ਸਾਡੀ ਸਵੇਰ ਦੀ ਸ਼ੁਰੂਆਤ ਸਾਡੀ ਆਪਣੀ ਖਬਰ ਸਾਡਾ ਪੰਜਾਬੀ ਹੋਣ ਦਾ ਸੰਕਲਪ ਅਸੀਂ ਲੋਕ ਅਸੀਂ ਸਮੂਹ ਪੰਜਾਬ ਪੰਜਾਬੀ ਪੰਜਾਬੀਅਤ ਖਬਰ ਵਿਰਾਸਤ ਸੱਭਿਆਚਾਰ ਸਾਰੇ ਪੁਲਾਂ ਨੂੰ ਜੋੜਦਾ ਇੱਕ ਸਮੁੰਦਰ ਉਸੇ ਸਮੁੰਦਰ ਦੀਆਂ ਲਹਿਰਾਂ ਰੋਜ਼ਾਨਾ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 8 ਵਜੇ ਹਰਮਨ ਰੇਡੀਓ ਆਸਟ੍ਰੇਲੀਆ ਦਿਲ ਪੰਜਾਬੀ ਜਜ਼ਬਾ ਪੰਜਾਬੀ
ਹਰਮਨ ਰੇਡੀਓ ਸੁਣ ਰਹੇ ਸਾਰੇ ਪਰਿਵਾਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਆਦਾਬ ਦੋਸਤੋ ਤੁਸੀਂ ਸੁਣ ਰਹੇ ਹੋ ਲਹਿਰਾਂ ਪ੍ਰੋਗਰਾਮ ਹਰਮਨ ਰੇਡੀਓ ਤੇ ਮੈਂ ਹਾਂ ਤੁਹਾਡੀ ਦੋਸਤ ਤੁਹਾਡੀ ਹੋਸਟ ਅੰਜੀਤ ਸ਼ਰਮਾ ਅੱਜ ਰਲ ਬੈਠੇ ਹਾਂ ਫਿਰ ਇੱਕ ਹੋਰ ਨਵੇਂ ਪ੍ਰੋਗਰਾਮ ਹੋਰ ਨਵੇਂ ਇੱਕ ਵਿਸ਼ੇ ਦੇ ਨਾਲ ਕੀ ਹਾਲ ਨੇ ਦੋਸਤੋ ਠੀਕ ਹੋ ਰਾਜੀ ਖੁਸ਼ੀ ਹੋ ਖੁਸ਼ ਬਹਾਰਾਂ ਚ ਹੋ ਠੰਡੇ ਠੰਡੇ ਮੌਸਮ ਦੇ ਵਿੱਚ ਯੂਰਪ ਦਾ ਠੰਡਾ ਠੰਡਾ ਮੌਸਮ ਤੇ ਕਿਤੇ ਕਿਤੇ ਧੁੱਪ ਨਿਕਲ ਰਹੀ ਹੈ ਕਿਤੇ ਕਿਤੇ ਸਰਦੀ ਹੋ ਰਹੀ ਹੈ ਸੋ ਇਹ ਵੀ ਇੱਕ ਜ਼ਿੰਦਗੀ ਦਾ ਰੰਗ ਹੈ ਕੁਦਰਤ ਦੇ ਰੰਗ ਹੈ ਇਹਦੇ ਨਾਲ ਹੀ ਅਸੀਂ ਖੁਸ਼ ਰਹਿਣਾ ਤੇ ਇਹਨੂੰ ਹੀ ਅਸੀਂ ਖੁਸ਼ੀਆਂ ਦੇ ਵਿੱਚ ਮਾਨਣਾ ਇਹੀ ਇੱਕ ਕਾਇਨਾਤ ਦੀ ਰਜ਼ਾ ਦੇ ਵਿੱਚ ਰਜ਼ਾ ਹੈ ਤਾਂ ਹੀ ਅਸੀਂ ਆਪਣੀ ਜ਼ਿੰਦਗੀ ਨੂੰ ਹੋਰ ਆਨੰਦਮਈ ਬਣਾ ਸਕਦੇ ਹਾਂ ਪ੍ਰੋਗਰਾਮ ਦੀ ਸ਼ੁਰੂਆਤ ਅਸੀਂ ਉਹ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਦਾ ਓਟ ਆਸਰਾ ਲੈ ਕੇ ਸ਼ੁਰੂ ਕਰਦੇ ਹਾਂ ਜੁੜਦੇ ਹਾਂ ਕੁਛ ਪਲ ਉਸ ਸਤਿਗੁਰ ਦੀ ਹਜ਼ੂਰੀ ਵਿੱਚ
ਮਾਰ ਨਾ ਸਕੇ ਕੋ ਮਾਰ ਨਾ ਸਕੇ ਕੋ ਜਿਸਦਾ ਸਾਹਿਬ ਡਾਡਾ ਹੋਏ ਕਿਸਨਾ ਮਾਰ ਨਾ ਸਕੇ ਕੋ ਮਾਰ ਨਾ ਸਕੇ ਕੋ ਕਿਸਨੋ ਮਾਰ ਨਾ ਸਕੇ ਕੋ ਕਿਸਨੋ ਮਾਰ ਨਾ ਸਕੇ ਕੋ ਜਿਸਦਾ ਸਾਹਿਬ ਡਾਡਾ ਮਾਰ ਨਾ ਸਕੇ ਕੋ ਮਾਰ ਨਾ ਸਕੇ ਕੋ ਸਾਹਿਬ ਕੀ ਸੇਵਾ ਕਰੇ ਕਰਨਾਈ ਆਪੇ ਬਖਸ਼ੇ ਦੇ ਵਡਿਆਈ ਗੁਰਮਤਿ ਸਾਥ ਵਸੇ ਸਰੀਰ तीन दिल लगे न पीर, शब्द तीन दिल लगे न पीर, जिसदा साहिब डाडा होए तिसनु मार ना साके कोए, मार ना साके कोए। नानक गुरमुख वेखेरा दूर, मेरा प्रभु सदरेवा भरपूर, नानक गुरमुख वेखेरा दूर, मेरा प्रभु सदरेवा भरपूर, जी मेरा प्रभु सदरेवा भरपूर, जी मेरा प्रभु सदरेवा भरपूर, सदे बुडाडा मार ना साके को, मार ना साके को, जिसदा सदे बुडाडा
तिसनो। दिसंबर महीना, पोह दियां ठंडियां रातां, ठंडे दिन। यह महीना उस इतिहास नूं याद दिवांदा है जिस इतिहास नूं ठंडे बुरजां दे विच लिखा गया, जिहड़ा इतिहास सरसा नदी दे कंडे ते लिखा गया, ते जिहड़ा माछीवाड़े दे जंगलां विच लिखा गया। उस सरबंसदानी ने कौम दी खातर, देश दी खातर, हक ते सच दी लड़ाई दी खातर अपना पूरे दा पूरा परिवार वार दिता। अज असी इस प्रोग्राम दे विच शहादतां नूं याद करदे होए, शहीदां नूं प्रणाम करदे होए प्रोग्राम उहनां नूं समर्पित करदे हां। ਇਹ ਝੰਡਾ ਦੂਲੇ ਪੰਥ ਦਾ ਉੱਚਾ ਲਸਾਨੀ, ਪਈ ਇਸ ਵਿੱਚ ਚਮਕਾ ਮਾਰਦੀ ਕਲਗੀ ਨੌਰਾਨੀ, ਫੜ ਇਸ ਨੂੰ ਉੱਚਾ ਕਰ ਗਿਆ ਪੁੱਤਰਾਂ ਦਾ ਦਾਨੀ, ਜਿਸ ਰੱਖੀ ਮੂਲ ਨਾ ਆਪਣੀ ਜਗ ਵਿੱਚ ਨਿਸ਼ਾਨੀ, ਜਿਸ ਪੂਜੀ ਕੁਲ ਦੀ ਰੱਤ ਪਾ ਸ਼੍ਰੀ ਮਾਤਾ ਭਾਨੀ, ਜਿਸ ਦਿੱਤੀ ਸਾਰੀ ਬੰਸ਼ ਦੀ ਹੱਸ ਕੇ ਕੁਰਬਾਨੀ, ਉਸ ਕਲਗੀ ਧਰਦੀ ਰੀਝ ਦਾ ਸੂਰਜ ਅਸਮਾਨੀ, ਕੀ ਕਲਮ ਕਵੀ ਦੀ ਇਸ ਦਾ ਜਸ ਕਰੇ ਜਵਾਨੀ, ਕੀ ਕਲਮ ਕਵੀ ਦੀ ਇਸ ਦਾ ਜਸ ਕਰੇ ਜਵਾਨੀ। ਜੇ ਅਸੀਂ ਸ਼ਹੀਦੀਆਂ ਦੀ ਗੱਲ ਕਰੀਏ ਤਾਂ ਗੁਰੂ ਅਰਜਨ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਤੱਕ ਸਿੱਖ ਇਤਿਹਾਸ ਸ਼ਹੀਦੀਆਂ ਦਾ ਇਤਿਹਾਸ, ਸ਼ਹੀਦੀਆਂ ਭਰਿਆ ਇਤਿਹਾਸ ਹੈਗਾ। ਫਤਿਹਗੜ੍ਹ ਸਾਹਿਬ ਨੂੰ ਸਿੱਖਾਂ ਦੀ ਪਵਿੱਤਰ ਧਰਤੀ, ਸਿੱਖਾਂ ਦਾ ਕਰਬਲਾ ਕਿਹਾ ਜਾਂਦਾ ਹੈਗਾ ਆ। ਇਸ ਨੂੰ ਇਸ ਕਰਕੇ ਸਿੱਖਾਂ ਦਾ ਕਰਬਲਾ ਕਿਹਾ ਜਾਂਦਾ ਆ ਕਿਉਂਕਿ ਇੱਥੇ 12 ਦਸੰਬਰ 1705 ਦੇ ਵਿੱਚ ਸਰਹੰਦ ਦੇ ਸੂਬੇ ਵਜ਼ੀਰ ਖਾਨ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦੇ ਦੋਨੇ ਛੋਟੇ ਸਾਹਿਬਜ਼ਾਦੇ ਫਤਿਹ ਸਿੰਘ ਜੀ ਅਤੇ ਜ਼ੋਰਾਵਰ ਸਿੰਘ ਜੀ ਨੂੰ ਨੀਹਾਂ ਦੇ ਵਿੱਚ ਚਿਣਾਇਆ ਗਿਆ ਸੀ। ਇਸ ਧਰਤੀ ਦੀ ਹਿੱਕ ਦੇ ਵਿੱਚ ਬਹੁਤ ਦਰਦ ਹੈ। ਅਸੀਂ ਜਦੋਂ ਇਸ ਧਰਤੀ ਦਾ ਨਾਂ ਵੀ ਲੈਂਦੇ ਹਾਂ ਤੇ ਸਾਡੀਆਂ ਅੱਖਾਂ ਨਮ ਹੋ ਜਾਂਦੀਆਂ, ਤੇ ਜਿਹੜੇ ਉਸ ਪਵਿੱਤਰ ਧਰਤੀ ਤੇ ਜਾ ਕੇ ਆਪਣੇ ਪੈਰ ਪਾਉਂਦੇ ਨੇ, ਚਰਨ ਪਾਉਂਦੇ ਨੇ, ਉਹਨਾਂ ਦਾ ਕੀ ਹਾਲ ਹੁੰਦਾ ਹੋਵੇਗਾ, ਇਹ ਤੁਸੀਂ ਸਮਝ ਸਕਦੇ ਆ। ਇਸੇ ਤਰ੍ਹਾਂ ਸਾਖਾ ਚਮਕੌਰ ਦਾ, ਮੁਗਲ ਅਤੇ ਪਹਾੜੀ ਰਾਜੇ ਇੱਕ ਲੰਮੇ ਸਮੇਂ ਤੱਕ ਅਨੰਦਪੁਰ ਦੇ ਕਿਲੇ ਨੂੰ ਘੇਰੀ ਰੱਖਦੇ ਆ ਤੇ ਗੁਰੂ ਮਹਾਰਾਜ ਜੀ ਆਪਣੀ ਪੂਰੀ ਸਿੱਖ ਫੌਜ ਦੇ ਨਾਲ ਉਸ ਕਿਲੇ ਦੇ ਅੰਦਰ ਘਿਰੇ ਹੋਏ ਨੇ, ਬਾਹਰਲਾ ਰਸਤਾ ਬੰਦ ਕੀਤਾ ਹੋਇਆ। ਪਹਾੜੀ ਰਾਜੇ ਤੇ ਮੁਗਲ ਦੋਨੇ ਰਲੇ ਹੋਏ ਆ, ਦੋਨੇ ਨਿਤ ਨਵੀਆਂ ਚਾਲਾਂ ਚੱਲਦੇ ਆ। ਗੁਰੂ ਜੀ ਨੂੰ ਉਹਨਾਂ ਦੀਆਂ ਚਾਲਾਂ ਦਾ ਪੂਰਾ ਪਤਾ ਤੇ ਬਾਹਰ ਉਹ ਖੜੇ ਇਹ ਵੀ ਕਹਿ ਰਹੇ ਆ ਕਿ ਜਿਹੜੇ ਸਿੱਖ ਖਾਲੀ ਹੱਥ ਬਾਹਰ ਆਉਣਗੇ ਉਹਨਾਂ ਨੂੰ ਬਖਸ਼ਿਆ ਜਾਊਗਾ। ਇੱਕ ਲੰਬੇ ਸਮੇਂ ਤੱਕ ਸਿੰਘ ਗੁਰੂ ਜੀ ਦੇ ਨਾਲ ਇਸ ਜੰਗ ਦੇ ਵਿੱਚ ਜੂਝਦੇ ਰਹੇ। ਹੌਲੀ ਹੌਲੀ ਅੰਦਰੋਂ ਅਨਾਜ ਖਤਮ ਹੋਣ ਲੱਗਾ, ਪਾਣੀ ਦੀ ਕਿੱਲਤ ਆਉਣ ਲੱਗੀ ਤੇ ਬਹੁਤ ਸਾਰੇ ਭੁੱਖ ਦੇ ਕਾਰਨ ਸ਼ਹੀਦੀਆਂ ਪਾਉਣ ਲੱਗੇ। ਘੋੜਿਆਂ ਦੀਆਂ ਮੌਤਾਂ ਹੋਣ ਲੱਗੀਆਂ ਪਾਣੀ ਦੀ ਕਿੱਲਤ ਕਰਕੇ, ਖਾਣੇ ਦੀ ਘਾਟ ਕਰਕੇ। ਸਮਾਂ ਬਹੁਤ ਲੰਬਾ ਪੈ ਰਿਹਾ ਸੀ। ਬਹੁਤ ਦੇਰ ਤੋਂ ਪਹਾੜੀ ਰਾਜੇ ਤੇ ਮੁਗਲਾਂ ਨੇ ਕਿਲੇ ਨੂੰ ਘੇਰ ਰੱਖਿਆ ਸੀ ਤੇ ਕਈ ਸਿੰਘ ਆਪਣੇ ਇਮਾਨ ਤੋਂ ਡਾਮਾਡੋਲ ਹੋਏ ਤੇ ਉਹਨਾਂ ਨੇ ਗੁਰੂ ਜੀ ਨੂੰ ਕਿਹਾ ਕਿ ਅਸੀਂ ਕਿਲੇ ਤੋਂ ਬਾਹਰ ਜਾ ਰਹੇ ਹਾਂ ਤੇ ਗੁਰੂ ਜੀ ਨੇ ਉਹਨਾਂ ਨੂੰ ਕਿਲੇ ਤੋਂ ਬਾਹਰ ਜਾਣ ਨੂੰ ਕਿਹਾ ਤੇ ਨਾਲ ਇਹ ਵੀ ਕਿਹਾ ਕਿ ਤੁਸੀਂ ਲਿਖਤੀ ਰੂਪ ਦੇ ਵਿੱਚ ਇੱਥੇ ਲਿਖਦੇ ਜਾਓ ਕਿ ਤੁਸੀਂ ਬਾਹਰ ਜਾ ਰਹੇ ਹੋ, ਜਿਹਨੂੰ ਬੇਦਾਵਾ ਕਿਹਾ ਗਿਆ ਉਹ ਤੁਸੀਂ ਲਿਖੋ। ਉਹ ਸਿੰਘ ਜਿਹੜੇ ਕਿ ਸਮੇਂ ਦਾ ਟਾਕਰਾ ਕਰਦੇ ਕਰਦੇ ਆਪਣੇ ਹੌਸਲੇ ਹਾਰ ਗਏ, ਉਹ ਕਿਸੇ ਨਾ ਕਿਸੇ ਤਰ੍ਹਾਂ ਬਾਹਰ ਆ ਗਏ, ਕਿਲੇ ਤੋਂ ਬਾਹਰ ਆ ਗਏ ਤੇ ਗੁਰੂ ਜੀ ਆਪਣੀ ਪੂਰੀ ਫੌਜ ਦੇ ਨਾਲ ਜਿੰਨੇ ਵੀ ਸੀ ਅੰਦਰ ਡਟੇ ਰਹੇ ਅਖੀਰ ਤੱਕ। ਆਖਿਰਕਾਰ ਸਿੰਘਾਂ ਵੱਲੋਂ ਗੁਰੂ ਜੀ ਨੂੰ ਸਮੇਂ ਦੇ ਹਾਲਾਤ ਦੇਖਦੇ ਹੋਏ, ਅਨਾਜ ਦੀ ਕਿੱਲਤ ਦੇਖਦੇ ਹੋਏ ਇਹੀ ਕਿਹਾ ਗਿਆ ਕਿ ਅਸੀਂ ਕਿਸੇ ਨਾ ਕਿਸੇ ਤਰ੍ਹਾਂ ਹੁਣ ਇਹ ਕਿਲਾ, ਅਨੰਦਪੁਰ ਦਾ ਕਿਲਾ ਛੱਡ ਦੇਈਏ, ਇਸੇ ਵਿੱਚ ਸਾਡੀ ਬਿਹਤਰੀ ਹੈ। ਗੁਰੂ ਜੀ ਨੇ ਸਿੰਘਾਂ ਦੀ ਗੱਲ ਮੰਨੀ ਤੇ ਕਿਲਾ ਛੱਡਣ ਨੂੰ ਤਿਆਰ ਹੋ ਗਏ। ਉਹ ਕਿਲਾ ਜਿਸ ਕਿਲੇ ਵਿੱਚ ਗੁਰੂ ਜੀ ਦਾ ਇੱਕ ਸਮਾਂ ਬੀਤਿਆ ਸੀ, ਜਿਸ ਕਿਲੇ ਦੇ ਵਿੱਚ ਉਹਨਾਂ ਨੇ ਮਾਤਾ ਸੁੰਦਰੀ ਤੇ ਮਾਤਾ ਗੁਜਰੀ ਜੀ ਕੋਲੋਂ ਬਚਪਨ ਦੀਆਂ ਕਹਾਣੀਆਂ ਸੁਣੀਆਂ ਸੀ। ਉਸ ਕਿਲੇ ਨੂੰ ਛੱਡ ਰਹੇ ਸੀ ਜਿੱਥੇ ਮਾਤਾ ਗੁਜਰੀ ਨੇ ਗੁਰੂ ਜੀ ਨੂੰ ਪਾਲਿਆ ਸੀ, ਸਤਲੁਜ ਦੇ ਪਾਣੀਆਂ ਦੀ ਕਲ ਕਲ ਸੁਣੀ ਸੀ, ਸਾਹਿਬਜ਼ਾਦਿਆਂ ਨੂੰ ਖੇਲਦੇ ਦੇਖਿਆ ਸੀ, ਜ਼ਿੰਦਗੀ ਦੇ ਪਲ ਹੰਡਾਏ ਸੀ, ਜ਼ਿੰਦਗੀ ਦਾ ਇੱਕ ਸਮਾਂ ਬਤਾਇਆ ਸੀ। ਆਖਿਰਕਾਰ ਉਸ ਕਿਲੇ ਨੂੰ ਛੱਡਣ ਦਾ ਫੈਸਲਾ ਕਰ ਲਿਆ। ਜਦੋਂ ਕਿਲਾ ਛੱਡ ਰਹੇ ਸੀ ਤੇ ਸਰਸਾ ਨਦੀ ਦਾ ਪਾਣੀ ਚੜਿਆ ਹੋਇਆ ਸੀ। ਸਰਸਾ ਨਦੀ ਦੇ ਪਾਣੀ ਦੇ ਚੜਨ ਦੇ ਕਾਰਨ ਗੁਰੂ ਜੀ ਦਾ ਪਰਿਵਾਰ ਗੁਰੂ ਜੀ ਨਾਲੋਂ ਵਿਛੜ ਜਾਂਦਾ।
ਹੋ ਪਿਤਾ ਹੋਵੇ ਤੇਗ ਬਹਾਦਰ ਜਾ, ਮਾਤਾ ਗੁਜਰੀ ਵਰਗੀ ਮਾਂ ਹੋਵੇ, ਕਿਲਾ ਹੋਵੇ ਅਨੰਦਪੁਰ ਸਾਹਿਬ ਜਿਹਾ, ਜਨਮ ਪਟਣੇ ਵਰਗੀ ਥਾਂ ਹੋਵੇ, ਕਿਲਾ ਹੋਵੇ ਅਨੰਦਪੁਰ ਸਾਹਿਬ ਜਿਹਾ, ਜਨਮ ਪਟਣੇ ਵਰਗੀ ਥਾਂ ਹੋਵੇ, ਕਿਲਾ ਹੋਵੇ ਅਨੰਦਪੁਰ ਸਾਹਿਬ ਜਿਹਾ, ਜਨਮ ਪਟਣੇ ਵਰਗੀ ਥਾਂ ਹੋਵੇ। ਜੀਤਾ ਜੀ ਵਰਗੀ ਕੁੱਖ ਹੋਵੇ, ਸਾਹਿਬਜ਼ਾਦਿਆਂ ਵਰਗੇ ਪੁੱਤ ਹੋਵੇ, ਤੇਰਾ ਪੋ ਵਰਗੀ ਰੁੱਤ ਹੋਵੇ, ਸਿਰ ਦਾਦੇ ਦੀ ਸ਼ਾਂ ਹੋਵੇ ਇਕਲਾ ਹੋਵੇ ਅਨੰਦਪੁਰ ਸਾਹਿਬ ਜਿਆ ਜਨਮ ਪਟਣੇ ਵਰਗੀ ਥਾਂ ਹੋਵੇ ਕਿਲਾ ਹੋਵੇ ਅਨੰਦਪੁਰ ਸਾਹਿਬ ਜਿਆ ਜਨਮ ਪਟਣੇ ਵਰਗੀ ਥਾਂ ਹੋਵੇ ਕਿਲਾ ਹੋਵੇ ਅਨੰਦਪੁਰ ਸਾਹਿਬ ਜਿਆ ਜਨਮ ਪਟਣੇ ਵਰਗੀ ਥਾਂ ਹੋਵੇ ਬਾਬਾ ਦੀਪ ਸਿੰਘ ਜਿਹਾ ਸ਼ਹੀਦ ਹੋਵੇ ਭਾਈ ਜੋਗਾ ਜੀ ਜਿਹਾ ਮੁਰੀਦ ਹੋਵੇ ਹੁਲਾਈ ਦਸ਼ਮੇਸ਼ ਪਿਤਾ ਨਾਲ ਰੀਝ ਹੋਵੇ ਦੁਸ਼ਮਣ ਦੀ ਫਿਰ ਨਾ ਹੋਵੇ ਕਿਲਾ ਹੋਵੇ ਅਨੰਦਪੁਰ ਸਾਹਿਬ ਜਿਹਾ ਜਨਮ ਪਟਣੇ ਵਰਗੀ ਥਾਂ ਹੋਵੇ ਕਿਲਾ ਹੋਵੇ ਅਨੰਦਪੁਰ ਸਾਹਿਬ ਜਿਹਾ ਜਨਮ ਪਟਣੇ ਵਰਗੀ ਥਾਂ ਹੋਵੇ ਕਿਲਾ ਹੋਵੇ ਅਨੰਦਪੁਰ ਸਾਹਿਬ ਜਿਹਾ ਜਨਮ ਪਟਣੇ ਵਰਗੀ ਥਾਂ ਹੋਵੇ ਯੁੱਧ ਖਤਰਾਣੇ ਵਾਲੀ ਢਾਬ ਹੋਵੇ ਚਾਲੀ ਸਿੰਘਾਂ ਹੱਥ ਤਲਵਾਰ ਹੋਵੇ ਜਿਹਾ ਦੁਸ਼ਮਣ ਨਵਾਬ ਹੋਵੇ ਕਿੱਥੇ ਫਿਰ ਬਖਸ਼ ਗੁਨਾ ਹੋਵੇ ਕਿਲਾ ਹੋਵੇ ਅਨੰਦਪੁਰ ਸਾਹਿਬ ਜਿਹਾ ਜਨਮ ਪਟਣੇ ਵਰਗੀ ਥਾਂ ਹੋਵੇ ਕਿਲਾ ਹੋਵੇ ਅਨੰਦਪੁਰ ਸਾਹਿਬ ਜਿਹਾ ਜਨਮ ਪਟਣੇ ਵਰਗੀ ਥਾਂ ਹੋਵੇ ਕਿਲਾ ਹੋਵੇ ਅਨੰਦਪੁਰ ਸਾਹਿਬ ਜਿਹਾ ਜਨਮ ਪਟਣੇ ਵਰਗੀ ਥਾਂ ਹੋਵੇ
ਸਰਸਾ ਨਦੀ ਦੇ ਵਿਛੋੜੇ ਤੋਂ ਮਗਰੋਂ ਸਾਹਿਬ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਵੱਡੇ ਸਾਹਿਬਜ਼ਾਦਿਆਂ ਦੇ ਨਾਲ ਤੇ ਕੁਝ ਸਿੰਘਾਂ ਦੇ ਨਾਲ ਚਮਕੌਰ ਸਾਹਿਬ ਦੀ ਧਰਤੀ ਵੱਲ ਜਾਂਦੇ ਆ। ਗੁਰੂ ਜੀ ਨੂੰ ਪਤਾ ਸੀਗਾ ਕਿ ਦੁਸ਼ਮਣ ਉਹਨਾਂ ਦਾ ਪਿੱਛਾ ਕਰਨਗੇ, ਸੋ ਦੁਸ਼ਮਣ ਨੇ ਪਿੱਛਾ ਕੀਤਾ। 40 ਸਿੰਘ ਸਨ ਉਸ ਵੇਲੇ ਚਮਕੌਰ ਦੀ ਕੱਚੀ ਗੜੀ ਦੇ ਨਾਲ, ਦੁਸ਼ਮਣ ਆਪਣੀ ਪੂਰੀ ਤਿਆਰੀ ਦੇ ਨਾਲ ਪਿੱਛਾ ਕਰਦੇ ਉੱਥੇ ਪਹੁੰਚ ਗਏ। ਸਿੰਘਾਂ ਨੇ ਡਟ ਕੇ ਦੁਸ਼ਮਣ ਦਾ ਮੁਕਾਬਲਾ ਕੀਤਾ। ਇਸ ਜੰਗ ਨੂੰ ਦੇਖਦੇ ਹੋਇਆ ਗੁਰੂ ਜੀ ਦੇ ਵੱਡੇ ਸਾਹਿਬ, ਦੋਨੋਂ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਜੀ ਨੇ ਚਮਕੌਰ ਦੀ ਗੜੀ ਦੀ ਜੰਗ ਲੜਨ ਦੇ ਲਈ ਆਪਣੇ ਪਿਤਾ ਤੋਂ ਇਜਾਜ਼ਤ ਮੰਗੀ ਤੇ ਉਸ ਪਿਤਾ ਦਾ ਦਿਲ ਉਸ ਵੇਲੇ ਕਿੱਡਾ ਵੱਡਾ ਹੋਵੇਗਾ ਜਿਸਨੇ ਆਪਣੇ ਦੋਨੋਂ ਪੁੱਤਰ ਜੰਗ ਦੀ ਸ਼ਹਾਦਤ ਦੇ ਲਈ ਭੇਜ ਦਿੱਤੇ। ਇਤਿਹਾਸ ਦੱਸਦਾ ਹੈ ਕਿ ਉਸ ਵੇਲੇ ਸਿੱਖਾਂ ਨੇ ਪੂਰੇ ਦਾ ਪੂਰਾ ਦੁਸ਼ਮਣ ਦਾ ਮੁਕਾਬਲਾ ਕੀਤਾ। ਇਸ ਚਮਕੌਰ ਦੀ ਜੰਗ ਦੇ ਵਿੱਚ, ਚਮਕੌਰ ਦੀ ਗੜੀ ਦੇ ਵਿੱਚ ਦੋਨੋਂ ਵੱਡੇ ਸਾਹਿਬਜ਼ਾਦੇ ਸ਼ਹੀਦੀ ਪ੍ਰਾਪਤ ਕਰ ਜਾਂਦੇ ਆ ਤੇ ਇਸ ਤੋਂ ਕੁਝ ਹੀ ਸਮੇਂ ਬਾਅਦ ਇਹ ਸਰਹੰਦ ਦਾ ਸਾਕਾ ਵਰਤਦਾ ਹੈ। ਜਿਵੇਂ ਕਿ ਇਤਿਹਾਸ ਦੱਸਦਾ ਹੈ, ਸਰਸਾ ਨਦੀ ਦਾ ਪਾਣੀ ਚੜਿਆ ਹੋਇਆ ਸੀ ਤੇ ਗੁਰੂ ਜੀ ਦਾ ਪਰਿਵਾਰ ਗੁਰੂ ਜੀ ਤੋਂ ਵਿਛੜ ਜਾਂਦਾ। ਮਾਤਾ ਗੁਜਰੀ ਜੀ ਦੇ ਨਾਲ ਦੋਨੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਤੇ ਫਤਿਹ ਸਿੰਘ ਜੀ ਉਹਨਾਂ ਦੇ ਨਾਲ ਹਨ। ਪਰਿਵਾਰ ਤੋਂ ਵਿਛੜੇ ਹੋਏ ਮਾਤਾ ਆਪਣੇ ਦੋਨੇ ਪੋਤਿਆਂ ਨੂੰ ਲੈ ਕੇ ਜਾ ਰਹੇ ਸਨ ਤੇ ਰਸਤੇ ਦੇ ਵਿੱਚ ਉਹਨਾਂ ਨੂੰ ਗੰਗੂ ਬ੍ਰਾਹਮਣ, ਜਿਹੜਾ ਕਿ ਉਹਨਾਂ ਦਾ ਘਰ ਦਾ ਰਸੋਈਆ ਸੀ, ਬਦਕਿਸਮਤੀ ਦੇ ਨਾਲ ਉਹ ਉਹਨਾਂ ਨੂੰ ਮਿਲਦਾ ਤੇ ਉਸ ਦੇ ਅੰਦਰ ਬੇਈਮਾਨੀ ਪੈਦਾ ਹੋ ਜਾਂਦੀ ਆ, ਇੱਕ ਬੇਈਮਾਨੀ ਉਹਦੇ ਅੰਦਰ ਆ ਜਾਂਦੀ ਆ। ਇਤਿਹਾਸ ਦੇ ਵਿੱਚ ਉਹਨੇ ਆਪਣੇ ਮੱਥੇ ਤੇ ਜਿਹੜਾ ਕਲੰਕ ਲਾਉਣਾ ਸੀ ਹਮੇਸ਼ਾ ਦੇ ਲਈ, ਉਹਨੇ ਉਹ ਕੰਮ ਕੀਤਾ ਕਿ ਜਿਸ ਨੂੰ ਸਦੀਆਂ ਤੱਕ ਕਦੇ ਵੀ ਮਾਫ ਨਹੀਂ ਕੀਤਾ ਜਾ ਸਕਦਾ। ਉਸਨੇ ਜਾ ਕੇ ਸੂਬੇ ਸਰਹੰਦ ਨੂੰ ਛੋਟੇ ਸਾਹਿਬਜ਼ਾਦਿਆਂ ਬਾਰੇ ਤੇ ਮਾਤਾ ਗੁਜਰੀ ਜੀ ਬਾਰੇ ਇਤਲਾਹ ਦਿੱਤੀ ਤੇ ਫਿਰ ਉਸ ਤੋਂ ਮਗਰੋਂ ਛੋਟੇ ਸਾਹਿਬਜ਼ਾਦਿਆਂ ਨੂੰ ਅਤੇ ਮਾਤਾ ਗੁਜਰੀ ਜੀ ਨੂੰ ਠੰਡੇ ਬੁਰਜ ਦੇ ਵਿੱਚ ਰੱਖਿਆ ਗਿਆ। ਠੰਡੇ ਬੁਰਜ ਦੇ ਵਿੱਚ ਸਰਦ ਮਹੀਨੇ ਦੇ ਵਿੱਚ ਪੋਹ ਦੀਆਂ ਠੰਡੀਆਂ ਰਾਤਾਂ ਦੇ ਵਿੱਚ ਪਰਿਵਾਰ ਨੂੰ ਮਾਤਾ ਗੁਜਰੀ ਦੇ ਨਾਲ ਛੋਟੇ ਸਾਹਿਬਜ਼ਾਦਿਆਂ ਨੂੰ ਰੱਖਿਆ ਗਿਆ। ਉਸ ਤੋਂ ਬਾਅਦ ਸੂਬੇ ਸਰਹੰਦ ਵੱਲੋਂ ਛੋਟੇ ਸਾਹਿਬਜ਼ਾਦਿਆਂ ਨੂੰ ਦੀਨ ਬਦਲਣ ਦੇ ਲਈ, ਧਰਮ ਬਦਲਣ ਦੇ ਲਈ ਕਿਹਾ ਗਿਆ। ਕਈ ਤਰ੍ਹਾਂ ਦੇ ਲਾਲਚ ਦਿੱਤੇ ਗਏ, ਬਹੁਤ ਸਾਰੇ ਕੀਮਤੀ ਲਾਲਚ ਦਿੱਤੇ ਗਏ, ਪਰ ਉਹ ਛੋਟੇ ਸਾਹਿਬਜ਼ਾਦੇ ਆਪਣੇ ਪੁਰਖਿਆਂ ਦੀ ਪਾਈ ਹੋਈ ਪਿਰਤ ਦੇ ਉੱਤੇ ਉਹ ਉੱਥੇ ਸਿਰੜ ਰਹੇ ਤੇ ਆਪਣੇ ਦੀਨ ਤੋਂ ਅਮਾਨ ਤੋਂ ਨਾ ਡੋਲੇ। ਆਖਰਕਾਰ ਸਰਹੰਦ ਦੇ ਸੂਬੇ ਨੇ ਉਹਨਾਂ ਨੂੰ ਸਰਹੰਦ ਦੀ ਨੀਂਹ ਦੇ ਵਿੱਚ ਜਿਉਂਦਿਆਂ ਹੀ ਚਿਣ ਦਿੱਤਾ। ਇਤਿਹਾਸ ਦੱਸਦਾ ਹੈ ਕਿ ਜੇ ਉਧਰ ਗੰਗੂ ਬ੍ਰਾਹਮਣ ਨੇ ਇੱਕ ਧੋਖੇਬਾਜ਼ੀ ਕੀਤੀ, ਵਿਸ਼ਵਾਸ ਘਾਤ ਕੀਤਾ ਛੋਟੇ ਸਾਹਿਬਜ਼ਾਦਿਆਂ ਨੂੰ ਸੂਬੇ ਦੇ ਹਵਾਲੇ ਕਰਕੇ, ਤੇ ਉਧਰ ਸੁੱਚਾ ਆਨੰਦ, ਦੀਵਾਨ ਸੁੱਚਾ ਆਨੰਦ, ਉਸਨੇ ਵੀ ਕੋਈ ਘੱਟ ਨਹੀਂ ਗੁਜ਼ਾਰੀ। ਜਦੋਂ ਸਾਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਚੁਣਨ ਲਈ ਜਾਂ ਚਿਣਨ ਲਈ ਸੋਚਿਆ ਹੀ ਜਾ ਰਿਹਾ ਸੀ, ਸੋਚਿਆ ਇਸ ਕਰਕੇ ਜਾ ਰਿਹਾ ਸੀ ਕਿਉਂਕਿ ਇਸਲਾਮ ਦੇ ਵਿੱਚ ਛੋਟੇ ਬੱਚਿਆਂ ਨੂੰ ਦੇ ਲਈ ਉਹਨਾਂ ਦੀ ਸਜ਼ਾ ਨਹੀਂ ਦਿੱਤੀ ਜਾ ਸਕਦੀ ਸੀ। ਇਸ ਕਰਕੇ ਕਾਜ਼ੀ ਤੇ ਸੂਬਾ ਇਹ ਸੋਚ ਰਹੇ ਸੀ ਕਿ ਇਹਨਾਂ ਨੂੰ ਕੀ ਸਜ਼ਾ ਦਿੱਤੀ ਜਾਵੇ, ਤੇ ਦੀਵਾਨ ਸੁੱਚਾਨੰਦ ਜੀ ਨਹੀਂ ਚਾਹੁੰਦੇ ਸੀ ਕਿ ਸਾਹਿਬਜ਼ਾਦਿਆਂ ਨੂੰ ਛੱਡਿਆ ਜਾਵੇ। ਉਹਨੇ ਸਗੋਂ ਕਾਜ਼ੀ ਦੇ ਕੰਨ ਭਰੇ ਤੇ ਆਖਿਆ ਕਿ ਇਹ ਬਾਗੀ ਪਿਤਾ ਦੀ ਬਾਗੀ ਔਲਾਦ ਆ, ਵੱਡੇ ਹੋ ਕੇ ਤੁਹਾਡੀ ਸਲਤਨਤ ਨੂੰ ਇਹਨਾਂ ਤੋਂ ਖਤਰਾ ਰਹੇਗਾ, ਇਹੀ ਚੰਗਾ ਹੈ ਕਿ ਇਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਨੀਹਾਂ ਦੇ ਵਿੱਚ ਚੁਣਿਆ ਜਾਵੇ, ਇਹਨਾਂ ਨੂੰ ਸਜ਼ਾ ਦਿੱਤੀ ਜਾਵੇ। ਦੀਵਾਨ ਸੁੱਚਾਨੰਦ ਦੇ ਕਹਿਣ ਦੇ ਉੱਤੇ ਕਾਜ਼ੀ ਨੇ ਉਹਨਾਂ ਨੂੰ ਨੀਹਾਂ ਦੇ ਵਿੱਚ ਚਿਣਨ ਦਾ ਹੁਕਮ ਦਿੱਤਾ, ਜਾਂ ਕਾਜ਼ੀ ਵੱਲੋਂ ਨੀਹਾਂ ਦੇ ਵਿੱਚ ਸਾਹਿਬਜ਼ਾਦਿਆਂ ਨੂੰ ਚੁਣਾਇਆ ਗਿਆ। ਸੋ ਸਿੱਖ ਧਰਮ ਦੇ ਵਿੱਚ ਦੋ ਐਸੇ ਪਾਤਰ ਹਨ ਜਿਨ੍ਹਾਂ ਨੂੰ ਕਦੇ ਵੀ ਮਾਫ ਨਹੀਂ ਕੀਤਾ ਜਾ ਸਕਦਾ, ਗੰਗੂ ਬ੍ਰਾਹਮਣ ਤੇ ਦੀਵਾਨ ਸੁੱਚਾਨੰਦ, ਜਿਨ੍ਹਾਂ ਨੇ ਧਰਮ ਦੇ ਨਾਲ ਕੌਮ ਦੇ ਨਾਲ ਗਦਾਰੀ ਕੀਤੀ, ਵਿਸ਼ਵਾਸਘਾਤ ਕੀਤਾ। ਜਦੋਂ ਮਾਤਾ ਗੁਜਰੀ ਨੂੰ ਦੋਨਾਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਪਤਾ ਲੱਗਦਾ ਤੇ ਉਹ ਉਸੇ ਵੇਲੇ ਉੱਥੇ ਸ਼ਹੀਦੀ ਪਾ ਦਿੰਦੇ।
ਕਲਗੀ ਦਰਦ ਸਮੇਸ਼ ਪਿਤਾ ਜਿਹਾ ਦੁਨੀਆਂ ਦੇ ਵਿੱਚ ਹੋਇਆ ਨਾ, ਚਾਰ ਪੁੱਤਰ ਉਹਨੇ ਵਤਨਾ ਤੁਮਾਰੇ ਇੱਕ ਵੀ ਲਾਲ ਲਕੋਇਆ ਨਾ। ਕਲਗੀ ਦਰਦ ਸਮੇਸ਼ ਪਿਤਾ ਜਿਹਾ ਸਤਿਗੁਰ ਬਾਜੋ ਬੋਇਆ ਨਾ, ਚਾਰ ਪੁੱਤਰ ਉਹਨੇ ਵਤਨਾ ਤੁਮਾਰੇ ਇੱਕ ਵੀ ਲਾਲ ਲਕੋਇਆ ਨਾ। ਕਲਗੀ ਦਰਦ ਸਮੇਸ਼ ਪਿਤਾ ਜਿਹਾ ਦੁਖੀ ਪੰਡਤ ਕਸ਼ਮੀਰ ਦੇ ਆਏ, ਪੀੜਾ ਭਰੇ ਦਿਲ ਚੀਰ ਦੇ ਆਏ, ਨਾਵੇਂ ਪਿਤਾ ਦੇ ਬਾਜੋ ਗਮ ਦਾ ਸੇਖ ਕਿਸੇ ਨੂੰ ਖੋਇਆ ਨਾ। ਚਾਰ ਪੁੱਤਰ ਉਹਨੇ ਵਤਨਾ ਤੁਮਾਰੇ ਇੱਕ ਵੀ ਲਾਲ ਲਕੋਇਆ ਨਾ। ਕਲਗੀ ਦਰਦ ਸਮੇਸ਼ ਪਿਤਾ ਜਿਹਾ ਯਾਦ ਕਿਸੇ ਦੀ ਅੰਦਰ ਸਫਰੀ ਪਲਕਾਂ ਦਾ ਬੂਹਾ ਟੋਇਆ ਨਾ। ਚਾਰ ਪੁੱਤਰ ਹੁਣ ਵਤਨਾ ਤੁਮਾਰੇ ਇੱਕ ਵੀ ਲਾਲ ਲਕੋਇਆ ਨਾ ਕਲਗੀ ਤਰਜ ਸੁਮੇਸ਼ ਪਿਤਾ ਜਿਹਾ ਦੁਨੀਆਂ ਦੇ ਵਿੱਚ ਹੋਇਆ ਨਾ ਚਾਰ ਪੁੱਤਰ ਉਹਨੇ ਵਤਨਾ ਸੰਵਾਰੇ ਇੱਕ ਵੀ ਲਾਲ ਲਕੋਇਆ ਨਾ ਇੱਕ ਵੀ ਲਾਲ
ਅਨੰਦਪੁਰ ਦੇ ਕਿਲੇ ਨੂੰ ਛੱਡਦਿਆਂ ਸਮੇਂ ਉਸ ਵੇਲੇ ਸਰਸਾ ਨਦੀ ਦਾ ਪਾਣੀ ਚੜਿਆ ਹੁੰਦਾ ਪਰਿਵਾਰ ਦਾ ਵਿਛੋੜਾ ਪੈ ਜਾਂਦਾ ਦੋ ਛੋਟੇ ਸਾਹਿਬਜ਼ਾਦੇ ਮਾਤਾ ਗੁਜਰੀ ਜੀ ਦੇ ਨਾਲ ਵਿਛੜ ਜਾਂਦੇ ਆ ਤੇ ਦੋ ਵੱਡੇ ਸਾਹਿਬਜ਼ਾਦਿਆਂ ਦੇ ਨਾਲ ਤੇ ਆਪਣੇ ਕੁਛ ਕੁ ਸਿੰਘਾਂ ਦੇ ਨਾਲ ਗੁਰੂ ਮਹਾਰਾਜ ਜੀ ਚਮਕੌਰ ਦੀ ਗੜੀ ਵੱਲ ਕੂਚ ਕਰਦੇ ਆ ਕਈ ਦਿਨਾਂ ਤੋਂ ਭੁੱਖਣ ਭਾਣੇ ਸੰਧਿਆ ਵੇਲੇ ਚਮਕੌਰ ਦੀ ਗੜੀ ਦੀ ਧਰਤੀ ਉੱਤੇ ਆਪਣੇ ਪੈਰ ਰੱਖਦੇ ਆ ਪਿੰਡ ਵਾਲਿਆਂ ਵੱਲੋਂ ਗੁਰੂ ਜੀ ਲਈ ਦੀਵਾਨ ਸਜਾਇਆ ਜਾਂਦਾ ਸਹਿਬੇ ਕਮਾਲ ਦੇ ਜਿਗਰੇ ਵਾਲਾ ਜਿਗਰਾ ਦੁਨੀਆਂ ਚ ਕਿਤੇ ਵੀ ਮਿਸਾਲ ਨਹੀਂ ਪਰਿਵਾਰ ਵਿਛੜ ਜਾਂਦਾ ਔਰ ਜਿਹੜਾ ਵਿਦਿਆ ਗ੍ਰੰਥ ਜਿਨ੍ਹਾਂ ਨੂੰ 20 ਸਾਲ ਲਾ ਕੇ ਉਹਨਾਂ ਨੇ ਲਿਖਿਆ ਉਹ ਸਾਰੇ ਦਾ ਸਾਰਾ ਹੋਰ ਬਹੁਤ ਕੀਮਤੀ ਵਸਤਾਂ ਪਾਣੀ ਦੇ ਵਿੱਚ ਰੁੜ ਜਾਂਦੀਆਂ ਲੇਕਿਨ ਫਿਰ ਵੀ ਉਹ ਇੱਕ ਜਨੂਨ ਲੈ ਕੇ ਇੱਕ ਧਰਮ ਦਾ ਮਿਸ਼ਨ ਲੈ ਕੇ ਕੌਮ ਦਾ ਮਿਸ਼ਨ ਲੈ ਕੇ ਜੰਗ ਦੀਆਂ ਰਾਹਾਂ ਵੱਲ ਨੂੰ ਤੁਰ ਪਏ ਅੱਲਾ ਯਾਰ ਖਾਨ ਜੋਗੀ ਦੱਸਦਾ ਕਿ ਉਸ ਵੇਲੇ ਜਦੋਂ ਸਾਹਿਬੇ ਕਮਾਲ ਚਮਕੌਰ ਦੀ ਗੜੀ ਚ ਆਏ ਤੇ ਉਹ ਉਸ ਜਗ੍ਹਾ ਨੂੰ ਉਸ ਧਰਤੀ ਨੂੰ ਤੇ ਆਲ ਦੁਆਲ ਨੂੰ ਬਹੁਤ ਨੀਸ ਤੇ ਪਿਆਰ ਨਾਲ ਦੇਖਣ ਲੱਗੇ ਤੇ ਅੱਲਾ ਖਾਨ ਜੋਗੀ ਨੇ ਗੁਰੂ ਮਹਾਰਾਜ ਤੋਂ ਉਹਨਾਂ ਦੀ ਇਸ ਨੀਸ ਨਾਲ ਦੇਖਣ ਦਾ ਕਾਰਨ ਪੁੱਛਿਆ ਤਾਂ ਉਸ ਵੇਲੇ ਗੁਰੂ ਮਹਾਰਾਜ ਜੀ ਨੇ ਅੱਲਾ ਖਾਨ ਜੋਗੀ ਨੂੰ ਕਿਹਾ ਜਿਸ ਖਿੱਤੇ ਮੇ ਹਮ ਕਹਿਤੇ ਥੇ ਆਨਾ ਜੇ ਵਹੀ ਹੈ ਜਿਸ ਖਿੱਤੇ ਮੇ ਹਮ ਕਹਿਤੇ ਥੇ ਆਨਾ ਜੇ ਵਹੀ ਹੈ ਕਲ ਲੁੱਟ ਕੇ ਹੈ ਜਿਸ ਜਗ੍ਹਾ ਪੇ ਜਾਣਾ ਜੇ ਵਹੀ ਹੈ ਜਿਸ ਜਾਂ ਪੇ ਹੈ ਬੱਚੋਂ ਕੋ ਕਟਾਨਾ ਜੇ ਵਹੀ ਹੈ ਮਿੱਟੀ ਜੇ ਕਹਿਤੀ ਹੈ ਠਿਕਾਨਾ ਜੇ ਵਹੀ ਹੈ ਕਿਉਂਕਿ ਮੇਰੇ ਸਹਿਬੇ ਕਮਾਲ ਜਾਣਦੇ ਸਨ ਕਿ ਦੂਸਰੇ ਦਿਨ ਦਾ ਸੂਰਜ ਕੁਛ ਨਵਾਂ ਇਤਿਹਾਸ ਰਚੇਗਾ ਉਹਨਾਂ ਦੇ ਨਾਲ ਪੰਜ ਪਿਆਰੇ ਦੋ ਸਾਹਿਬਜ਼ਾਦੇ ਤੇ ਪੰਜ ਮੁਕਤੇ ਜ਼ਮੀਨ ਦੇ ਉੱਤੇ ਬੈਠੇ ਹੋਏ ਹਨ ਸੰਧਿਆ ਦਾ ਵੇਲਾ ਗੜੀ ਦੇ ਦਰਵਾਜ਼ਿਆਂ ਦੇ ਪਹਿਰੇਦਾਰ ਭਾਈ ਕੋਠਾ ਸਿੰਘ ਤੇ ਭਾਈ ਮਦਨ ਸਿੰਘ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਹਨ ਸਹਿਬੇ ਕਮਾਲ ਪੰਜ ਪਿਆਰਿਆਂ ਨੂੰ ਬਹੁਤ ਪਿਆਰ ਦੇ ਨਾਲ ਦੇਖਦੇ ਸਾਹਿਬਜ਼ਾਦਿਆਂ ਨੂੰ ਨੀਜ਼ ਲਾ ਕੇ ਦੇਖਦੇ ਉਹ ਖੂਹ ਬਖੂਹ ਜਾਣਦੇ ਸੀ ਕਿ ਕੱਲ ਇਹ ਸਭ ਕੁਛ ਨਹੀਂ ਹੋਵੇਗਾ ਨਾ ਇਹ ਜਗ੍ਹਾ ਨਾ ਇਹ ਸਮਾਂ ਤੇ ਨਾ ਇਹ ਜੋ ਸਾਹਮਣੇ ਮੇਰੇ ਬੈਠੇ ਮੇਰੇ ਪਿਆਰੇ ਨੇ ਨਾ ਇਹ ਹੋਣਗੇ ਇਤਿਹਾਸ ਕੁਛ ਨਵਾਂ ਲਿਖਿਆ ਜਾਵੇਗਾ ਰਾਤ ਦਾ ਪਹਿਰ ਹੈ ਤੇ ਅੱਲਾ ਯਾਰ ਖਾਨ ਜੋਗੀ ਲਿਖਦਾ ਕਿ ਮੈਂ ਜਾ ਕੇ ਦੇਖਦਾ ਹਾਂ ਤੇ ਮੇਰੇ ਸਹਿਬੇ ਕਮਾਲ ਰੱਬ ਦੇ ਸ਼ੁਕਰਾਨੇ ਦੇ ਲਈ ਬੈਠੇ ਸਨ ਤੇ ਉਹ ਉਸ ਵੇਲੇ ਇਹ ਲਾਈਨਾਂ ਲਿਖਦਾ ਕੁਛ ਲੇਟ ਗਏ ਖਾਕ ਪੇ ਜੀ ਪੋਸ਼ ਵਿਛਾ ਕਰ ਕੁਛ ਲੇਟ ਗਏ ਖਾਕ ਪੇ ਜੀ ਪੋਸ਼ ਵਿਛਾ ਕਰ ਪਹਿਰਾ ਲਗੇ ਦੇਨੇ ਕਈ ਤਲਵਾਰ ਉਠਾ ਕਰ ਗੋਬਿੰਦ ਵੀ ਸ਼ਬਵਾਸ਼ ਹੋਏ ਖੇਮੇ ਮੇ ਜਾਕਰ ਦੇਖਾ ਤੋ ਵਹਾਂ ਬੈਠੇ ਹੈ ਗਰਦਨ ਕੋ ਜੁਖਾ ਕਰ ਵਾਹਿਗੁਰੂ ਵਾਹਿਗੁਰੂ ਹੈ ਮੂੰਹ ਸੇ ਨਿਕਲਤਾ ਹੈ ਤੂੰ ਹੀ ਤੂੰ ਤੂੰ ਹੀ ਤੂੰ ਹੈ ਮੂੰਹ ਸੇ ਨਿਕਲਤਾ ਜਬ ਡੇਢ ਘੜੀ ਰਾਤ ਗਈ ਜ਼ਿਕਰੇ ਖੁਦਾ ਮੇ ਖੇਮੇ ਸੇ ਨਿਕਲੇ ਆ ਗਏ ਸਰਕਾਰ ਹਵਾ ਮੇ ਕਦਮੋ ਸੇ ਟਹਿਲਤੇ ਥੇ ਮਗਰ ਦਿਲ ਥਾ ਦੁਆ ਮੇ ਬੋਲੇ ਐ ਖੁਦਾਵੰਦ ਹੂੰ ਖੁਸ਼ ਤੇਰੀ ਰਜ਼ਾ ਮੇ ਕਰਤਾਰ ਸੇ ਕਹਤੇ ਥੇ ਗੋਇਆ ਰੂ ਬਰੂ ਹੋ ਕਰ ਕਲ ਜਾਊਂਗਾ ਚਮਕੌਰ ਸੇ ਮੈਂ ਸੁਰਖਰੂ ਹੋ ਕਰ ਤੇ ਅੱਗੇ ਜਾ ਕੇ ਸਹਿਬ ਕਮਾਲ ਔਰੰਗਜ਼ੇਬ ਨੂੰ ਬੰਗਾਰ ਕੇ ਕਹਿੰਦੇ ਆ ਕਿ ਔਰੰਗਜ਼ੇਬ ਜੇ ਤੂੰ ਕਸਮਾਂ ਖਾ ਕੇ ਮੁਕਰਿਆ ਨਾ ਹੁੰਦਾ ਤੂੰ ਝੂਠੇ ਵਾਅਦੇ ਕਰਕੇ ਮੁਕਰਿਆ ਨਾ ਹੁੰਦਾ ਤੇ ਅੱਜ ਇਹ ਜਿਹੜਾ ਸਮਾਂ ਆ ਚਮਕੌਰ ਦੀ ਗੜੀ ਦੇ ਵਿੱਚ ਜੰਗ ਦਾ ਸਮਾਂ ਆ ਇਹ ਅੱਜ ਨਹੀਂ ਸੀ ਆਉਣਾ ਤੂੰ ਮੈਨੂੰ ਮਜਬੂਰ ਕਰ ਦਿੱਤਾ ਕਿ ਮੈਂ ਹਥਿਆਰ ਚੱਕਾਂ ਅੱਗੇ ਸਾਹਿਬ ਕਮਾਲ ਜਾ ਕੇ ਇਹ ਦੱਸਦੇ ਨੇ ਆਪਣੇ ਜ਼ਫਰਨਾਮੇ ਦੇ ਵਿੱਚ ਕਿ ਜੰਗ ਦੀ ਸ਼ੁਰੂਆਤ ਨਰ ਖਾਨ ਨੂੰ ਮੇਰੇ ਤੀਰਾਂ ਨੇ ਕੀਤੀ ਨਰ ਖਾਨ ਬੇਸ਼ੱਕ ਮੁਗਲ ਫੌਜ ਦਾ ਬਹਾਦਰ ਸਿਪਾਹੀ ਸੀ ਲੇਕਿਨ ਗੁਰੂ ਮਹਾਰਾਜ ਦੇ ਤੀਰਾਂ ਨੇ ਉਸਨੂੰ ਉਸੇ ਵੇਲੇ ਢਹਿ ਢੇਰੀ ਕਰ ਦਿੱਤਾ ਤੇ ਫਿਰ ਖਵਾਜ਼ਾ ਜ਼ਫਰ ਬੇਗ ਖਾਨ ਜਿਸ ਨੂੰ ਬਹੁਤ ਬਹਾਦਰ ਮੁਗਲ ਫੌਜ ਦਾ ਮੰਨਿਆ ਗਿਆ ਸੀ ਪਰ ਗੁਰੂ ਮਹਾਰਾਜ ਜੀ ਕਹਿੰਦੇ ਕਿ ਮੈਂ ਉਸ ਵਰਗਾ ਕੋਈ ਕਾਇਰ ਇਨਸਾਨ ਨਹੀਂ ਦੇਖਿਆ ਕਿ ਜਿਹੜਾ ਕੰਧ ਦੇ ਓਲੇ ਲੁਕ ਗਿਆ ਤੇ ਮੈਂ ਚਾਹੁੰਦਾ ਸੀ ਆਪਣੇ ਤੀਰਾਂ ਦੇ ਨਾਲ ਉਹਨੂੰ ਬਿੰਨ ਦਵਾਂ ਉਹਦਾ ਸਿਰ ਬਿੰਨ ਦਵਾਂ ਇਸ ਤੋਂ ਬਾਅਦ ਚਮਕੌਰ ਦੀ ਗੜੀ ਦੀ ਜੰਗ ਸ਼ੁਰੂ ਹੋ ਜਾਂਦੀ ਹੈ ਇਸ ਤੋਂ ਮਗਰੋਂ ਗੜੀ ਦੀ ਲੜਾਈ ਗੜੀ ਦੀ ਜੰਗ ਸ਼ੁਰੂ ਹੋ ਜਾਂਦੀ ਆ ਸਿੰਘ ਫੌਜਾਂ ਹਿਮਾਲਿਆ ਦੀ ਤਰ੍ਹਾਂ ਡਟ ਕੇ ਸਾਹਮਣੇ ਖੜੀਆਂ ਤੇ ਉਹਨਾਂ ਦੇ ਸੀਨਿਆਂ ਦਾ ਖੂਨ ਫਲਾਦੀ ਖੂਨ ਖੋਲਦਾ ਤੇ ਉਹਨਾਂ ਦੇ ਹੌਸਲੇ ਬੁਲੰਦ ਦੇਖ ਕੇ ਦੁਸ਼ਮਣ ਘਬਰਾ ਰਿਹਾ ਗੁਰੂ ਮਹਾਰਾਜ ਜੀ ਆਪਣੇ ਪਿਆਰਿਆਂ ਨੂੰ ਸੀਨੇ ਨਾਲ ਲਾ ਕੇ ਯੁੱਧ ਦੇ ਲਈ ਲੜਾਈ ਦੇ ਲਈ ਭੇਜ ਰਹੇ ਨੇ ਸਿੰਘ ਪਿਆਰੇ ਜੰਗ ਲੜਦੇ ਸ਼ਹਾਦਤ ਪ੍ਰਾਪਤ ਕਰ ਰਹੇ ਨੇ ਤੇ ਫਿਰ ਬਾਬਾ ਅਜੀਤ ਸਿੰਘ ਜੀ ਆਪਣੇ ਬਾਪ ਕੋਲ ਆਏ ਜੰਗ ਵਿੱਚ ਜਾਣ ਦੀ ਆਗਿਆ ਲਈ ਗੁਰੂ ਮਹਾਰਾਜ ਜੀ ਨੇ ਆਪਣੇ ਪੁੱਤਰ ਨੂੰ ਬਹੁਤ ਪਿਆਰ ਨਾਲ ਦੇਖਿਆ ਉਹਦਾ ਸੀਨਾ ਆਪਣੇ ਸੀਨੇ ਨਾਲ ਲਾਇਆ ਪਿਆਰ ਕੀਤਾ ਤੇ ਫਿਰ ਜੰਗ ਦੇ ਲਈ ਤੋਰ ਦਿੱਤਾ ਬਹਾਦਰੀ ਨਾਲ ਲੜਦੇ ਬਾਬਾ ਅਜੀਤ ਸਿੰਘ ਦੀ ਸ਼ਹਾਦਤ ਨੂੰ ਪ੍ਰਾਪਤ ਹੋ ਗਏ ਕਿੱਡਾ ਜਿਗਰਾ ਹੋਵੇਗਾ ਮੇਰੇ ਸਹਿਬ ਕਮਾਲ ਦਾ ਜਿਹਦੀਆਂ ਅੱਖਾਂ ਦੇ ਸਾਹਮਣੇ ਪਰਿਵਾਰ ਸ਼ਹਾਦਤਾਂ ਨੂੰ ਪ੍ਰਾਪਤ ਕਰ ਰਿਹਾ ਤੇ ਉਹਦੇ ਚਿਹਰੇ ਤੇ ਰਤਾ ਵੀ ਛਿਕਣ ਨਹੀਂ ਉਹਦੇ ਚਿਹਰੇ ਉੱਤੇ ਰਤਾ ਵੀ ਮਾਯੂਸੀ ਨਹੀਂ ਤੇ ਫਿਰ ਇਸੇ ਤਰ੍ਹਾਂ ਬਾਬਾ ਜੁਝਾਰ ਸਿੰਘ ਜੀ ਸੀਨੇ ਨਾਲ ਲਾ ਕੇ ਜੰਗ ਦੇ ਲਈ ਉਹਨਾਂ ਨੂੰ ਭੇਜਿਆ ਤੇ ਉਹ ਵੀ ਦੁਸ਼ਮਣਾਂ ਦਾ ਮੁਕਾਬਲਾ ਕਰਦੇ ਕਰਦੇ ਆਖਰ ਸ਼ਹਾਦਤ ਨੂੰ ਪ੍ਰਾਪਤ ਹੋ ਗਏ ਮੇਰੇ ਸਹਿਬ ਕਮਾਲ ਦੀਆਂ ਕੁਰਬਾਨੀਆਂ ਦੇਖ ਦੇਖ ਕੇ ਅੱਜ ਅਸੀਂ ਇਹ ਸੋਚਣ ਲਈ ਮਜਬੂਰ ਹੁੰਦੇ ਹਾਂ ਕਿ ਕਿਸ ਤਰ੍ਹਾਂ ਦਾ ਜਿਗਰਾ ਹੋਵੇਗਾ ਘੰਟੇ ਦਾ ਸਮਰਪਿਤ ਪ੍ਰੋਗਰਾਮ ਉਹਨਾਂ ਸ਼ਹੀਦਾਂ ਨੂੰ ਪ੍ਰਣਾਮ, ਉਹਨਾਂ ਸ਼ਹੀਦਾਂ ਨੂੰ ਸਮਰਪਿਤ ਇਹ ਪ੍ਰੋਗਰਾਮ ਜਿਨ੍ਹਾਂ ਨੇ ਸਮੇਂ ਇਹਨੂੰ ਮੂੰਹ ਤੋੜਵਾਂ ਜਵਾਬ ਦਿੱਤਾ ਤੇ ਇਤਿਹਾਸ ਆਪਣੇ ਨਾਮ ਕੀਤਾ। ਅਸੀਂ ਉਸ ਸਰਵੰਸ ਦਾਨੀ ਦੇ ਚਰਨਾਂ ਦੇ ਵਿੱਚ ਅੱਜ ਨਮਸਕਾਰ ਕਰਦੇ ਹਾਂ, ਆਪਣਾ ਸਿਰ ਝੁਕਾਉਂਦੇ ਹਾਂ, ਉਹਨਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦੇ ਹਾਂ। ਸੋ ਦੋਸਤੋ, ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਅੰਜੂਜੀਤ ਦੇ ਨਾਲ ਲਹਿਰਾਂ ਪ੍ਰੋਗਰਾਮ। ਇਸ ਹਿੱਸੇ ਨੂੰ ਇਸੇ ਤਰ੍ਹਾਂ ਅੱਗੇ ਵਧਾਵਾਂਗੇ, ਅਗਲੇ ਹਿੱਸੇ ਨੂੰ। ਉਸ ਦੇ ਵਿੱਚ ਹਲਕੀ ਫੁਲਕੀ ਗੱਲਬਾਤ ਕਰਦੇ ਹਾਂ ਤੇ ਨਾਲ ਹਲਕਾ ਫੁਲਕਾ ਸੰਗੀਤ।
ਧਰ ਪਾਤਸ਼ਾਹ ਜਦੋਂ ਚਮਕੌਰ ਦੀ ਗੜੀ ਛੱਡ ਕੇ ਆਏ, ਰਾਤ ਦੇ ਹਨੇਰੇ ਵਿੱਚ ਤੁਰਦੇ ਤੁਰਦੇ ਪਾਤਸ਼ਾਹ ਮਾਛੀਵਾੜੇ ਦੇ ਜੰਗਲ ਵਿੱਚ ਪਹੁੰਚੇ। ਜਾਮਾ ਲੀਰੋ ਲੀਰ ਹੈ, ਪੈਰਾਂ ਵਿੱਚ ਜੋੜਾ ਨਹੀਂ, ਉਹ ਵੀ ਕਿਧਰੇ ਨਿਕਲ ਗਿਆ। ਛਾਲੇ ਪਏ ਹੋਏ ਨੇ, ਸਾਰਾ ਦਿਨ ਮੈਦਾਨੇ ਜੰਗ ਵਿੱਚ ਯੁੱਧ ਕਰਨ ਵਾਸਤੇ ਸਿੰਘਾਂ ਨੂੰ ਤਿਆਰ ਕਰ ਕਰਕੇ ਭੇਜਦੇ ਰਹੇ। ਇਸ ਤੋਂ ਪਹਿਲੀ ਰਾਤ ਉਹ ਵੀ ਘਮਾਸਾਨ ਯੁੱਧ ਦੇ ਵਿੱਚ ਹੀ ਬਤੀਤ ਹੋਈ। ਅਨੰਦਪੁਰ ਦੇ ਵਿੱਚ ਵੀ ਸਾਹਿਬ ਜੀ ਨੂੰ ਕੋਈ ਕਿਸੇ ਪ੍ਰਕਾਰ ਦਾ ਆਰਾਮ ਨਹੀਂ ਮਿਲਿਆ। ਕਿੰਨੇ ਹੀ ਦਿਨ ਤੋਂ ਬੇਆਰਾਮੀ ਔਰ ਉਨਿੰਦਰੀ ਦੀ ਅਵਸਥਾ, ਮਾਛੀਵਾੜੇ ਦੀ ਜੰਗਲ ਵਿੱਚ ਪਹੁੰਚੇ ਨੇ ਆਰਾਮ ਕਰਨ ਦੇ ਵਾਸਤੇ। ਆਪ ਟੀਮ ਦਾ ਸਰਾਣਾ ਲੈ ਕੇ ਭੁੰਜੇ ਹੀ ਲੇਟ ਗਏ ਨੇ। ਮਖਮਲਾ ਤੇ ਸੌਣ ਵਾਲਾ ਅੱਜ ਧਰਤੀ ਦਾ ਵਿਛਾਉਣਾ ਕਰਕੇ ਟੀਮ ਦਾ ਸਰਾਣਾ ਲਿਆ ਹੋਇਆ ਹੈ, ਵਿਸ਼ਰਾਮ ਅਵਸਥਾ ਵਿੱਚ ਲੇਟੇ ਹੋਏ ਨੇ ਗੁਰੂ ਕਲਗੀਧਰ ਪਾਤਸ਼ਾਹ। ਰਾਹੀ ਇੱਕ ਤੁਰਿਆ ਆਉਂਦਾ ਵੇਖਿਆ, ਦੂਰੋਂ ਇਸਨੇ ਨਜ਼ਰ ਭਰ ਕੇ, ਕੌਣ ਹੈ ਇਸ ਬਿਆਬਾਨ ਜੰਗਲ ਦੇ ਵਿੱਚ ਟੀਮ ਦਾ ਸਰਾਣਾ ਲਿਆ ਹੋਇਆ, ਬੇਪਰਵਾਹੀ ਦੀ ਨਿੰਦਰ ਸੁੱਤਾ ਹੋਇਆ, ਕੌਣ ਹੈ? ਨਾਲ ਹੀ ਅੰਤਰ ਖਿਆਲ ਉਤਪੰਨ ਹੋਇਆ, ਇਸ ਤਰ੍ਹਾਂ ਜਾਪਦਾ ਹੈ ਕੋਈ ਨੂਰਾਨੀ ਜੋਤ ਇਸ ਜੰਗਲ ਦੇ ਵਿੱਚ ਆ ਕੇ ਵਿਰਾਜਮਾਨ ਹੋਈ ਹੈ। ਇੰਜ ਜਾਪਦਾ ਕੋਈ ਬੇਪਰਵਾਹ, ਕੋਈ ਬਾਦਸ਼ਾਹਾਂ ਦਾ ਬਾਦਸ਼ਾਹ ਇਸ ਜੰਗਲ ਦੇ ਵਿੱਚ ਭਾਗ ਲਾਉਣ ਵਾਸਤੇ ਆਇਆ। ਇਹਨਾਂ ਚੰਦ ਲਾਈਨਾਂ ਦੇ ਵਿੱਚ ਕਵੀ ਨੇ ਆਪਣੇ ਖਿਆਲਾਤਾਂ ਦਾ ਪ੍ਰਗਟਾਵਾ ਇੰਜ ਕੀਤਾ ਹੈ, ਸਰਵਨ ਕਰੋ।
ਸੌ ਕੌਣ ਰਿਹਾ ਰੋੜਾ ਤੇ ਕੋਈ ਵੇ ਪਰਵਾ ਜਾਪੇ ਦੁਨੀਆ ਦਾ ਵਾਲੀ ਕੋਈ ਸੈਨ ਸਹ ਜਾਪੇ ਸੌ ਕੌਣ ਰਿਹਾ ਰੋੜਾ ਤੇ ਕੋਈ ਵੇ ਪਰਵਾ ਜਾਪੇ ਦੁਨੀਆ ਦਾ ਵਾਲੀ ਕੋਈ ਸੈਨ ਸਹ ਜਾਪੇ ਸੌ ਕੌਣ ਰਿਹਾ ਰੋੜਾ ਤੇ
ਪੈਰਾਂ ਵਿੱਚ ਚਾਲੇ ਆਇਆ ਪਰ ਰਤਾ ਮਲਾਲ ਨਹੀਂ
ਛੱਡ ਆਇਆ ਪਰ ਰਤਾ ਮਲਾਲ ਨਹੀਂ ਪਰ ਰਤਾ ਮਲਾਲ ਨਹੀਂ ਸੌ ਕੌਣ ਰਿਹਾ ਰੋਣਾ ਤੇ ਕੋਈ ਵੀ ਪਰਵਾ ਜਾਵੇ ਦੁਨੀਆ ਦਾ ਵਾਲੀ ਕੋਈ ਸੈਨ ਸਹ ਜਾਵੇ ਸੌ ਕੌਣ ਰਿਹਾ ਰੋੜਾ ਤੇ ਕੋਈ ਵੀ ਪਰਵਾ ਜਾਵੇ ਦੁਨੀਆ ਦਾ ਵਾਲੀ ਕੋਈ ਸੈਨ ਸਹ ਜਾਵੇ ਸੌ ਕੌਣ ਰਿਹਾ ਰੋੜਾ ਤੇ ਦੁਨੀਆ ਦਾ ਵਾਲੀ ਕੋਈ ਸੈਨ ਸਹ ਜਾਵੇ ਸੌ ਕੌਣ ਰਿਹਾ ਰੋੜਾ ਤੇ
ਪੰਕਤੀਆਂ ਵਿੱਚ ਕਵੀ ਮਾਛੀਵਾੜੇ ਦੀ ਉਸ ਮੰਦ ਮੰਦ ਚਲਦੀ ਹੋਈ ਪਵਨ ਨੂੰ ਹਵਾ ਨੂੰ ਸੰਬੋਧਨ ਕਰਕੇ ਕਹਿੰਦਾ ਹੈ ਐ ਮਾਛੀਵਾੜੇ ਦੀ ਹਵਾ ਏ ਅੱਜ ਤੇਰੇ ਭਾਗ ਜਾਗ ਪਏ ਨੇ ਐ ਮਾਛੀਵਾੜੇ ਦੀ ਧਰਤੀ ਤੇਰੀ ਕਿਸਮਤ ਜਾਗ ਪਈ ਹੈ ਦੋ ਜਹਾਨ ਦਾ ਵਾਲੀ ਤੇਰੀ ਗੋਦ ਦੇ ਵਿੱਚ ਵਿਸ਼ਰਾਮ ਕਰਨ ਵਾਸਤੇ ਕੁਝ ਚਿਰ ਲਈ ਲੇਟਿਆ ਹੈ ਸੇਵਾ ਕਰ ਲੈ ਰਜ ਰਜ ਕੇ ਸੇਵਾ ਕਰ ਲੈ ਆਹਿਸਤਾ ਆਹਿਸਤਾ ਚੱਲ ਮਤਾਂ ਪੱਤਿਆਂ ਦੇ ਖੜਾਕ ਨਾਲ ਕਿਧਰੇ ਇਸਦੀ ਅੱਖ ਨਾ ਖੁੱਲ ਜਾਏ ਪਤਾ ਨੀ ਕਿੰਨੇ ਚਿਰ ਦਾ ਉਨਿੰਦਰਾ ਹੈ ਯਾਦ ਰੱਖ ਤੂੰ ਸੇਵਾ ਪਈ ਕਰਦੀ ਹੈ ਇਸਦੀ ਦੁਨੀਆਂ ਤੇਰੇ ਇਸ ਪਵਿੱਤਰ ਅਸਥਾਨ ਤੇ ਆ ਕੇ ਮੱਥੇ ਝੁਕਾਇਆ ਕਰੇਗੀ ਨਮਸਕਾਰ ਕਰੇਗੀ ਕਿਉਂਕਿ ਇਸ ਧਰਤੀ ਨੂੰ ਅੱਜ ਮੇਰੇ ਗੁਰਦੇਵ ਕਲਗੀਧਰ ਪਾਤਸ਼ਾਹ ਜੀ ਨੇ ਆਪਣੀ चरण छो बख्शिश करके इस दे भाग जगा दिते हां। सेवा दा अवसर मिलिया है, कर ले सेवा। अखीरलियां पंक्तियां विच हवा नूं संबोधन करके कहिंदा कवि,
अपने करियर नू नवी ऊंचाइयां देन दे लई आज ही ज्वाइन करो ग्रिफिन कॉलेज। कट समेत स्किलफुल एजुकेशन हासिल करो ग्रिफिन कॉलेज। इत्थे स्टूडेंट्स नू दिता जांदा है हेल्दी ते हारमोनियस स्टडिंग एनवायरमेंट, लेटेस्ट टेक्नोलॉजी, ऑनलाइन स्टडी ते अफोर्डेबल फीस, क्वालिफाइड ट्रेनर्स, स्टूडेंट सपोर्ट सर्विसेज। आज ही ज्वाइन करो ग्रिफिन कॉलेज, L1 30 हर्शल स्ट्रीट, ब्रिस्बेन, QLD 4000, ब्रिस्बेन दे एजुकेशन ते शॉपिंग हब दे बिल्कुल विच। फॉर मोर इनफॉरमेशन कॉल 617-3106-5394।
डीएच कानूनी काम करवाउन लई बहुता समां ते पैसा खराब हो जांदा है, खास करके NRI काम छड के जहाजा दी टिकटा ला के परेशान हुंदे ने। तां फिकर ना करो जनाब, पंजाब च किसी भी तरह दी कानूनी सेवावां चाहुंदे हो तां संपर्क करो जूरिस वॉइस एडवोकेट नूं, जमा 9898-152-9297 ते, जां वेबसाइट jurisvice.com ते कोई भी जानकारियां लवो। क्रिमिनल, कंज्यूमर, मैट्रिमोनियल, मोटर एक्सीडेंट डिस्प्यूट, लीगल डॉक्यूमेंट, प्रॉपर्टी पेपर, ट्रेडमार्क सर्विसेज, पंजाब दे टॉप वकील जूरिस वॉइस।
रोटी हजम नहीं हुंदी, वरतो गोल्डन ग्रेन फ्लोर मिल्स दा गरेवाल चक्की आटा, ताजा घट केमिकल दी वरतों वाली कणक जेड़ी के सीधी खेतां चो मिल च लई जांदी, आस्ट्रेलिया दा बनिया शुद्ध आटा, ताजा खाओ ते तंदुरुस्त रहो। आटे तो इलावा ताजा बेसन, लड्डू वाली स्पेशल बेसन, मल्टी ग्रेन आटा, काबली छोले, मसरां दी दाल, चना दाल, सोयाबीन ते बादाम भी साडे अपने प्रोडक्शन हन। वधेरे जानकारी लई विजिट करो गरेवाल गोल्डन ग्रेन .com.au या फोन करो 0428895564।
10 to 15 साल दे तजुर्बे नाल आस्ट्रेलिया दे मेलबर्न च जे तुसी IELTS या PTE नाल संबंधित कोर्सेज करना चाहुंदे हो ता लक्ष्य PTE मेलबर्न दे रहे ने आउटस्टैंडिंग कोचिंग फॉर PTE एंड IELTS एट वेरी अफोर्डेबल प्राइसेस। लक्ष्य PTE कोचिंग इंस्टीट्यूट पूरे ऑस्ट्रेलिया विच अपनी सेवावां दे रहे ने। फेस टू फेस IELTS ते PTE प्रिपरेशन क्लासेस तो इलावा तुसी ऑनलाइन PTE क्लासेस भी लगा सकते हो। वधेरी जानकारी लई कॉल करो समिता शर्मा 0404-527-518 या विजिट करो www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
अपनी बिजनेस की तरक्की लई तुसी भी हरमन रेडियो दी सेवावां हासिल कर सकदे हो। हरमन रेडियो ते अपने बिजनेस की एड देने लई जां किसी भी पसंदीदा प्रोग्राम नूं स्पॉन्सर करने लई संपर्क करो accounts@harmanradio.com जां harmanradio.com ते एडवर्टाइजमेंट सेक्शन विजिट करो।
जी हां दोस्तों, हुण गल कर लैने आपां अज दे मौजूदा हालातां दे उत्ते जो कि सारी दुनिया दे विच जिस दे बारे च पता ही आ ਉਹ ਗੱਲ ਹੈਗੀ ਕਰੋਨਾ ਦੇ ਬਾਰੇ ਚ। ਕਰੋਨਾ ਦਾ ਜਿਹੜਾ ਤੀਸਰਾ ਬਹੁਤ ਭਾਰੀ ਅਟੈਕ ਫਿਰ ਹੋਇਆ ਹੈਗਾ ਆ। ਇਹਦੇ ਵਿਚ ਇਸ ਵਾਰੀ ਇੰਗਲੈਂਡ ਦੇ ਵੱਲ ਸਾਰਿਆਂ ਦਾ ਇਸ਼ਾਰਾ ਹੋ ਰਿਹਾ, ਇੰਗਲੈਂਡ ਦੇ ਵਿਚੋਂ ਇਹ ਜਿਹੜਾ ਵਾਇਰਸ ਫੈਲ ਰਿਹਾ ਹੈਗਾ ਆ। ਇਸ ਵਾਇਰਸ ਦੇ ਫੈਲਣ ਦੇ ਨਾਲ ਫਲਾਈਟਾਂ ਬੰਦ ਕਰ ਦਿੱਤੀਆਂ ਗਈਆਂ ਆ, ਜਿੱਥੇ ਆਵਾਜਾਈ ਸੀਗੀ ਉਹਨਾਂ ਨੂੰ ਬੰਦ ਕਰ ਦਿੱਤਾ ਗਿਆ ਆ, ਔਰ ਬਹੁਤ ਸਟਰੋਂਗ ਜਿਹੜਾ ਲਾਕਡਾਊਨ ਕਰ ਦਿੱਤਾ ਗਿਆ ਆ। ਜੇ ਜਰਮਨ ਦੀ ਗੱਲ ਕਰੀਏ ਤੇ ਜਰਮਨ ਦੇ ਵਿਚ ਪਿਛਲੇ ਹਫਤੇ ਤੋਂ ਲਾਕਡਾਊਨ ਸ਼ੁਰੂ ਹੈਗਾ ਆ ਤੇ ਇਹ ਤਕਰੀਬਨ ਜਨਵਰੀ ਦੇ 10 ਜਾਂ 15 ਤਰੀਕ ਤੱਕ ਇਸੇ ਤਰ੍ਹਾਂ ਲਾਕਡਾਊਨ ਜਾਵੇਗਾ। ਜਿਹਦੇ ਵਿਚ ਤੁਸੀਂ ਸ਼ਾਪਿੰਗ ਤਾਂ ਕਰ ਸਕਦੇ ਆ ਪਰ ਪੂਰੀ ਨਹੀਂ ਕਰ ਸਕਦੇ। ਘਰ ਦੀਆਂ ਲੋੜਵੰਦ ਚੀਜ਼ਾਂ ਜਿਹੜੀਆਂ ਆ, ਰਾਸ਼ਨ ਦੀਆਂ ਚੀਜ਼ਾਂ ਤੁਸੀਂ ਉਹ ਖਰੀਦ ਸਕਦੇ ਆ। ਇਸ ਤੋਂ ਇਲਾਵਾ ਸਟੋਰ ਸਾਰੇ ਬੰਦ ਹੈਗੇ ਆ। ਸ਼ਾਮ ਨੂੰ ਤੁਸੀਂ ਸੜਕਾਂ ਤੇ ਨਹੀਂ ਫਿਰ ਸਕਦੇ, ਠੰਡ ਦੇ ਵਿਚ ਵੈਸੇ ਨੀ ਤੁਸੀਂ ਕਿਤੇ ਜਾ ਸਕਦੇ ਹੈਗੇ, ਤੇ ਸਵੇਰ ਦੇ 5 ਵਜੇ ਤੱਕ ਤੁਹਾਨੂੰ ਬਗੈਰ ਮਤਲਬ ਤੋਂ ਬਗੈਰ ਕੰਮ ਦੀ ਡਿਊਟੀ ਤੋਂ ਤੁਸੀਂ ਕਿਤੇ ਆਵਾਜਾਈ ਚ ਨਹੀਂ ਬਾਹਰ ਜਾ ਸਕਦੇ ਹੈਗੇ। ਯੂਰਪ ਦੇ ਵਿਚ ਲਾਕਡਾਊਨ ਲੱਗਾ ਹੋਇਆ, ਲੇਕਿਨ ਜਿਹੜਾ ਇਸ ਹਫਤੇ ਦੇ ਵਿਚ ਇੱਕ ਖਤਰਨਾਕ ਵਾਇਰਸ ਇੰਗਲੈਂਡ ਦੇ ਵਿਚੋਂ ਪੈਦਾ ਹੋਇਆ, ਉਹਨੇ ਬਹੁਤ ਸਾਰੇ ਦਿਲ ਉਦਾਸ ਕਰ ਦਿੱਤੇ ਆ। ਇਹ ਵੈਕਸੀਨ ਵੀ ਆ ਗਈ ਸੀਗੀ, ਵੈਕਸੀਨ ਦੀ ਸ਼ੁਰੂਆਤ ਵੀ ਹੋ ਗਈ ਆ ਔਰ ਵੈਕਸੀਨ ਲਾਈ ਵੀ, ਉਹਦੇ ਟੀਕੇ ਲਾਏ ਵੀ ਜਾ ਰਹੇ ਆ। ਇੱਕ ਇਹ ਉਮੀਦ ਸੀਗੀ ਕਿ ਵੀ ਹੋ ਸਕਦਾ ਆ ਕਿ ਪਿਛਲੇ ਅਗਲੇ ਸਾਲ ਦੇ ਵਿਚ ਕੋਰੋਨਾ ਨੂੰ ਥੋੜੀ ਠੱਲ ਪੈ ਜਾਵੇ, ਕਿਉਂਕਿ ਟੀਕੇ ਤਾਂ ਇੰਜੈਕਸ਼ਨ ਜਿਹੜੇ ਆ ਲੱਗਣੇ ਸ਼ੁਰੂ ਹੋ ਗਏ ਆ। ਪਰ ਹੁਣ ਜਿਹੜੀ ਇੱਕ ਇਹ ਦੁਬਾਰਾ ਵਾਇਰਸ ਜਿਹੜਾ ਕਿ ਬਹੁਤ ਜ਼ਿਆਦਾ ਕਹਿੰਦੇ ਕਿ ਅਸਰ ਜਿਹੜਾ ਖਰਾਬ ਹੈਗਾ ਆ, ਇਹਨੇ ਹੁਣ ਸੋਚਣ ਲਈ ਮਜਬੂਰ ਕਰ ਦਿੱਤਾ ਕਿ ਹੁਣ ਆਉਣ ਵਾਲੇ ਟਾਈਮ ਦੇ ਵਿਚ ਕਿਸ ਤਰ੍ਹਾਂ ਦੇ ਹਾਲਾਤ ਹੋਣਗੇ। ਕਈ ਤਾਂ ਕਹਿ ਰਹੇ ਆ ਕਿ ਕੋਰੋਨਾ ਇਹ ਅਗਲੇ ਸਾਲ ਤੱਕ ਇਸੇ ਤਰ੍ਹਾਂ ਚੱਲੇ ਜਾਵੇਗਾ, ਤੇ ਕੋਈ ਕਹਿ ਰਿਹਾ ਕਿ ਮਾਰਚ ਅਪ੍ਰੈਲ ਤੱਕ ਇਹ ਇਸੇ ਤਰ੍ਹਾਂ ਦਾ ਇਹਦਾ ਸੀਜ਼ਨ ਰਹੇਗਾ। ਕੁੱਲ ਮਿਲਾ ਕੇ ਜੋ ਵੀ ਲਾ ਲਓ ਕਿ ਕੁਛ ਵਧੀਆ ਹਾਲਾਤ ਨਹੀਂ ਹੈਗੇ, ਨਾ ਦੇਸ਼ ਦੇ, ਨਾ ਦੇਸ਼ ਦੀ ਜਨਤਾ ਦੇ, ਤੇ ਨਾ ਜਿਹੜੇ ਕਿ ਅੱਜ ਇਸ ਮਹੀਨੇ ਦੇ ਵਿਚ ਈਸਾਈ ਮਤ ਦਾ ਇੱਕ ਬਹੁਤ ਵਧੀਆ ਤਿਉਹਾਰ ਕ੍ਰਿਸਮਿਸ ਤਿਉਹਾਰ, ਜਿਹਨੂੰ ਹਰ ਕੋਈ ਬੜੇ ਉਤਸ਼ਾਹ ਦੇ ਨਾਲ ਪਿਆਰ ਦੇ ਨਾਲ ਮਨਾਉਂਦਾ। ਉਹਦੇ ਵਿਚ ਜਿਹੜੀਆਂ ਕਿ ਇੱਕ ਰੰਗਾਰੰਗ ਇਹ ਤਿਉਹਾਰ ਹੈਗਾ, ਰੋਸ਼ਨੀਆਂ ਦਾ ਤਿਉਹਾਰ ਹੈਗਾ ਆ। ਰੋਸ਼ਨੀਆਂ ਕਿਤੇ ਨਾ ਕਿਤੇ ਫਿੱਕੀਆਂ ਲੱਗ ਰਹੀਆਂ, ਦਿਲਾਂ ਦਾ ਮੌਸਮ ਉਦਾਸ ਆ, ਦਿਲਾਂ ਦੇ ਵਿਚ ਉਦਾਸੀ ਆ, ਕਿਉਂਕਿ ਤੁਸੀਂ ਪਰਿਵਾਰ ਦੇ ਵਿਚ ਇਕੱਠੇ ਬੈਠ ਕੇ ਸੈਲੀਬ੍ਰੇਟ ਨਹੀਂ ਕਰ ਸਕਦੇ। ਗਿਫਟ ਜਿਹੜੇ ਆ ਉਹ ਤੁਸੀਂ ਇੱਕ ਦੂਸਰੇ ਨੂੰ ਨਹੀਂ ਦੇ ਸਕਦੇ, ਸਟੋਰ ਪਹਿਲਾਂ ਬੰਦ ਹੋ ਗਿਆ, ਲੋਕਡਾਊਨ ਹੋ ਗਿਆ, ਲੋਕਾਂ ਕੋਲ ਕੋਈ ਜਾਣ ਦਾ ਕੋਈ ਸਾਧਨ ਨਹੀਂ ਰਿਹਾ ਹੈਗਾ ਕਿ ਕਿੱਥੇ ਜਾਣਾ, ਕੀ ਸਮਾਨ ਖਰੀਦਣਾ। ਤੇ ਇਸੇ ਦਿਨਾਂ ਦੇ ਵਿਚ ਜਿਹੜੇ ਕਿ ਰਿਸ਼ਤੇਦਾਰ, ਦੋਸਤ ਮਿੱਤਰ ਕਈ ਕਈ ਮਹੀਨਿਆਂ ਦੇ ਦੇਖੇ ਨਹੀਂ ਹੁੰਦੇ, ਕ੍ਰਿਸਮਿਸ ਤੇ ਇੱਕ ਮੌਕਾ ਹੁੰਦਾ ਉਹਨਾਂ ਨੂੰ ਮਿਲਣ ਦਾ। ਸੋ ਜਿਹੜਾ ਕਰੋਨਾ ਆ ਇਹਨੇ ਉਹ ਮੌਕਾ ਵੀ ਖਤਮ ਕਰ ਦਿੱਤਾ, ਉਹਦੇ ਨਾਲ ਹੋਰ ਵੀ ਬਹੁਤ ਜ਼ਿਆਦਾ ਸਾਰੇ ਲੋਕ ਸੈਡ ਹੈਗੇ ਆ, ਉਦਾਸ ਹੈਗੇ ਆ। ਖਾਸ ਕਰਕੇ ਜਿਹੜੇ ਬੱਚੇ ਬਹੁਤ ਜ਼ਿਆਦਾ ਖੁਸ਼ ਹੁੰਦੇ ਆ ਇਸ ਕ੍ਰਿਸਮਿਸ ਦੇ ਤਿਉਹਾਰ ਨੂੰ ਲੈ ਕੇ, ਬੱਚਿਆਂ ਦੇ ਅੰਦਰ ਵੀ ਇੱਕ ਲਫ਼ਜ਼ ਕਰੋਨਾ ਆਇਆ ਹੋਇਆ ਕਿ ਕਰੋਨਾ ਕਦੋਂ ਜਾਵੇਗਾ ਤੇ ਫਿਰ ਅਸੀਂ ਕ੍ਰਿਸਮਿਸ ਨੂੰ ਸੈਲੀਬ੍ਰੇਟ ਕਰਾਂਗੇ। ਬੱਚੇ ਬਹੁਤ ਉਦਾਸ ਹੋਏ ਹੋਏ ਨੇ, ਸਕੂਲਾਂ ਚ ਨਹੀਂ ਜਾ ਰਹੇ, ਘਰਾਂ ਚ ਬੈਠ ਬੈਠ ਬੋਰ ਹੋ ਗਏ ਆ, ਤੇ ਹੁਣ ਲੈ ਦੇ ਕੇ ਇੱਕ ਕ੍ਰਿਸਮਿਸ ਦਾ ਤਿਉਹਾਰ ਸੀ ਜਿਹੜਾ ਕਿ ਆਪਣੀ ਫੈਮਿਲੀ ਦੇ ਨਾਲ ਸੈਲੀਬ੍ਰੇਟ ਕਰਦੇ ਆ, ਉਹਦੇ ਲਈ ਵੀ ਬਹੁਤ ਸਾਰੀਆਂ ਦਿੱਕਤਾਂ ਪੈਦਾ ਹੋ ਰਹੀਆਂ ਨੇ। ਕਾਨੂੰਨ ਪਾਸ ਕੀਤਾ ਕਿ 5 ਜਣਿਆਂ ਤੋਂ ਜ਼ਿਆਦਾ ਤੁਸੀਂ ਫੈਮਿਲੀ ਮੈਂਬਰ ਤੁਹਾਡੇ ਆ ਨਹੀਂ ਸਕਦੇ, ਤੁਸੀਂ ਬੈਠ ਨਹੀਂ ਸਕਦੇ, ਉਸ ਤੋਂ ਇਲਾਵਾ ਤੁਹਾਨੂੰ ਫਾਈਨ ਹੈਗਾ ਆ। ਸੋ ਇਹ ਜਿਹੜੀਆਂ ਗੱਲਾਂ ਕੁੱਲ ਮਿਲਾ ਕੇ ਬਹੁਤ ਉਦਾਸ ਕਰਨ ਵਾਲੀਆਂ ਨੇ। ਜੇ ਅਸੀਂ ਬਜ਼ੁਰਗਾਂ ਦਾ ਹਾਲ ਦੇਖਦੇ ਹਾਂ ਤੇ ਬਜ਼ੁਰਗ ਵੀ ਅੱਜ ਦੇ ਟਾਈਮ ਦੇ ਵਿੱਚ ਬਹੁਤ ਉਦਾਸ ਆ, ਜਿਹੜੇ ਕਿ ਓਲਡ ਏਜ ਹੋਮ ਦੇ ਵਿੱਚ ਰਹਿ ਰਹੇ ਆ ਜਾਂ ਜਿਹੜੇ ਇਕੱਲੇ ਬਜ਼ੁਰਗ ਘਰਾਂ ਦੇ ਵਿੱਚ ਰਹਿੰਦੇ ਆ, ਉਹਨਾਂ ਨੂੰ ਆਪਣੇ ਬੱਚਿਆਂ ਦੀ, ਆਪਣੀਆਂ ਫੈਮਿਲੀਆਂ ਦੀ, ਪੋਤੇ ਪੋਤੀਆਂ ਦੀ, ਦੋਹਤੇ ਦੋਹਤਿਆਂ ਦੀ ਉਡੀਕ ਹੁੰਦੀ ਆ ਕਿ ਘਰ ਦੇ ਵਿੱਚ ਉਹ ਆਉਣਗੇ, ਉਹਨਾਂ ਦੇ ਨਾਲ ਕੁਛ ਨਾ ਕੁਛ ਉਹ ਕਰਨਗੇ, ਖਾਣਾ ਵਧੀਆ ਬਣਾਉਣਗੇ, ਖਾਣੇ ਵਾਲੇ ਟੇਬਲ ਤੇ ਇਕੱਠੇ ਬੈਠਣਗੇ, ਜਿਹੜੇ ਗਿਫਟ ਆ ਉਹ ਖੋਲਣਗੇ, ਇਕੱਠੀਆਂ ਖੁਸ਼ੀਆਂ ਮਨਾਉਣਗੇ। ਕੁਛ ਪਲ ਉਹ ਆਪਣੀ ਜ਼ਿੰਦਗੀ ਦੇ ਰਜ਼ੇਵਿਆਂ ਚੋਂ ਕੱਢ ਕੇ ਇੱਕ ਦੂਸਰੇ ਦੇ ਜਿਹੜੇ ਨਾਮ ਕਰਦੇ ਆ। ਅੱਜ ਦੇ ਟਾਈਮ ਦੇ ਵਿੱਚ ਕਰੋਨਾ ਨੇ ਉਹ ਸਾਰੇ ਦਾ ਸਾਰਾ ਕੁਛ ਖਤਮ ਕਰ ਦਿੱਤਾ। ਇਹ ਕਿਹਾ ਗਿਆ ਕਿ ਜੇ ਤੁਸੀਂ ਬਜ਼ੁਰਗ ਹੈਗੇ ਆ ਫਿਰ ਤਾਂ ਤੁਸੀਂ ਬਿਲਕੁਲ ਵੀ ਆਪਣੇ ਪਰਿਵਾਰ ਮੈਂਬਰਾਂ ਚ ਨਾ ਆਵੋ, ਕਿਉਂਕਿ ਉਹ ਕਿਤੇ ਵੀ ਬਾਹਰ ਜਾਂਦੇ ਆ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਲੈ ਕੇ ਆ ਸਕਦੇ ਆ, ਔਰ ਤੁਹਾਡਾ ਜਿਹੜਾ ਬਜ਼ੁਰਗ ਸਰੀਰ ਆ ਉਹਨੂੰ ਬਿਮਾਰੀ ਜ਼ਿਆਦਾ ਲੱਗ ਜਾਵੇਗੀ। ਸੋ ਬਜ਼ੁਰਗ ਇਸ ਕਰਕੇ ਡਰੇ ਘਰਾਂ ਦੇ ਵਿੱਚ ਬੈਠੇ ਆ, ਉਹਨਾਂ ਦੇ ਲਈ ਤਾਂ ਬਿਲਕੁਲ ਇੱਕ ਵੱਖਰੀ ਦੁਨੀਆ। ਸੈਕੰਡ ਵਰਲਡ ਵਾਰ, ਫਸਟ ਵਰਲਡ ਵਾਰ ਉਹਨਾਂ ਨੇ ਦੇਖੀ ਹੋਈ ਆ, ਤੇ ਇਹ ਇੱਕ ਅਲੱਗ ਤਰ੍ਹਾਂ ਦੀ ਜਿਹੜੀ ਕਿ ਇੱਕ ਲੜਾਈ ਆ, ਇੱਕ ਹਮਲਾ ਆ, ਜਿਹਦੇ ਤੋਂ ਹਰ ਕੋਈ ਪਰੇਸ਼ਾਨ ਆ। ਅਸੀਂ ਵੀ ਇੰਡੀਆ ਵਾਲਿਆਂ ਨੇ 47 ਦੇਖਿਆ, ਉਸ ਤੋਂ ਬਾਅਦ 84 ਦੇਖਿਆ, ਤੇ ਅੱਜ ਦੇ ਟਾਈਮ ਵਿੱਚ 2020 ਅਸੀਂ ਦੇਖ ਰਹੇ ਹੈਗੇ ਆ। ਇਹ ਇੱਕ ਵੱਖਰੀ ਕਿਸਮ ਦੀ ਬਿਮਾਰੀ ਆ, ਪਲੇਗ ਦੀ ਬਿਮਾਰੀ ਲਾ ਲਓ, ਇਹ ਇੱਕ ਕਰੋਨੇ ਦੀ ਬਿਮਾਰੀ ਆ। ਪਲੇਗ ਦੀ ਬਿਮਾਰੀ ਖੈਰ ਨਹੀਂ ਹੈਗੀ, ਇਹ ਕਰੋਨੇ ਦੀ ਬਿਮਾਰੀ ਆ ਜਿਹੜਾ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਇਹ ਲਿਖਾਂਗੇ ਇਤਿਹਾਸ ਕਿ ਫਲਾਨੇ ਟਾਈਮ ਦੇ ਵਿੱਚ ਕਰੋਨਾ ਆਇਆ ਸੀ ਤੇ ਉਹਨੇ ਪੂਰੀ ਦੁਨੀਆ ਬੰਦ ਕਰਵਾ ਦਿੱਤੀ ਸੀ, ਪੂਰੀ ਦੁਨੀਆ ਨੂੰ ਲੋਕਡਾਊਨ ਕਰਵਾ ਦਿੱਤਾ ਸੀ। ਤੇ ਜਦੋਂ ਅਸੀਂ ਇੱਦਾਂ ਇਤਿਹਾਸ ਲਿਖਾਂਗੇ, ਇਤਿਹਾਸਕਾਰ ਸਾਈਡ ਦੇ ਜਿਹੜੇ ਇਤਿਹਾਸ ਪੜ੍ਹਨ ਵਾਲੇ ਹੋਣਗੇ, ਉਹ ਸਾਡੀਆਂ ਗੱਲਾਂ ਤੇ ਯਕੀਨ ਨਹੀਂ ਕਰਨਗੇ। ਯਕੀਨ ਨਹੀਂ ਕਰਨਗੇ ਇਸ ਕਰਕੇ ਕਿ ਇਹ ਕਿੱਦਾਂ ਹੋ ਸਕਦਾ ਕਿ ਇੱਕ ਬਿਮਾਰੀ ਕਰਕੇ ਤੁਸੀਂ ਸਾਰੀ ਦੀ ਸਾਰੀ ਦੁਨੀਆ ਬੰਦ ਹੋ ਜਾਵੇ, ਤੁਹਾਡੇ ਏਅਰਪੋਰਟ ਬੰਦ ਹੋ ਜਾਣ, ਕੰਮ ਕਾਰ ਬੰਦ ਹੋ ਜਾਵੇ, ਤੇ ਫਿਰ ਤਾਂ ਤੁਸੀਂ ਸਾਰੇ ਬੈਠੇ ਹੱਥਾਂ ਤੇ ਹੱਥ ਰੱਖ ਕੇ ਫਿਰ ਤੁਸੀਂ ਕੀ ਕੀਤਾ ਹੋਵੇਗਾ ਉਸ ਟਾਈਮ ਦੇ ਵਿੱਚ। ਇਸ ਤਰ੍ਹਾਂ ਦੇ ਸਵਾਲ ਆਉਣ ਵਾਲੇ ਟਾਈਮ ਦੇ ਵਿੱਚ ਹੈਰਾਨੀ ਦੇ ਨਾਲ ਪੁੱਛਿਆ ਜਾਵੇਗਾ। ਅੱਜ ਅਸੀਂ ਆ ਟਾਈਮ ਹੈਰਾਨੀ ਵਾਲਾ ਨਹੀਂ ਕੱਢ ਰਹੇ, ਸਾਡੇ ਸਿਰਾਂ ਦੇ ਉੱਤੇ ਇੱਕ ਪ੍ਰੈਸ਼ਰ ਆ, ਅਸੀਂ ਡਿਪਰੈਸ਼ਨ ਦੇ ਵਿੱਚ ਆ ਕਿ ਇਹ ਜਿਹੜਾ ਸਲਾਬਿਆ ਜਿਹਾ ਮੌਸਮ, ਠੰਡਾ ਜਿਹਾ ਮੌਸਮ ਤੇ ਨਾਲ ਕਰੋਨਾ ਦਾ ਮੌਸਮ ਆ, ਇਹ ਖਤਮ ਹੋਵੇ ਸਾਡੇ। ਅਸੀਂ ਇਤਿਹਾਸ ਹਰ ਰੋਜ਼, ਹਰ ਮਿੰਟ, ਹਰ ਸਕਿੰਟ ਅਸੀਂ ਰਚ ਰਹੇ ਹਾਂ, ਤੇ ਲੇਕਿਨ ਜਦੋਂ ਅਸੀਂ ਕੁਛ ਸਾਲਾਂ ਬਾਅਦ ਇਸੇ ਇਤਿਹਾਸ ਨੂੰ ਦੁਬਾਰਾ ਦੇਖਣਾ, ਸਾਨੂੰ ਆਪਣਾ ਹੀ ਰਚਿਆ ਹੋਇਆ ਇਤਿਹਾਸ ਖੌਫਨਾਕ ਲੱਗੇਗਾ, ਕਿਤੇ ਕਿਤੇ ਸਾਨੂੰ ਹਾਸਾ ਵੀ ਆਵੇਗਾ। ਤੇ ਪਰ ਬਹੁਤੇ ਸਵਾਲ ਇਹਦੇ ਵਿੱਚੋਂ ਸਾਡੇ ਬੱਚਿਆਂ ਨੇ ਉਠਾ ਲੈਣੇ ਆ ਤੇ ਸਾਡੇ ਤੋਂ ਪੁੱਛਣੇ ਆ। ਚਲੋ, ਉਹਨਾਂ ਨੇ ਜਦੋਂ ਪੁੱਛਣੇ ਆ ਉਦੋਂ ਪੁੱਛਣੇ ਆ, ਹੁਣ ਤਾਂ ਅਸੀਂ ਮੌਜੂਦਾ ਹਾਲਾਤ ਦੇ ਮੁਤਾਬਕ ਇੱਕ ਦੂਸਰੇ ਤੋਂ ਇਹੀ ਪੁੱਛ ਰਹੇ ਹਾਂ ਕਿ ਭਾਈ ਤੁਹਾਡਾ ਕੀ ਹਾਲ ਆ, ਤੁਸੀਂ ਠੀਕ ਹੋ ਕਰੋਨਾ ਦੇ ਵਿੱਚ, ਆਪਣਾ ਖਿਆਲ ਰੱਖੋ, ਆਪਣੇ ਪਰਿਵਾਰ ਦਾ ਖਿਆਲ ਰੱਖੋ। ਕ੍ਰਿਸਮਿਸ ਜੇ ਆ ਰਹੀ ਹੈ ਤੇ ਬਹੁਤ ਹੀ ਵਾਲੀ ਭੀੜ ਪਰਿਵਾਰਾਂ ਚ ਇਕੱਠੀ ਨਾ ਕਰੋ। ਕੋਈ ਵੀ ਕਿਸੇ ਵੀ ਤਰ੍ਹਾਂ ਦਾ ਖੰਘ ਜ਼ੁਕਾਮ ਜੇ ਇੱਕ ਵਾਰੀ ਲੈ ਕੇ ਆ ਗਿਆ, ਤੁਹਾਡਾ ਇਮਿਊਨ ਸਿਸਟਮ ਠੀਕ ਨਹੀਂ ਹੈਗਾ, ਤੁਸੀਂ ਕਮਜ਼ੋਰ ਹੋ ਜਾਂ ਤੁਹਾਡੀ ਬਾਡੀ ਕਿਸੇ ਤਰ੍ਹਾਂ ਫਿੱਟ ਨਹੀਂ ਹੈਗੀ, ਤੁਸੀਂ ਬਹੁਤ ਜਲਦੀ ਉਸ ਦੇ ਸ਼ਿਕਾਰ ਹੋ ਸਕਦੇ ਆ। ਤੋ ਇਸ ਕਰਕੇ ਆਪਣਾ ਜਿਹੜਾ ਮਿਲ ਵਰਤੋਂ ਦੇ ਵਿੱਚ ਥੋੜੀ ਜਿਹੀ ਬ੍ਰੇਕ ਲਾਓ, ਥੋੜਾ ਜਿਹਾ ਘੱਟ ਮਿਲੋ, ਤਾਂ ਕਿ ਹਰ ਕੋਈ ਤੰਦਰੁਸਤੀ ਵਾਲਾ ਜੀਵਨ ਬਤੀਤ ਕਰ ਸਕੇ। ਕ੍ਰਿਸਮਿਸ ਦੇ ਵਿੱਚ ਹਰ ਕੋਈ ਆਪਣੇ ਆਪਣੇ ਪਰਿਵਾਰਾਂ ਦੇ ਵਿੱਚ ਬਗੈਰ ਖੰਘੇ ਤੋਂ, ਬਗੈਰ ਜ਼ੁਕਾਮ ਤੋਂ, ਬੁਖਾਰ ਤੋਂ, ਸਿਰ ਦਰਦ ਤੋਂ, ਉਹ ਤੋਂ ਇਲਾਵਾ ਜਿੰਨੇ ਵੀ ਸਾਨੂੰ ਇਜਾਜ਼ਤ ਦਿੱਤੀ ਗਈ ਹੈ, ਜਿੰਨੀ ਵੀ ਸਾਨੂੰ ਕਿਹਾ ਗਿਆ ਹੈ, ਉਸ ਹਿਸਾਬ ਨਾਲ ਅਸੀਂ ਕ੍ਰਿਸਮਿਸ ਨੂੰ ਬਹੁਤ ਵਧੀਆ ਬਣਾ ਲਈਏ ਆਪਣੇ ਪਰਿਵਾਰਾਂ ਦੇ ਨਾਲ ਮਿਲ ਕੇ। ਸੋ ਇਹ ਸਾਡੀ ਇੱਕ ਅਰਦਾਸ ਆ, ਇਹ ਇੱਕ ਪ੍ਰਾਰਥਨਾ। ਦੋਸਤੋ, ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਅੰਜੂਜੀਤ ਦੇ ਨਾਲ ਲਹਿਰਾਂ ਪ੍ਰੋਗਰਾਮ। ਸੁਣਦੇ ਹਾਂ ਖੂਬਸੂਰਤ ਗੀਤ।
ਹੋਰਾਂ ਦੀ ਹਮਾਇਤ ਜਦੋਂ ਕਰਨ ਲੱਗੋ ਤਾਂ ਉਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ। ਹੋਰਾਂ ਦੀ ਹਮਾਇਤ ਜਦੋਂ ਕਰਨ ਲੱਗੋ ਤਾਂ ਉਦੋਂ ਸਮਝੋ ਕਿ ਰੱਬ ਨੇ ਸੁਖਾਲੇ ਕਰਤੇ। ਜਿਨੀ ਹੱਥੀ ਮੰਗਿਆ ਦੁਆਵਾਂ ਉਹੀ ਹੱਥ ਅੱਜ ਸੁੱਖ ਨਾਲ ਦਾਨ ਦੇਣ ਵਾਲੇ ਕਰਤੇ। ਹੋਰਾਂ ਦੀ ਹਮਾਇਤ ਜਦੋਂ ਕਰਨ ਲੱਗੋ ਤਾਂ ਉਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ। ਹੋਰਾਂ ਦੀ ਹਮਾਇਤ ਜਦੋਂ ਕਰਨ ਲੱਗੋ ਤਾਂ ਉਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ। ਲਾਟਾਂ ਵੱਲ ਝਾਕ ਹੋਇਆ ਨਾ ਜਦੋਂ ਸੱਬੇ ਮਾਨਸ ਕੀ ਰਾਤ ਜਾਪਦੇ ਕਿੱਦਾਂ ਗਏ ਆਪਾਂ ਸਾਡਾ ਪਾਕ ਹੋਇਆ ਨਾ। ਐਸਾ ਬੂਹਾ ਖੁੱਲਿਆ ਖੜਾਕ ਹੋਇਆ ਨਾ ਨੂਰ ਦੀਆਂ ਲਾਟਾਂ ਵੱਲ ਝਾਕ ਹੋਇਆ ਨਾ ਜਦੋਂ ਸੱਬੇ ਮਾਨਸ ਕੀ ਰਾਤ ਜਾਪਦੇ ਕਿੱਦਾਂ ਗਈਏ ਆਪਾਂ ਸਾਡਾ ਪਾਕ ਹੋਇਆ ਨਾ। ਜਦੋਂ ਤੱਕ ਚੌਧਰੀ ਤੋਂ ਜਾਗ ਹੋਇਆ ਨਾ ਰਾਂਝੇ ਦਾ ਵੀ ਹੀਰ ਨਾਲ ਸਾਕ ਹੋਇਆ ਨਾ ਉਹ ਜਿਹੜਾ ਸੁੱਚੀ ਆਸ਼ਕੀ ਚ ਖਾਕ ਹੋਇਆ ਨਾ ਜੀ ਰਹਿਮਤਾਂ ਵੀ ਉਹਦੇ ਵੱਲੋਂ ਟਾਲੇ ਕਰਤੇ। ਹੋਰਾਂ ਦੀ ਹਮਾਇਤ ਜਦੋਂ ਕਰਨ ਲੱਗੋ ਤਾਂ ਉਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ। ਜਿਨੀ ਹੱਥੀ ਮੰਗਿਆ ਦੁਆਵਾਂ ਉਹੀ ਹੱਥ ਅੱਜ ਸੁੱਖ ਨਾਲ ਦਾਨ ਦੇਣ ਵਾਲੇ ਕਰਤੇ। ਹੋਰਾਂ ਦੀ ਹਮਾਇਤ ਜਦੋਂ ਕਰਨ ਲੱਗੋ ਤਾਂ ਉਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ। ਵਿੱਚੋਂ ਮਹਿਕਦੀ ਸੌਗਾਤ ਉੱਡ ਗਈ ਚੌਹਾਂ ਪਾਸੇ ਬਲਦੇ ਨੇ ਲੱਖ ਸੂਰਜੇ ਜ਼ਿੰਦਗੀ ਚੋਂ ਕਾਲੀ ਬੋਲੀ ਰਾਤ ਉੱਡ ਗਈ। ਸੋਹਣਾ ਦਿਆਂ ਬੁੱਲਿਆਂ ਤੋਂ ਬਾਤ ਉੱਡ ਗਈ ਰੂਹਾਂ ਵਿੱਚੋਂ ਮਹਿਕਦੀ ਸੌਗਾਤ ਉੱਡ ਗਈ ਚੌਹਾਂ
ਦੋਹਾਂ ਪਾਸੇ ਬਲਦੇ ਨੇ ਲੱਖ ਸੂਰਜੇ ਜ਼ਿੰਦਗੀ ਚੋਂ ਕਾਲੀ ਬੋਲੀ ਰਾਤ ਉੱਡ ਗਈ ਆਕੜਾਂ ਦੀ ਹੋਛੀ ਜਿਹੀ ਔਕਾਤ ਉੱਡ ਗਈ ਮੇਰੇ ਵਿੱਚੋਂ ਮੇਰੇ ਵਾਲੀ ਜ਼ਾਤ ਉੱਡ ਗਈ ਐਬ ਤੇ ਬਰੇਬ ਦੀ ਬਰਾਤ ਉੱਡ ਗਈ ਜੀ ਸਾਡੇ ਤੇ ਕਰਮ ਸਾਈਆਂ ਬਾਲੇ ਕਰਤੇ ਹੋਰਾਂ ਦੀ ਹਮੈਤ ਜਦੋਂ ਕਰਨ ਲੱਗੋ ਤਾਂ ਉਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ ਜਿਨੀ ਹੱਥੀ ਮੰਗਿਆ ਦੁਆਵਾਂ ਉਹੀ ਹੱਥ ਅੱਜ ਸੁੱਖ ਨਾਲ ਦਾਨ ਦੇਣ ਵਾਲੇ ਕਰਤੇ ਹੋਰਾਂ ਦੀ ਹਮੈਤ ਜਦੋਂ ਕਰਨ ਲੱਗੋ ਤਾਂ ਉਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ ਵੀ ਵਿਉਂਤ ਜਿਹੀ ਬਣਾਈ ਹੋਈ ਆ ਜਿੰਨੀ ਵੀ ਇਲਾਹੀ ਏ ਕਮਾਈ ਹੋਈ ਆ ਗੀਤਾਂ ਦੇ ਆ ਭਾਂਡਿਆਂ ਚ ਪਾ ਕੇ ਵੰਡਣੀ ਅੰਬਰੋਂ ਖੁਮਾਰੀ ਜਿਹੜੀ ਆਈ ਹੋਈ ਆ ਅਸੀਂ ਵੀ ਵਿਉਂਤ ਜਿਹੀ ਬਣਾਈ ਹੋਈ ਆ ਜਿੰਨੀ ਵੀ ਇਲਾਹੀ ਏ ਕਮਾਈ ਹੋਈ ਆ ਗੀਤਾਂ ਦੇ ਆ ਭਾਂਡਿਆਂ ਚ ਪਾ ਕੇ ਵੰਡਣੀ ਅੰਬਰੋਂ ਖੁਮਾਰੀ ਜਿਹੜੀ ਆਈ ਹੋਈ ਆ ਆਜਾਂ ਦੇ ਕਾਰਜ ਸਵਾਰੇ ਮੌਲਾ ਨੇ ਰੰਗ ਫਿਰਦੌਸ ਵਾਲੇ ਵਾਰੇ ਮੌਲਾ ਨੇ ਲੱਗਦਾ ਫਰਿਸ਼ਤੇ ਵੀ ਸਾਰੇ ਮੌਲਾ ਨੇ ਜੀ ਖੁਸ਼ ਹੋ ਕੇ ਸਾਡੇ ਹੀ ਦੁਆਲੇ ਕਰਤੇ ਹੋਰਾਂ ਦੀ ਹਮੈਤ ਜਦੋਂ ਕਰਨ ਲੱਗੋ ਤਾਂ ਉਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ ਜਿਨੀ ਹੱਥੀ ਮੰਗਿਆ ਦੁਆਵਾਂ ਉਹੀ ਹੱਥ ਅੱਜ ਸੁੱਖ ਨਾਲ ਦਾਨ ਦੇਣ ਵਾਲੇ ਕਰਤੇ ਹਮੈਤ ਜਦੋਂ ਕਰਨ ਲੱਗੋ ਤਾਂ ਉਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ ਉਹੀ ਗੱਲਾਂ ਸੋਚ ਅੱਜ ਹਾਸੇ ਆਉਂਦੇ ਆ ਕਿ ਸਾਡੇ ਬੂਹੇ ਸੱਦੇ ਵੀ ਉਦਾਸੇ ਆਉਂਦੇ ਆ ਲੋਕਾਂ ਹਿੱਸੇ ਆਉਂਦੀ ਸਦਾ ਖੰਡ ਮਿਸ਼ਰੀ ਸਾਡੇ ਹਿੱਸੇ ਲੂਣ ਦੇ ਪਤਾਸੇ ਆਉਂਦੇ ਆ ਉਹੀ ਗੱਲਾਂ ਸੋਚ ਅੱਜ ਹਾਸੇ ਆਉਂਦੇ ਆ ਕਿ ਸਾਡੇ ਬੂਹੇ ਸੱਦੇ ਵੀ ਉਦਾਸੇ ਆਉਂਦੇ ਆ ਲੋਕਾਂ ਹਿੱਸੇ ਆਉਂਦੀ ਸਦਾ ਖੰਡ ਮਿਸ਼ਰੀ ਸਾਡੇ ਹਿੱਸੇ ਲੂਣ ਦੇ ਪਤਾਸੇ ਆਉਂਦੇ ਆ ਲੱਭੇ ਨਾ ਲਫ਼ਜ਼ ਸ਼ੁਕਰਾਨੇ ਕਹਿਣ ਨੂੰ ਸੁਬਾ ਸ਼ਾਮ ਕਰੀ ਦੇ ਬਹਾਨੇ ਕਹਿਣ ਨੂੰ ਤੱਕ ਸਰਕਾਰ ਫਸਾਨੇ ਕਰਨ ਨੂੰ ਤੁਮਣਾ ਮੂਹੀ ਵਰਕੇ ਵੀ ਕਾਲੇ ਕਰਤੇ ਹੋਰਾਂ ਦੀ ਹਮੈਤ ਜਦੋਂ ਕਰਨ ਲੱਗੋ ਤਾਂ ਉਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ ਜਿਨੀ ਹੱਥੀ ਮੰਗਿਆ ਦੁਆਵਾਂ ਉਹੀ ਹੱਥ ਅੱਜ ਸੁੱਖ ਨਾਲ ਦਾਨ ਦੇਣ ਵਾਲੇ ਕਰਤੇ ਹੋਰਾਂ ਦੀ ਹਮੈਤ ਜਦੋਂ ਕਰਨ ਲੱਗੋ ਤਾਂ ਉਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ ਉਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ
ਇਸ ਤੋਂ ਬਾਅਦ ਆਪਾਂ ਗੱਲਬਾਤ ਕਰ ਲੈਣੇ ਆ ਅੱਜ ਦੇ ਹਾਲਾਤ ਜਿਹੜੇ ਕਿ ਪੰਜਾਬ ਦੇ ਵਿੱਚ ਬਣੇ ਹੋਏ ਆ ਕਿਸਾਨੀ ਦੀ ਨੂੰ ਜਿਹੜੀ ਮਾਰ ਪੈ ਰਹੀ ਆ ਪੰਜਾਬ ਦਾ ਕਿਸਾਨ ਸੜਕਾਂ ਦੇ ਉੱਤੇ ਬੈਠਾ ਪੰਜਾਬੀ ਭਾਈਚਾਰਾ ਸੜਕਾਂ ਦੇ ਉੱਤੇ ਬੈਠਾ ਆਪਣੇ ਹੱਕਾਂ ਦੀ ਗੱਲ ਦੇ ਲਈ ਆਪਣੇ ਹੱਕ ਮਨਾਉਣ ਦੇ ਲਈ ਸਾਡੀ ਗੂੰਗੀ ਤੇ ਬਹਿਰੀ ਤੇ ਬੋਲੀ ਸਰਕਾਰ ਭਾਰਤ ਦੀ ਸਰਕਾਰ ਜਿਸ ਤੱਕ ਆਵਾਜ਼ ਨਹੀਂ ਜਾਂਦੀ ਉਸ ਨੂੰ ਆਪਣੀ ਆਵਾਜ਼ ਸੁਣਾਉਣ ਦੇ ਲਈ ਅੱਜ ਪੰਜਾਬ ਦਾ ਕਿਸਾਨ ਭਾਈਚਾਰਾ ਦਿੱਲੀ ਦੀਆਂ ਸੜਕਾਂ ਦੇ ਉੱਤੇ ਬੈਠਾ ਇਹ ਕਿਸ ਤਰ੍ਹਾਂ ਦਾ ਲੋਕਤੰਤਰੀ ਦੇਸ਼ ਹੈ ਕਿਹਾ ਤਾਂ ਜਾਂਦਾ ਕਿ ਲੋਕਤੰਤਰੀ ਦੇਸ਼ ਹੈ ਲੋਕਾਂ ਦੀਆਂ ਗੱਲਾਂ ਸੁਣਦਾ ਲੋਕਾਂ ਦੇ ਹਿੱਤ ਦੀ ਗੱਲ ਕੀਤੀ ਜਾਂਦੀ ਹੈ ਕਾਨੂੰਨ ਲੋਕਾਂ ਦਾ ਲੋਕਾਂ ਵਾਸਤੇ ਬਣਾਇਆ ਜਾਂਦਾ ਤੇ ਜਦੋਂ ਅਸੀਂ ਪੂਰੇ ਨੇੜੇ ਹੋ ਕੇ ਦੇਖਦੇ ਹਾਂ ਤੇ ਉਹਦੇ ਵਿੱਚ ਸਾਜ਼ਿਸ਼ਾਂ ਰਚੀਆਂ ਜਾਂਦੀਆਂ ਕਾਨੂੰਨ ਉਹ ਆਪਣੇ ਲਈ ਬਣਾਉਂਦੇ ਆ ਜੋ ਉਹਨਾਂ ਨੂੰ ਸਹੀ ਲੱਗਦਾ ਕਾਨੂੰਨ ਸਰਮਾਏਦਾਰ ਲੋਕਾਂ ਦੇ ਲਈ ਬਣਾਏ ਜਾਂਦੇ ਆ ਕਿ ਜਿੱਥੇ ਉਹਨਾਂ ਨੂੰ ਜ਼ਿਆਦਾ ਪੂੰਜੀ ਦਾ ਫਾਇਦਾ ਹੋਵੇ ਆਮ ਜਨਤਾ ਦੇ ਲਈ ਅੱਜ ਸਾਡੇ ਦੇਸ਼ ਦੇ ਵਿੱਚ ਕਾਨੂੰਨ ਦੀ ਕੋਈ ਜਗ੍ਹਾ ਨਹੀਂ ਕਾਨੂੰਨ ਦੀ ਪਰਿਭਾਸ਼ਾ ਬਦਲ ਦਿੱਤੀ ਗਈ ਸੰਵਿਧਾਨ ਜੋ ਪਹਿਲਾਂ ਲਿਖਿਆ ਗਿਆ ਉਹੀ ਲੇਕਿਨ ਉਹਦੇ ਵਿੱਚ ਜਿਹੜੇ ਇੱਕ ਉਹਨਾਂ ਨੂੰ ਟੈਕਨੀਕਲ ਵਰਡ ਦੇ ਕੇ ਜਾਂ ਉਹਨੂੰ ਆਪਣੇ ਤਰੀਕੇ ਦੇ ਨਾਲ ਟਰਨ ਕਰਕੇ ਲੋਕਾਂ ਦਾ ਬ੍ਰੇਨ ਵਾਸ਼ ਜਿਸ ਤਰ੍ਹਾਂ ਕਰ ਰਹੇ ਨੇ ਉਹਨਾਂ ਦੇ ਅੰਦਰ ਇੱਕ ਇੱਕ ਸੋਚ ਪੈਦਾ ਕਰ ਰਹੇ ਨੇ, ਵੱਖਰੀ ਜਿਹੀ ਸੋਚ ਪੈਦਾ ਕਰ ਰਹੇ ਜਿਹਦੇ ਵਿੱਚ ਅੱਜ ਦਾ ਇਨਸਾਨ ਸ਼ਸ਼ੋਪੰਚ ਚ ਪਿਆ ਹੋਇਆ ਕਿ ਕੀ ਗਲਤ ਆ ਕੀ ਠੀਕ ਆ। ਸੋ ਇਹ ਜਿਹੜੀਆਂ ਘੁੰਮ ਘਮੇਟੀਆਂ ਉਹ ਦਿੱਲੀ ਸਰਕਾਰ ਆਮ ਜਨਤਾ ਨੂੰ ਕਾਨੂੰਨ ਦੇ ਦੁਆਲੇ ਸੰਵਿਧਾਨ ਦੇ ਦੁਆਲੇ ਲਵਾ ਰਹੀ ਆ ਉਹ ਕਿਤੇ ਨਾ ਕਿਤੇ ਮਹਿੰਗਾ ਪੈਣ ਵਾਲਾ ਹੈਗਾ। ਹਾਲਾਤ ਇਹ ਵਿਗੜਨ ਵਾਲੇ ਨੇ। ਹੁਣ ਤੱਕ ਇਹੀ ਕਹਿੰਦੇ ਰਹੇ ਆ ਕਿ ਜਨਤਾ ਪੰਜਾਬ ਦੀ ਬਹੁਤ ਠਰਮੇ ਦੇ ਨਾਲ ਕੰਮ ਲੈ ਰਹੀ ਆ, ਬਹੁਤ ਠਰਮੇ ਦੇ ਨਾਲ ਉਹ ਆਪਣੇ ਹੱਕਾਂ ਦੇ ਲਈ ਬੈਠੀ ਹੋਈ ਆ। ਇਹ ਤੋਂ ਪੰਜਾਬ ਦਾ ਉਹ ਖੂਨ ਆ ਕਿ ਜਿਹੜਾ ਕੋਈ ਉਂਗਲ ਵੀ ਕਰੇ ਤੇ ਉਹ ਉਹਨਾਂ ਦਾ ਖੂਨ ਖੋਲ ਜਾਂਦਾ ਆ। ਖਾਸ ਕਰਕੇ ਅੱਜ ਇਹਨਾਂ ਮਹੀਨਿਆਂ ਦੇ ਵਿੱਚ, ਇਸ ਦਸੰਬਰ ਦੇ ਮਹੀਨੇ ਦੇ ਵਿੱਚ ਦਿਲ ਉਦਾਸ ਇਸ ਕਰਕੇ ਵੀ ਆ ਕਿ ਸ਼ਹਾਦਤਾਂ ਦੇ ਮਹੀਨੇ ਜਿੱਥੇ ਅਸੀਂ ਆਪਣੇ ਗੁਰੂ ਘਰਾਂ ਦੇ ਵਿੱਚ ਆਪਣੀਆਂ ਹਾਜ਼ਰੀਆਂ ਲਵਾਉਂਦੇ ਹਾਂ, ਅੱਜ ਉਹ ਸੰਗਤ ਸੜਕਾਂ ਦੇ ਉੱਤੇ ਬੈਠੀ ਗੌਰਮੈਂਟ ਦੀ ਸਰਕਾਰ ਦੀਆਂ ਹਾਜ਼ਰੀਆਂ ਦੇ ਵਿੱਚ ਹਾਜ਼ਰੀ ਭਰ ਰਹੀ ਆ, ਉਹਦੀ ਹਜ਼ੂਰੀ ਦੇ ਵਿੱਚ ਹਾਜ਼ਰੀ ਭਰ ਰਹੀ ਆ। ਆਪਣੇ ਹੀ ਹੱਕ, ਆਪਣੇ ਹੀ ਦੇਸ਼ ਵਿੱਚ ਆਪਣੇ ਲਈ ਹੀ ਭੀਖ ਮੰਗਿਆਂ ਦੀ ਤਰ੍ਹਾਂ ਮੰਗੇ ਜਾ ਰਹੇ ਨੇ। ਇਹਨੂੰ ਕਹਿੰਦੇ ਆ ਲੋਕਤੰਤਰੀ ਦੇਸ਼, ਇਹਨੂੰ ਕਹਿੰਦੇ ਆ ਆਜ਼ਾਦ ਦੇਸ਼। ਇਹ ਉਹ ਆਜ਼ਾਦ ਦੇਸ਼ ਆ ਜਿਸ ਦੇਸ਼ ਦੇ ਲਈ ਕੁਰਬਾਨੀਆਂ ਦਿੱਤੀਆਂ ਗਈਆਂ, ਫਾਂਸੀਆਂ ਦੇ ਤਖ਼ਤਿਆਂ ਦੇ ਚੜ੍ਹੇ ਗਏ। ਇਹ ਉਹ ਆਜ਼ਾਦ ਦੇਸ਼ ਆ ਜਿਸ ਦੀ ਖਾਤਰ ਕਿੰਨੇ ਕਿੰਨੇ ਸਾਲ ਬਾਗੀ ਹੋਣਾ ਪਿਆ ਸੀ। ਇਹ ਉਹ ਦੇਸ਼ ਆ ਜਿਸ ਦੇਸ਼ ਦੇ ਲਈ ਮਰ ਮਿਟਣ ਦੀਆਂ ਸੌਹਾਂ ਖਾਧੀਆਂ ਗਈਆਂ ਸੀ। ਅੱਜ ਸਾਡੇ ਦੇਸ਼ ਦੇ ਹਾਲਾਤ ਬਹੁਤ ਮਾੜੇ ਹੋ ਚੁੱਕੇ ਆ। ਵਿਦੇਸ਼ਾਂ ਦੀਆਂ ਜਿਹੜੀਆਂ ਸਰਕਾਰਾਂ ਆ ਉਹਨਾਂ ਨੂੰ ਹੋਰ ਗੱਲ ਕਰਨ ਦਾ ਮੌਕਾ ਮਿਲ ਰਿਹਾ। ਪਹਿਲਾਂ ਤਾਂ ਭਾਰਤ ਦੀ ਗਰੀਬੀ ਦੇ ਉੱਤੇ ਫਿਲਮਾਂ ਬਣਦੀਆਂ ਸੀਗੀਆਂ ਕਿ ਭਾਰਤ ਦੇ ਵਿੱਚ ਇੰਨੀ ਗਰੀਬੀ ਆ, ਇੱਥੇ ਦੇ ਲੋਕਾਂ ਨੂੰ ਖਾਣ ਲਈ ਰੋਟੀ ਹੈ ਨੀ, ਔਰ ਜਿੰਨਾ ਵੀ ਸਲੰਸ ਏਰੀਏ ਸੀਗੇ ਉਹਨਾਂ ਦੀਆਂ ਫਿਲਮਾਂ ਬਣਾ ਕੇ ਦਿਖਾਈਆਂ ਜਾਂਦੀਆਂ ਸੀਗੀਆਂ। ਤੇ ਜਦੋਂ ਅਸੀਂ ਕੋਈ ਵੀ ਗੱਲ ਕਰਦੇ ਹੁੰਦੇ ਸੀਗੇ ਪਹਿਲਾਂ ਤਾਂ ਸਾਡੇ ਤੋਂ ਇਹਨਾਂ ਨੇ ਇਹੀ ਕਹਿਣਾ, ਜਾਂ ਆਪਸ ਦੇ ਵਿੱਚ ਜਦੋਂ ਵੀ ਕੋਈ ਗੱਲਬਾਤ ਹੁੰਦੀ ਆ, ਇਹ ਜਰਮਨ ਲੋਕਾਂ ਦੀ ਗੱਲ ਕਰ ਲਈਏ ਤੇ ਇਹਨਾਂ ਦਾ ਇਹੀ ਹੁੰਦਾ ਵੀ ਇੰਡੀਆ ਬੇਸ਼ੱਕ ਇੱਕ ਬਹੁਤ ਵਧੀਆ ਕੰਟਰੀ ਆ ਪਰ ਇੱਥੇ ਗਰੀਬੀ ਬਹੁਤ ਜ਼ਿਆਦਾ, ਕਰਪਸ਼ਨ ਬਹੁਤ ਜ਼ਿਆਦਾ ਆ, ਤੇ ਉੱਥੇ ਸਾਡੇ ਕੋਲ ਕੋਈ ਜਵਾਬ ਨਹੀਂ ਹੁੰਦਾ ਉਹਨਾਂ ਨੂੰ ਜਵਾਬ ਦੇਣ ਦੇ ਲਈ, ਤੇ ਅਸੀਂ ਇਹਨਾਂ ਨੂੰ ਮੋੜਵਾਂ ਕੀ ਜਵਾਬ ਦੇ ਸਕੀਏ। ਇਸੇ ਤਰ੍ਹਾਂ ਇੱਕ ਜਰਮਨ ਔਰਤ ਜਿਹੜੀ ਕਿ 6 ਮਹੀਨੇ ਦਿੱਲੀ ਲਾ ਕੇ ਗਈ, ਤੇ ਦਿੱਲੀ ਲਗਾਤਾਰ ਉਹ 6 ਮਹੀਨੇ ਨਹੀਂ ਰਹੀ ਲੇਕਿਨ ਆਉਂਦੀ ਜਾਂਦੀ ਰਹੀ ਆ। ਉਹਨੇ ਬਾਅਦ ਵਿੱਚ ਇਹੀ ਕਿਹਾ ਜਾਂ ਉਹਨੇ ਆਪਣੀ ਕਿਤਾਬ ਦੇ ਵਿੱਚ ਬਾਅਦ ਵਿੱਚ ਲਿਖਿਆ ਕਿ ਇੰਡੀਆ ਜਿੱਥੇ ਬਹੁਤ ਵਧੀਆ ਕੰਟਰੀ ਹੈਗੀ ਆ, ਜਿੱਥੇ ਲੋਕਾਂ ਦਾ ਆਪਸ ਦੇ ਵਿੱਚ ਜਿਹੜੀ ਸੋਸ਼ਲ ਲਾਈਫ ਜਿਹੜੀ ਉੱਥੇ ਬਹੁਤ ਜ਼ਿਆਦਾ ਵਧੀਆ ਹੈਗੀ ਆ, ਉਹ ਜਰਮਨ ਦੇ ਵਿੱਚ ਨਹੀਂ ਹੈਗੀ। ਉੱਥੇ ਦੇ ਲੋਕਾਂ ਦੇ ਅੰਦਰ ਪਿਆਰ ਬਹੁਤ ਜ਼ਿਆਦਾ ਆ, ਹਮਦਰਦੀ ਬਹੁਤ ਜ਼ਿਆਦਾ, ਲੋਕ ਹਰ ਰੋਜ਼ ਆਪਣੀ ਜ਼ਿੰਦਗੀ ਨੂੰ ਇਹ ਮੇਲੇ ਦੀ ਤਰ੍ਹਾਂ ਜਿਉਂਦੇ ਆ। ਉਹਨਾਂ ਦੇ ਕੋਲ ਬਹੁਤ ਜ਼ਿਆਦਾ ਪੈਸਾ ਨਹੀਂ ਹੈਗਾ ਲੇਕਿਨ ਖੁਸ਼ੀਆਂ ਬਹੁਤ ਜ਼ਿਆਦਾ ਉਹਨਾਂ ਲੋਕਾਂ ਦੇ ਕੋਲ ਆ। ਪਰ ਉੱਥੇ ਦਾ ਜਿਹੜਾ ਮੇਨ ਜਿਹੜਾ ਦੇਸ਼ ਦਾ ਇੱਕ ਸਿਸਟਮ ਹੁੰਦਾ ਆ, ਉਹ ਸਿਸਟਮ ਨਹੀਂ ਹੈਗਾ ਉਹਨਾਂ ਦੇ ਕੋਲ। ਕਰਪਸ਼ਨ ਆ, ਝੂਠ ਆ, ਏਰਾ ਫੇਰੀਆਂ ਆ, ਤੁਹਾਡੇ ਕੋਲ ਸੁਣਵਾਈ ਨਹੀਂ ਹੈਗੀ, ਤੁਹਾਡੇ ਕੋਲ ਡਾਕਟਰੀ ਇਲਾਜ ਹੈ ਨੀਗਾ, ਤੁਹਾਡੇ ਕੋਲ ਐਜੂਕੇਸ਼ਨ ਬਹੁਤ ਵਧੀਆ ਲੇਕਿਨ ਤੁਹਾਡੇ ਕੋਲ ਕੋਈ ਨੌਕਰੀ ਹੈ ਨੀਗੀ। ਬਹੁਤ ਸਾਰੇ ਮੁੱਦੇ ਉਸਨੇ ਉਹ ਉਠਾਏ ਜੋ ਅਸੀਂ ਆਪਣੀ ਨਜ਼ਰ ਦੇ ਨਾਲ ਆਪਣੇ ਦੇਸ਼ ਦੇ ਵਿੱਚ ਉਹਨੂੰ ਦੇਖਦੇ ਹਾਂ, ਤੇ ਜਦੋਂ ਅਸੀਂ ਆਪਣੀ ਨਜ਼ਰ ਦੇ ਨਾਲ ਆਪਣੇ ਦੇਸ਼ ਦੇ ਵਿੱਚ ਉਹ ਜਿਹੜੀਆਂ ਘਾਟਾਂ ਆ ਉਹ ਅਸੀਂ ਦੇਖਦੇ ਹਾਂ, ਤੇ ਐਨ ਉਸਨੇ ਵੀ ਉਸੇ ਤਰ੍ਹਾਂ ਦੇਖਿਆ। ਤੇ ਉਹਦਾ ਇਹੀ ਸੀਗਾ ਕਿ ਬਹੁਤ ਵਧੀਆ ਤੁਹਾਡਾ ਪਹਿਰਾਵਾ, ਖਾਣ ਪੀਣ ਆ, ਤੇ ਲੇਕਿਨ ਸਿਸਟਮ ਨਹੀਂ। ਅੱਜ ਦੇ ਟਾਈਮ ਦੇ ਵਿੱਚ ਅਖਬਾਰਾਂ ਦੇ ਵਿੱਚ ਇਹੀ ਆ ਰਿਹਾ ਕਿ ਇੰਡੀਆ ਦੀ ਜਿਹੜੀ ਗੌਰਮੈਂਟ ਆ ਉਹਦੀ ਕੰਟਰੋਲ ਤੋਂ ਬਾਹਰ ਸਾਰਾ ਕੁਛ ਸਿਸਟਮ ਹੋ ਰਿਹਾ ਆ, ਕਿਉਂਕਿ ਗੌਰਮੈਂਟ ਦੀ ਕੰਟਰੋਲ ਦੇ ਵਿੱਚ ਨਹੀਂ। ਜਦੋਂ ਗੌਰਮੈਂਟ ਦੇ ਕੰਟਰੋਲ ਦੇ ਵਿੱਚ ਸਿਸਟਮ ਨਹੀਂ ਹੈਗਾ, ਇਹਦਾ ਮਤਲਬ ਕਿ ਗੌਰਮੈਂਟ ਵੱਲੋਂ ਘਾਟਾਂ ਹੋਈਆਂ ਆ। ਗੌਰਮੈਂਟ ਨੇ ਜਿਹੜੀ ਉਸਦੇ ਨਾਗਰਿਕ ਆ ਆਪਣੀ ਜਨਤਾ ਨੂੰ ਇੰਨਾ ਕੁ ਕੁਛ ਕਰਨ ਲਈ ਪ੍ਰਵੋਕ ਕਰ ਦਿੱਤਾ ਕਿ ਉਹ ਆਪੇ ਤੋਂ ਬਾਹਰ ਹੋਵੇ। ਜਦੋਂ ਆਪੇ ਤੋਂ ਬਾਹਰ ਹੁੰਦਾ ਉਦੋਂ ਸਿਸਟਮ ਕੰਟਰੋਲ 'ਚ ਨਹੀਂ ਹੁੰਦਾ, ਕੰਟਰੋਲ 'ਚ ਦਾ ਸਿਸਟਮ ਨਹੀਂ ਹੈਗਾ। ਔਰ ਜਿਹੜੀਆਂ ਵਿਦੇਸ਼ੀ ਸਰਕਾਰਾਂ ਉਹ ਬੈਠ ਕੇ ਇੰਡੀਆ ਦੀ ਸਰਕਾਰ ਦਾ ਜਲੂਸ ਦੇਖ ਰਹੀਆਂ ਆ ਕਿ ਹੁਣ ਇਹਨਾਂ ਦਾ ਟਰਨ ਕਿੱਧਰ ਨੂੰ ਜਾਵੇਗਾ, ਜਨਤਾ ਭਾਰੀ ਪੈਂਦੀ ਆ ਕਿ ਗੌਰਮੈਂਟ ਭਾਰੀ ਪੈਂਦੀ ਆ। ਇਹ ਜਿਹੜੇ ਹਾਲਾਤ ਅੱਜ ਦੇ ਬਣੇ ਹੋਏ ਆ, ਜਨਤਾ ਭਾਰੀ ਪਈ ਹੋਈ ਆ ਸਰਕਾਰ ਦੇ ਉੱਤੇ, ਕਿਉਂਕਿ ਵਿਦੇਸ਼ਾਂ ਚ ਜਿੰਨੇ ਪੰਜਾਬੀ ਆ ਉਹਨਾਂ ਨੇ ਪੂਰਾ ਆਪਣੇ ਫਾਰਮਰਸ ਨੂੰ ਪੂਰਾ ਸਪੋਰਟ ਦਿੱਤਾ ਹੈਗਾ, ਉਹਨਾਂ ਨੂੰ ਕੀਤੀ ਹੈਗੀ, ਉਹਦੇ ਨਾਲ ਖੜੇ ਆ, ਮੁਜ਼ਾਹਰੇ ਕੀਤੇ ਆ, ਧਰਨੇ ਦਿੱਤੇ, ਰੈਲੀਆਂ ਕੱਢੀਆਂ, ਆਪਣੀਆਂ ਲਿਖਤਾਂ ਰੋਸ ਭਰੀਆਂ ਉੱਥੇ ਤੱਕ ਪਹੁੰਚਾਏ, ਆਪਣੇ ਵਧੀਆ ਮੈਸੇਜ ਦਿੱਤੇ ਆ। ਅੱਜ ਦਾ ਕਿਸਾਨ ਮੋਰਚਾ ਇਸ ਕਰਕੇ ਵੀ ਕਾਮਯਾਬ ਆ ਕਿ ਅਸੀਂ ਬਹੁਤ ਠਰਾਮੇ ਤੇ ਸੋਚ ਤੇ ਨੀਤੀ ਦੇ ਨਾਲ ਕੰਮ ਲੈ ਰਹੇ ਹਾਂ, ਪਰ ਨਾਲ ਹੀ ਨਾਲ ਇਸ ਗੱਲ ਦਾ ਵੀ ਡਰ ਆ ਕਿ ਇਹ ਜਿਹੜਾ ਆਲ ਦੁਆਲ ਇੱਕ ਸਾਜਿਸ਼ ਦਾ ਜਾਲ ਬੁਣਿਆ ਜਾ ਰਿਹਾ, ਜਿਹਦੇ ਵਿੱਚ ਕੁਛ ਕਿਸਾਨਾਂ ਨੂੰ ਗੌਰਮੈਂਟ ਦੇ ਨਾਲ ਰਲਾਇਆ ਜਾ ਰਿਹਾ ਔਰ ਕੁਛ ਨੂੰ ਉਹਨਾਂ ਦੇ ਖਿਲਾਫ਼ ਕੀਤਾ ਜਾ ਰਿਹਾ। ਕੋਸ਼ਿਸ਼ ਕਿਸੇ ਨਾ ਕਿਸੇ ਤਰ੍ਹਾਂ ਹੈਗੀ ਆ ਕਿ ਕਿਸਾਨਾਂ ਦਾ ਆਪਸ ਦੇ ਵਿੱਚ ਲੜਾਈ ਕਰਵਾ ਕੇ ਇਹ ਜਿਹੜਾ ਮਿਸ਼ਨ ਆ ਇਹ ਹਲਕਾ ਤੇ ਇਸ ਨੂੰ ਫੇਲ ਕੀਤਾ ਜਾਵੇ। ਸੋ ਸਾਡੀ ਹਰ ਗੱਲ ਦੇ ਵਿੱਚ, ਲਿਖਤ ਦੇ ਵਿੱਚ, ਸੋਚ ਦੇ ਵਿੱਚ ਉਸ ਆਪਣੀ ਜਨਤਾ ਤੱਕ ਇਹੀ ਮੈਸੇਜ ਪਹੁੰਚਦਾ ਆ ਕਿ ਤੁਸੀਂ ਸਾਰੇ ਇਕਜੁੱਟਤਾ ਦੇ ਵਿੱਚ ਰਹੋ। ਬਾਹਰ ਸਾਨੂੰ ਦਿਸ ਰਿਹਾ ਕਿ ਕੀ ਹੋ ਰਿਹਾ, ਤੁਹਾਡੇ ਕੋਲ ਉਹ ਮੀਡੀਆ ਨਹੀਂ ਹੈਗਾ, ਤੁਹਾਨੂੰ ਤੁਸੀਂ ਇਕਦਮ ਉਹ ਟੀਵੀ ਦੀਆਂ ਖਬਰਾਂ ਨਹੀਂ ਦੇਖ ਰਹੇ ਸੁਣ ਰਹੇ, ਲੇਕਿਨ ਸਾਨੂੰ ਪਤਾ ਲਾਈਵ ਇੱਥੇ ਕਿਸ ਤਰ੍ਹਾਂ ਦਿਖਾਇਆ ਜਾ ਰਿਹਾ ਆ, ਕਿਸਾਨਾਂ ਦਾ ਕਿਸ ਤਰ੍ਹਾਂ ਮਜ਼ਾਕ ਉਡਾਇਆ ਜਾ ਰਿਹਾ ਹੈ, ਉਹਨਾਂ ਦੇ ਵਿੱਚ ਲੜਾਈ ਪਵਾਈ ਜਾ ਰਹੀ ਆ। ਸੋ ਉਹਨਾਂ ਦੇ ਲਈ ਇੱਕ ਇਹੀ ਸੁਨੇਹਾ ਕਿ ਆ ਘੜੀ ਦੇ ਵਿੱਚ ਇਕੱਠੇ ਹੋ ਕੇ ਇੱਕ ਥਾਂ ਤੇ ਬੈਠਣ ਦਾ, ਇਕਜੁੱਟਤਾ ਹੋ ਕੇ ਬੈਠਣ ਦਾ ਆ, ਆਪਣੇ ਜਿਹੜੇ ਫੈਸਲੇ ਆ ਉਹਦੇ ਤੇ ਤੁਸੀਂ ਅਟਲ ਰਹੋ ਤੇ ਆਪਣੇ ਹੱਕ ਘਰਾਂ ਨੂੰ ਵਾਪਸ ਲੈ ਕੇ ਜਾਵੋ। ਇੰਨੀ ਦੇਰ ਦਾ ਇਹ ਸਫ਼ਰ ਆ ਲੜਾਈ ਦੇ ਵਿੱਚ, ਨਫ਼ਰਤ ਦੇ ਵਿੱਚ ਇਹ ਨਾ ਬਦਲੇ, ਅਸੀਂ ਕਾਮਯਾਬੀ ਦੀ ਜਿੱਤ ਆ ਉਹ ਹਾਸਲ ਕਰਕੇ ਵਾਪਸ ਪਰਤਣਾ ਆ। ਇਹਦੇ ਵਿੱਚ ਹਰ ਕਿਸੇ ਦਾ ਜ਼ੋਰ ਲੱਗਾ ਹੋਇਆ, ਸਰਕਾਰਾਂ ਦਾ ਜ਼ੋਰ ਲੱਗਾ ਹੋਇਆ ਧਰਨਿਆਂ ਨੂੰ ਤੋੜਨ ਦੇ ਲਈ, ਔਰ ਸਾਡਾ ਸਾਰੇ ਪੰਜਾਬੀਆਂ ਦਾ ਜ਼ੋਰ ਲੱਗਾ ਹੋਇਆ ਕਿ ਧਰਨੇ ਧਰਨੇ ਰਹਿਣ ਔਰ ਉਹਨਾਂ ਦੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ। ਸਾਡੇ ਇਸ ਗੇਮ ਦੇ ਵਿੱਚ, ਸਾਡੀ ਇਸ ਖੇਲ ਦੇ ਵਿੱਚ ਦੁਨੀਆਂ ਭਰ ਦੀਆਂ ਸਰਕਾਰਾਂ ਸਾਨੂੰ ਅੱਡੀਆਂ ਚੱਕ ਚੁੱਕ ਕੇ ਦੇਖ ਰਹੀਆਂ, ਸਾਡਾ ਜਲੂਸ ਨਿਕਲਦਾ ਦੇਖ ਰਹੀਆਂ, ਕਾਰਨ ਕਿ ਸਾਡੀ ਸਰਕਾਰ ਨਕੰਮੀ ਆ, ਕਾਰਨ ਕਿ ਸਾਡੀ ਸਰਕਾਰ ਦੇ ਹੱਥ ਦੇ ਵਿੱਚ ਉਹ ਸਿਸਟਮ ਕੰਟਰੋਲ 'ਚ ਨਹੀਂ ਆ ਰਿਹਾ, ਕਾਰਨ ਕਿ ਸਾਡੀ ਸਰਕਾਰ ਦੇ ਵਿੱਚ ਬਹੁਤ ਜ਼ਿਆਦਾ ਹੰਕਾਰ, ਈਗੋ ਔਰ ਧਰਮ ਦੀ ਕੱਟੜਤਾ ਭਰੀ ਹੋਈ ਆ, ਕਿ ਉਹ ਆਪਣੇ ਆਪ ਨੂੰ ਤਸ ਤੋਂ ਮਸ ਨਹੀਂ ਕਰਨਾ ਚਾਹੁੰਦੀ। ਉਹਦੇ ਕੰਨਾਂ 'ਚ ਆਵਾਜ਼ ਤਾਂ ਪੈਂਦੀ ਆ ਪਰ ਉਹ ਦੱਸਣਾ ਨਹੀਂ ਚਾਹੁੰਦੀ ਕਿ ਤੁਹਾਡੀ ਆਵਾਜ਼ ਮੇਰੇ ਕੰਨਾਂ ਤੱਕ ਆ ਗਈ ਆ। ਉਹਨੂੰ ਪੂਰੀ ਗੱਲ ਸਮਝ ਆ ਰਹੀ ਆ ਲੇਕਿਨ ਉਹ ਦੱਸਣਾ ਨਹੀਂ ਚਾਹੁੰਦੀ ਕਿ ਤੁਹਾਡੀ ਕਹੀ ਗੱਲ ਮੇਰੀ ਸਮਝ ਪੈ ਗਈ ਆ। ਉਹ ਬੋਲਣਾ ਜਾਣਦੀ ਆ ਲੇਕਿਨ ਉਹ ਸਾਡੇ ਮੋਹਰੇ ਖਾਮੋਸ਼ ਆ ਕਿ ਮੇਰੇ ਮੋਰ ਕੋਲ ਤੁਹਾਡੇ ਲਫ਼ਜ਼ਾਂ ਦਾ, ਤੁਹਾਡੇ ਸ਼ਬਦਾਂ ਦਾ, ਤੁਹਾਡੇ ਪ੍ਰਸ਼ਨਾਂ ਦਾ ਕੋਈ ਜਵਾਬ ਨਹੀਂ। ਸੋ ਇਸ ਤਰ੍ਹਾਂ ਦੀਆਂ ਗੂੰਗੀਆਂ ਸਰਕਾਰਾਂ ਨੂੰ ਫਿਰ ਅਸੀਂ ਕੀ ਕਰਨਾ, ਇਸ ਤਰ੍ਹਾਂ ਦੀਆਂ ਬੋਲੀਆਂ ਤੇ ਅੰਨੀਆਂ ਸਰਕਾਰਾਂ ਨੂੰ ਅਸੀਂ ਕੀ ਕਰਨਾ। ਤੇ ਫਿਰ ਯਾਦ ਆਉਂਦਾ ਉਸ ਵੇਲੇ ਦਾ ਮਹਾਂਭਾਰਤ ਦਾ ਯੁੱਧ, ਜਦੋਂ ਮਹਾਂਭਾਰਤ ਦੇ ਵਿੱਚ ਧ੍ਰਿਤਰਾਸ਼ਟਰ ਨੇ ਆਪਣੀਆਂ ਅੱਖਾਂ ਦੇ ਉੱਤੇ ਪੱਟੀ ਬੰਨੀ ਸੀ, ਉਹ ਕੁਦਰਤ ਅੰਨਾ ਸੀ, ਉਹ ਆਪਣੇ ਰਾਜਪਾਟ ਨੂੰ ਨਹੀਂ ਸੀ ਚਲਾ ਸਕਦਾ, ਕੁਦਰਤ ਅੰਨਾ ਸੀ, ਲੇਕਿਨ ਉਹਦੀ ਪਤਨੀ ਗੰਗੋਤਰੀ ਨੇ ਅੱਖਾਂ ਦੇ ਪੱਟੀ ਇਸ ਕਰਕੇ ਬੰਨ ਲਈ ਸੀ ਕਿ ਮੈਂ ਧਰਮ ਦਾ ਪਾਲਣ ਕਰਨਾ, ਜੇ ਮੇਰਾ ਪਤੀ ਨਹੀਂ ਕੁਛ ਦੇਖ ਸਕਦਾ ਤੇ ਫਿਰ ਮੈਂ ਵੀ ਨਹੀਂ ਕੁਛ ਦੇਖ ਸਕਦੀ। ਤੇ ਉਹਦੀਆਂ ਅੱਖਾਂ ਤੇ ਜਿਹੜੀ ਪੱਟੀ ਬੰਨੀ ਹੋਈ ਸੀਗੀ ਉਹਨੇ ਇੰਨੀ ਕੁ ਤਬਾਹੀ ਮਚਾਈ ਕਿ ਉਹਦਾ ਆਪਣਾ ਹੀ ਪੁੱਤ ਦੁਰਯੋਧਨ, ਜਿਹੜਾ ਕਿ ਉਹਨੂੰ ਉਹਦੇ ਵਿੱਚ ਕੋਈ ਕਮੀ ਨਹੀਂ ਸੀ ਦਿਸ ਰਹੀ ਕਿਉਂਕਿ ਅੱਖਾਂ ਤੇ ਪੱਟੀ ਬੰਨੀ ਸੀ, ਜਿਹਦੇ ਨਾਲ ਪੂਰਾ ਮਹਾਂਭਾਰਤ ਗੇਮ, ਜਿਹੜੀ ਗੇਮ ਖੇਡ ਜਿੱਥੋਂ ਵਿਗੜੀ ਆ ਤੇ ਪੂਰੇ ਦਾ ਪੂਰਾ ਉਸ ਵੇਲੇ ਤਬਾਹੀ ਦੇ ਵਿੱਚ ਬਰਬਾਦ ਹੋ ਗਿਆ, ਆਪਣੇ ਹੱਥੋਂ ਆਪਣੇ ਮਾਰੇ ਗਏ। ਇਹ ਸਿਰਫ ਇੱਕ ਗੰਗੋਤਰੀ, ਜੇ ਉਸ ਵੇਲੇ ਗੰਗੋਤਰੀ ਆਪਣੀਆਂ ਅੱਖਾਂ ਤੋਂ ਪੱਟੀ ਉਤਾਰ ਲੈਂਦੀ ਸ਼ਾਇਦ ਉਸਨੂੰ ਕੋਈ ਗੱਲ ਸਮਝ ਆ ਜਾਂਦੀ, ਸ਼ਾਇਦ ਆਪਣੇ ਅੰਨੇ ਪਤੀ ਨੂੰ ਕੁਛ ਨਾ ਕੁਛ ਸੁਧਾਰ ਦੇ ਲਈ ਹੀ ਉਹ ਕਹਿ ਦਿੰਦੀ। ਸੋ ਅੱਜ ਵੀ ਉਹੀ ਸਾਡੀ ਸਰਕਾਰ ਦਾ ਸਿਸਟਮ ਆ। ਮੋਦੀ ਸਰਕਾਰ ਸਜ਼ਾਖੇ ਹੋਣ ਦੇ ਨਾਲ ਨਾਲ ਉਹਨਾਂ ਨੇ ਜਾਣ ਕੇ ਢੋਂਗ ਕਰ ਰਹੇ ਆ ਕਿ ਮੈਨੂੰ ਕੁਛ ਦਿਸ ਨਹੀਂ ਰਿਹਾ, ਲੇਕਿਨ ਕਮਾਲ ਦੀ ਗੱਲ ਕਿ ਉਹਨਾਂ ਦੇ ਮੰਤਰੀ ਉਹਨਾਂ ਨੂੰ ਵੀ ਨਹੀਂ ਦਿਸ ਰਿਹਾ ਕਿਉਂਕਿ ਉਹ ਧਰਮ ਪਾਲਣਾ ਕਰ ਰਹੇ ਆ ਆਪਣੀ ਸਰਕਾਰ ਦਾ। ਸੋ ਜਿੱਥੇ ਲਾਈ ਲੱਗ ਸਰਕਾਰ ਹੋਵੇ, ਲਾਈ ਲੱਗ ਮੰਤਰੀ ਹੋਵੇ, ਜਿੱਥੇ ਸਰਕਾਰਾਂ ਆਪਣੇ ਤੋਂ ਇਲਾਵਾ ਜਨਤਾ ਦੀ ਕੋਈ ਗੱਲ ਨਾ ਸੁਣੇ, ਉੱਥੇ ਬਹੁਤ ਵੱਡੀਆਂ ਵੱਡੀਆਂ ਤਬਾਹੀਆਂ ਆ ਜਾਂਦੀਆਂ, ਦੇਸ਼ ਉੱਥੇ ਨਸ਼ਟ ਹੋ ਜਾਂਦੇ ਆ, ਜਨਤਾ ਨਸ਼ਟ ਹੋ ਜਾਂਦੀ ਆ, ਤੇ ਫਿਰ ਕਿਸੇ ਨਾ ਕਿਸੇ ਗਜਨਵੀ ਨੇ ਆਉਣਾ ਹੀ ਹੁੰਦਾ ਆ, ਤੇ ਕਿਸੇ ਨਾ ਕਿਸੇ ਔਰੰਗਜ਼ੇਬ ਨੇ ਆਉਣਾ ਹੀ ਆਉਣਾ ਹੁੰਦਾ ਆ, ਕਿਸੇ ਨਾ ਕਿਸੇ ਨੇ ਆ ਕੇ ਹਮਲਾ ਕਰਨਾ ਹੀ ਹੁੰਦਾ ਆ। ਸੋ ਵਿਰੋਧੀ ਤਾਕਤਾਂ ਮਜ਼ਬੂਤ ਹੋਣ, ਉਸ ਤੋਂ ਪਹਿਲਾਂ ਸਾਡੀ ਸਰਕਾਰ ਨੂੰ ਸੰਭਲ ਜਾਣਾ ਚਾਹੀਦਾ ਆ ਕਿ ਉਹਨੇ ਆਪਣੀ ਜਨਤਾ ਦੇ ਹੱਕ ਦੇ ਵਿੱਚ ਕਿਸ ਤਰ੍ਹਾਂ ਦੇ ਫੈਸਲੇ ਲੈਣੇ ਆ। ਇਹ ਹੱਕ ਜ਼ਮੀਨਾਂ ਦਾ ਸਾਡਾ ਆਪਣਾ ਹੱਕ ਆ, ਜ਼ਮੀਨਾਂ ਸਾਡੀਆਂ ਆਪਣੀਆਂ ਆ। ਸੋ ਸਰਕਾਰ ਨੂੰ ਆਪਣੇ ਫੈਸਲੇ ਤੋੜਨੇ ਪੈਣੇ, ਮਰੋੜਨੇ ਪੈਣੇ ਆ, ਤੇ ਜਨਤਾ ਦੀ ਗੱਲ ਸੁਣਨੀ ਪੈਣੀ ਆ। ਅਸੀਂ ਉਸ ਦਿਨ ਦੀ ਇੰਤਜ਼ਾਰ ਦੇ ਵਿੱਚ ਆ। ਸੋ ਦੋਸਤੋ, ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਅੰਜੂਜੀਤ ਦੇ ਨਾਲ, ਤੇ ਸੁਣੋ ਇਹ ਖੂਬਸੂਰਤ ਗਾਣਾ, ਉਸ ਤੋਂ ਬਾਅਦ ਗੱਲਬਾਤ ਇਸੇ ਤਰ੍ਹਾਂ।
ਬੰਦੇ ਦੇ ਹੱਥਾਂ ਵਰਗਾ, ਬੰਦੇ ਦੇ ਹੱਥਾਂ ਵਰਗਾ ਕੋਈ ਔਜ਼ਾਰ ਨਹੀਂ ਬਣਿਆ, ਇੰਨਾ ਕੁਛ ਬਣ ਗਿਆ ਲੇਕਿਨ ਕੁਦਰਤ ਤੋਂ ਪਾਰ ਨਹੀਂ ਬਣਿਆ। ਬੰਦੇ ਦੇ ਹੱਥਾਂ ਵਰਗਾ ਕੋਈ ਔਜ਼ਾਰ ਨਹੀਂ ਬਣਿਆ, ਇੰਨਾ ਕੁਛ ਬਣ ਗਿਆ ਲੇਕਿਨ ਕੁਦਰਤ ਤੋਂ ਪਾਰ ਨਹੀਂ ਬਣਿਆ। ਬੰਦੇ ਦੇ ਹੱਥਾਂ ਵਰਗਾ ਕਿੱਡੀਆਂ ਕਿੱਡੀਆਂ ਨੇ ਹੋਈਆਂ, ਦੇਖੋ ਸੰਸਾਰ ਚ ਜੰਗਾ, ਆਸਾਂ ਥੋ ਸਾਂਭ ਨਹੀਂ ਹੁੰਦੀਆਂ, ਆਪਣੇ ਕਾਰੋਬਾਰ ਚ ਜੰਗਾ, ਕਰੀਏ ਸ਼ੁਕਰਾਨੇ ਜੋੜਾਂ ਉਹਨਾਂ ਦੁਸ਼ਵਾਰ ਨਹੀਂ ਬਣਿਆ, ਇੰਨਾ ਕੁਛ ਬਣ ਗਿਆ ਲੇਕਿਨ ਕੁਦਰਤ ਤੋਂ ਪਾਰ ਨਹੀਂ ਬਣਿਆ। ਬੰਦੇ ਦੇ ਹੱਥਾਂ ਵਰਗਾ ਬਾਕੀ ਤਾਂ ਵਜ਼ਨ ਤਰੀਕੇ ਲਾ ਲਾ ਕੇ ਚੱਕ ਲਈ ਪਈਏ, ਹਲਕੇ ਕਰ ਹੱਕ ਲਈ ਦੇ, ਪਰ ਦਿਲ ਦੇ ਬੋਝ ਤੋਂ ਭਾਰਾ ਅੱਜ ਤੀਕਰ ਭਾਰ ਨਹੀਂ ਬਣਿਆ, ਇੰਨਾ ਕੁਛ ਬਣ ਗਿਆ ਲੇਕਿਨ ਕੁਦਰਤ ਤੋਂ ਭਾਰ ਨਹੀਂ ਬਣਿਆ। ਬੰਦੇ ਦੇ ਹੱਥਾਂ ਵਰਗਾ ਕਰ ਕੁਛ ਦਾਤ ਲਾਉਣਾ ਲਾਵੀ ਮੁਹੱਬਤਾਂ ਤੇ, ਫਾਇਦੇ ਨੁਕਸਾਨ ਵਿੱਚ ਵੀ ਖਾਵੀ ਮੁਹੱਬਤਾਂ ਚੇ, ਦੁਨੀਆਂ ਵਿੱਚ ਉਸ ਤੋਂ ਸੋਹਣਾ ਅੱਜ ਤੱਕ ਵਪਾਰ ਨਹੀਂ ਬਣਿਆ, ਇੰਨਾ ਕੁਛ ਬਣ ਗਿਆ ਲੇਕਿਨ ਕੁਦਰਤ ਤੋਂ ਪਾਰ ਨਹੀਂ ਬਣਿਆ। ਬੰਦੇ ਦੇ ਹੱਥਾਂ ਵਰਗਾ ਰੂਹਾਂ ਨੂੰ ਨੱਚਣ ਦੇ ਲਈ ਲੱਭ ਜਾਂਦੀ ਤਾਲ ਸਦਾ, ਜਜ਼ਬੇ ਨੂੰ ਮਾਰਨ ਵਾਲਾ ਕੋਈ ਹਥਿਆਰ ਨਹੀਂ ਬਣਿਆ, ਇੰਨਾ ਕੁਛ ਬਣ ਗਿਆ ਲੇਕਿਨ ਕੁਦਰਤ ਤੋਂ ਪਾਰ ਨਹੀਂ ਬਣਿਆ। ਕੋਈ ਸ਼ਖਸ ਨਿਰਾਲੇ ਜੱਗ ਤੇ ਮਸ਼ਹੂਰ ਹੋਏ, ਆਪੇ ਦੇ ਨੇੜੇ ਹੋ ਗਏ ਦੁਨੀਆਂ ਤੋਂ ਦੂਰ ਹੋਏ, ਜਿਨ੍ਹਾਂ ਲਈ ਕਦੀ ਵੀ ਅੱਜ ਤੱਕ ਦੋ ਤੇ ਦੋ ਚਾਰ ਨਹੀਂ ਬਣਿਆ, ਇੰਨਾ ਕੁਛ ਬਣ ਗਿਆ ਲੇਕਿਨ ਕੁਦਰਤ ਤੋਂ ਪਾਰ ਨਹੀਂ ਬਣਿਆ। ਬੰਦੇ ਦੇ ਹੱਥਾਂ ਵਰਗਾ
ਸ਼ਹਿਨਸ਼ਾਹ ਬਣ ਗਏ ਨੇ ਸਾਬ ਕਈ ਪਰ ਕੋਈ ਰਣਜੀਤ ਸਿੰਘ ਦੇ ਵਾਂਗੂ ਸਰਕਾਰ ਨੀ ਬਣਿਆ ਇੰਨਾ ਕੁਛ ਬਣ ਗਿਆ ਲੇਕਿਨ ਕੁਦਰਤ ਤੋਂ ਪਾਰ ਨੀ ਬਣਿਆ ਦੁਨੀਆਂ ਤੇ ਕਿੰਨੇ ਕਿੱਸੇ ਆਸ਼ਿਕ ਮਾਸ਼ੂਕਾਂ ਦੇ ਕਿੰਨੇ ਹੀ ਦਰਦ ਸੁਣੀ ਦੇ ਇਸ਼ਕੇ ਦੀਆਂ ਹੂਕਾਂ ਦੇ ਲੇਕਿਨ ਫਰਹਾਦ ਜਿਹਾ ਕੋਈ ਲੱਗਦਾ ਦਿਲਦਾਰ ਨੀ ਬਣਿਆ ਇੰਨਾ ਕੁਛ ਬਣ ਗਿਆ ਲੇਕਿਨ ਕੁਦਰਤ ਤੋਂ ਪਾਰ ਨੀ ਬਣਿਆ ਬੰਦੇ ਦੇ ਹੱਥਾਂ ਵਰਗਾ ਸੁਖ ਵਿਚ ਲੋੜੀ ਦੇ ਪੈ ਗਈਆਂ ਗੱਡਾਂ ਜਿੱਥੇ ਉਥੇ ਮੁੜ ਪਿਆਰ ਨੀ ਬਣਿਆ ਇੰਨਾ ਕੁਛ ਬਣ ਗਿਆ ਲੇਕਿਨ ਕੁਦਰਤ ਤੋਂ ਪਾਰ ਨੀ ਬਣਿਆ ਹਮ ਦਮ ਬਿਨ ਹੋਲੀ ਕਾਦੀ ਪੁੰਨਿਆ ਵੀ ਕਾਲੀ ਬਈ ਸੱਜਣਾ ਦੀ ਦੀਦ ਤੋਂ ਵੱਧ ਕੇ ਕੋਈ ਤਿਉਹਾਰ ਨੀ ਬਣਿਆ ਇੰਨਾ ਕੁਛ ਬਣ ਗਿਆ ਲੇਕਿਨ ਕੁਦਰਤ ਤੋਂ ਪਾਰ ਨੀ ਬਣਿਆ ਤਖਤਾਂ ਤੇ ਬੈਠ ਬਾਦਸ਼ਾਹ ਕਰ ਗਏ ਜੋ ਜੋ ਅੰਬਰਾਂ ਨੂੰ ਛੋ ਸਕਿਆ ਕੁਤਬਾਂ ਦੇ ਮਗਰੋਂ ਦਿੱਲੀ ਮੁੜ ਕੇ ਨੀਨਾਰ ਨੀ ਬਣਿਆ ਇੰਨਾ ਕੁਛ ਬਣ ਗਿਆ ਲੇਕਿਨ ਕੁਦਰਤ ਤੋਂ ਪਾਰ ਨੀ ਬਣਿਆ ਬੰਦੇ ਦੇ ਹੱਥਾਂ ਵਰਗਾ ਐਸੇ ਬਖਤਾਵਰ ਤੋਂ ਕਹਿ ਗਏ ਖੁਦ ਤਾਨਸੇਨ ਵੀ ਕੇ ਐਸਾ ਫਨਕਾਰ ਨੀ ਬਣਿਆ ਇੰਨਾ ਕੁਛ ਬਣ ਗਿਆ ਲੇਕਿਨ ਕੁਦਰਤ ਤੋਂ ਪਾਰ ਨੀ ਬਣਿਆ ਬੰਦੇ ਦੇ ਹੱਥਾਂ ਵਰਗਾ ਲੱਗਦਾ ਕੇ ਸਤਿੰਦਰਾ ਕਹਿ ਕੇ ਨਾ ਸਾਰ ਲਈਏ ਗੁਰੂਆਂ ਜੋ ਚਾਹਿਆ ਸਾਥੋਂ ਵੈਸਾ ਸੰਸਾਰ ਨੀ ਬਣਿਆ ਇੰਨਾ ਕੁਛ ਬਣ ਗਿਆ ਲੇਕਿਨ ਕੁਦਰਤ ਤੋਂ ਪਾਰ ਨੀ ਬਣਿਆ ਦਾ ਬੁੱਤ ਘੜਦੇ ਨੂੰ ਹਰ ਵਾਰੀ ਕੋਸ਼ਿਸ਼ ਕੀਤੀ ਲੇਕਿਨ ਹਰ ਵਾਰ ਨੀ ਬਣਿਆ ਇੰਨਾ ਕੁਛ ਬਣ ਗਿਆ ਲੇਕਿਨ ਕੁਦਰਤ ਤੋਂ ਪਾਰ ਨੀ ਬਣਿਆ ਬੰਦੇ ਦੇ ਹੱਥਾਂ ਵਰਗਾ ਕਿਸੇ ਦਾ ਜੇਕਰ ਅਹਿਸਾਸ ਨਹੀਂ ਸਮਝੀ ਸਰਤਾਜ ਨਾਮ ਦਾ ਹਾਲੇ ਹੱਕਦਾਰ ਨੀ ਬਣਿਆ ਇੰਨਾ ਕੁਛ ਬਣ ਗਿਆ ਲੇਕਿਨ ਕੁਦਰਤ ਤੋਂ ਪਾਰ ਨੀ ਬਣਿਆ
ਬੰਦੇ ਦੇ ਹੱਥਾਂ ਵਰਗਾ ਕੋਈ ਔਜ਼ਾਰ ਨਹੀਂ ਬਣਿਆ ਇੰਨਾ ਕੁਛ ਬਣ ਗਿਆ ਲੇਕਿਨ ਕੁਦਰਤ ਤੋਂ ਪਾਰ ਨਹੀਂ ਬਣਿਆ ਬੰਦੇ ਦੇ ਹੱਥਾਂ
I can't believe that it's real. I can't believe that it's happening.
Are you interested in becoming a presenter? Would you like to join Harman Radio? If so, contact Harman Radio on harmanradio.com. Thank you.
ਮਨ ਮੇਰੇ ਗੁਰ ਕੀ ਸਿੱਖ ਸੁਨਿਜ ਹਰ ਕਾ ਨਾਮ ਸਦਾ ਸੁਖਦਾਤਾ ਸਹਿਜੇ ਹਰ ਰਸ ਬੀਜੈ ਗੁਰੂ ਪਿਆਰਿਓ ਹਰਮਨ ਰੇਡੀਓ ਆਸਟ੍ਰੇਲੀਆ ਦੀ ਮਾਰਫਤ ਆਪ ਜੀ ਰੋਜ਼ਾਨਾ ਸਵੇਰੇ 7 ਵਜੇ ਗੁਰਬਾਣੀ ਦੇ ਸਹਿਜ ਪਾਠ ਸਰਵਣ ਕਰਦੇ ਹੋ ਬਹੁਤ ਸਾਰੇ ਗੁਰਮੁਖ ਪੋਥੀ ਸਾਹਿਬ ਜਾਂ ਸਮਾਰਟ ਡਿਵਾਈਸ ਦੀ ਗੁਰਬਾਣੀ ਐਪ ਰਾਹੀਂ ਸਾਡੇ ਨਾਲ ਸਹਿਜ ਪਾਠ ਵਿਚ ਸ਼ਮੂਲੀਅਤ ਵੀ ਕਰਦੇ ਨੇ ਤੁਸੀਂ ਵੀ ਗੁਰਬਾਣੀ ਦੇ ਪ੍ਰਵਾਹ ਵਿਚ ਸ਼ਾਮਲ ਹੋਵੋ ਹਾਂ ਜੇ ਕਿਸੇ ਕਾਰਨ ਉਸ ਸਮੇਂ ਸ਼ਾਮਲ ਨਹੀਂ ਹੋ ਸਕਦੇ ਤਾਂ ਹਰਮਨ ਰੇਡੀਓ ਦੀ ਆਪਣੀ ਐਪ ਤੋਂ ਪੋਡਕਾਸਟ ਅਤੇ ਸਾਊਂਡ ਕਲਾਉਡ ਦੇ ਰਾਹੀਂ ਕਿਸੇ ਵੇਲੇ ਵੀ ਸਹਿਜ ਪਾਠ ਸਰਵਣ ਕਰ ਸਕਦੇ ਹੋ ਤੁਸੀਂ ਸਿਰਫ 4 ਅੰਗ ਰੋਜ਼ਾਨਾ ਦੇ ਪਾਠ ਕਰਨ ਨਾਲ ਕਰੀਬ 1 ਸਾਲ ਵਿਚ ਗੁਰੂ ਦੇ ਪੂਰਨ ਦਰਸ਼ਨ ਕਰ ਲਵੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸੋ ਦੋਸਤੋ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਅੰਜਿਤ ਦੇ ਨਾਲ ਲਹਿਰਾਂ ਪ੍ਰੋਗਰਾਮ ਅੱਜ ਅਸੀਂ ਕਿਸਾਨੀ ਮੁੱਦੇ ਬਾਰੇ ਵੀ ਗੱਲ ਕੀਤੀ ਤੇ ਕੋਰੋਨਾ ਦੇ ਬਾਰੇ ਦੇ ਵਿਚ ਗੱਲ ਕੀਤੀ ਤੇ ਉਸ ਤੋਂ ਬਾਅਦ ਮੇਰੇ ਸਾਹਮਣੇ ਇੱਕ ਥੋੜਾ ਜਿਹਾ ਮਾਹੌਲ ਨੂੰ ਬਦਲਦੇ ਆ ਥੋੜਾ ਜਿਹਾ ਮਾਹੌਲ ਦੂਸਰੇ ਪਾਸੇ ਲੈ ਕੇ ਜਾਂਦੇ ਆ ਇੱਕ ਮੇਰੇ ਸਾਹਮਣੇ ਕਹਾਣੀ ਹੈਗੀ ਆ ਖਲੀਲ ਜਬਰਾਨ ਜੀ ਹੋਣਾ ਦੀ ਲਿਖੀ ਹੋਈ ਔਰ ਮੇਰਾ ਦਿਲ ਕੀਤਾ ਮੈਂ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂ ਸਾਂਝੀ ਕਰਦੀ ਹਾਂ ਜਿਹਦਾ ਸਿਰਲੇਖ ਉਹਨਾਂ ਨੇ ਦਿੱਤਾ ਦੇਵੀ ਪੁੱਤਰ ਅਤੇ ਬਾਂਦਰ ਪੁੱਤ ਵਕਤ ਬੜਾ ਅਜੀਬ ਹੈ ਅਤੇ ਅਸੀਂ ਵੀ ਵਕਤ ਵਰਗੇ ਹਾਂ ਵਕਤ ਖੁਦ ਵੀ ਬਦਲਦਾ ਹੈ ਤੇ ਸਾਨੂੰ ਵੀ ਬਦਲਣ ਦਿੰਦਾ ਹੈ ਇਹ ਸਾਡੇ ਤੋਂ ਕਦਮ ਭਰ ਅੱਗੇ ਚੱਲਦਾ ਹੋਇਆ ਆਪਣੇ ਆਪ ਨੂੰ ਬੇਨਕਾਬ ਕਰਦਾ ਸਾਨੂੰ ਚੇਤਾਵਨੀ ਅਤੇ ਹੌਸਲਾ ਦਿੰਦਾ ਹੈ ਕੱਲ ਅਸੀਂ ਵਕਤ ਤੇ ਇਤਰਾਜ਼ ਕਰਦੇ ਹੋਏ ਇਸ ਤੋਂ ਭੈ ਭੀਤ ਸਾਂ ਪਰ ਅੱਜ ਅਸੀਂ ਇਸ ਨੂੰ ਪਿਆਰ ਅਤੇ ਇੱਜ਼ਤ ਕਰਦੇ ਹਾਂ ਕਿਉਂਕਿ ਹੁਣ ਇਸ ਤੇ ਮਨਛਿਆ ਪ੍ਰਵਿਰਤੀ ਰਹੱਸ ਅਤੇ ਭੇਤਾਂ ਤੋਂ ਜਾਣੂ ਹੋ ਗਏ ਹਾਂ ਕੱਲ ਅਸੀਂ ਰਾਤ ਦੇ ਡਰ ਅਤੇ ਦਿਨ ਦੇ ਖਤਰਿਆਂ ਵਿਚਕਾਰ ਕੰਬਦੀ ਹੋਈ ਪ੍ਰੇਤ ਛਾਇਆ ਵਾਂਗ ਡਰ ਨਾਲ ਰੀਂਗ ਰਹੇ ਸਾਂ ਅੱਜ ਅਸੀਂ ਪਹਾੜ ਦੀ ਸਿਖਰ ਪ੍ਰਚੰਡ ਤੂਫਾਨਾਂ ਦੇ ਘਰ ਅਤੇ ਬੱਦਲਾਂ ਦੀ ਗਰਜ ਦੀ ਜਨਮ ਭੋ ਵੱਲ ਨੂੰ ਖੁਸ਼ ਖੁਸ਼ ਤੁਰ ਰਹੇ ਹਾਂ ਕੱਲ ਅਸੀਂ ਰੱਤ ਲਿਬੜੀ ਰੋਟੀ ਖਾਂਦੇ ਅਤੇ ਹੰਝੂ ਰਲਿਆ ਪਾਣੀ ਪੀਂਦੇ ਸਾਂ ਪਰ ਅੱਜ ਅਸੀਂ ਚੜ੍ਹਦੀ ਪ੍ਰਭਾਤ ਹੱਥੋਂ ਭੋਜਨ ਖਾਂਦੇ ਬਸੰਤ ਰੁੱਤ ਦੇ ਮਿੱਠੇ ਸਾਹਾਂ ਨਾਲ ਸੁਗੰਧਿਤ ਪੁਰਾਣੀ ਸ਼ਰਾਬ ਪੀਂਦੇ ਹਾਂ ਕੱਲ ਅਸੀਂ ਤਕਦੀਰ ਦੇ ਹੱਥਾਂ ਦਾ ਖਡਾਉਣਾ ਸਾਂ ਪਰ ਅੱਜ ਤਕਦੀਰ ਸਾਡੇ ਨਾਲ ਹੱਸਦੀ ਖੇਡਦੀ ਕਦਮ ਮਿਲਾ ਕੇ ਚੱਲਦੀ ਹੈ ਅਸੀਂ ਉਸ ਤੇ ਨਹੀਂ ਸਗੋਂ ਉਹ ਸਾਡੇ ਕਦਮ ਜਿਨ੍ਹਾਂ ਤੇ ਚੱਲਦੀ ਹੈ ਕੱਲ ਅਸੀਂ ਬੁੱਤਾਂ ਅੱਗੇ ਧੂਪ ਤਕਾਉਂਦੇ ਕ੍ਰੋਧੀ ਦੇਵਤਿਆਂ ਨੂੰ ਬਲੀ ਦਿੰਦੇ ਸਾਂ ਪਰ ਅੱਜ ਅਸੀਂ ਆਪਣੇ ਲਈ ਕੁਰਬਾਨੀ ਦਿੰਦੇ ਆਪਣੀ ਹੋਂਦ ਨੂੰ ਮਹਿਕਾਉਂਦੇ ਹਾਂ ਕਿਉਂਕਿ ਸਭ ਦੇਵਤਿਆਂ ਤੋਂ ਮਹਾਨਤਮ ਅਤੇ ਖੂਬਸੂਰਤ ਦੇਵਤੇ ਨੇ ਸਾਡੇ ਦਿਲ ਚ ਆਪਣਾ ਮੰਦਰ ਉਸਾਰਿਆ ਹੈ ਕੱਲ ਅਸੀਂ ਰਾਜਿਆਂ ਅੱਗੇ ਝੁਕਦੇ ਉਹਨਾਂ ਨੂੰ ਸਲਾਮਾਂ ਕਰਦੇ ਸਾਂ ਪਰ ਅੱਜ ਅਸੀਂ ਖੂਬਸੂਰਤੀ ਅਤੇ ਪਿਆਰ ਦਾ ਅਨੁਸਰਨ ਕਰਦੇ ਹਾਂ। ਕੱਲ ਅਸੀਂ ਝੂਠੇ ਪੈਗੰਬਰਾਂ ਤੇ ਜਾਦੂਗਰਾਂ ਦੀ ਇੱਜ਼ਤ ਕਰਦੇ ਸਾਂ, ਪਰ ਹੁਣ ਵਕਤ ਬਦਲ ਗਿਆ ਏ ਤੇ ਲਓ ਇਸਨੇ ਸਾਨੂੰ ਵੀ ਬਦਲ ਦਿੱਤਾ ਏ। ਹੁਣ ਅਸੀਂ ਸੂਰਜ ਨਾਲ ਅੱਖ ਮੇਲ ਸਕਦੇ ਹਾਂ, ਸਮੁੰਦਰ ਦਾ ਸੰਗੀਤ ਸੁਣ ਸਕਦੇ ਹਾਂ ਅਤੇ ਬਾਬ ਰੋਲੇ ਤੋਂ ਇਲਾਵਾ ਸਾਨੂੰ ਕੋਈ ਨਹੀਂ ਹਿਲਾ ਸਕਦਾ। ਹੁਣ ਉਹ ਦਿਨ ਲੰਘ ਗਏ ਹਨ, ਬਿਲਕੁਲ ਉਂਜ ਜਿਵੇਂ ਬਘਿਆੜ ਕਬਰਾਂ ਛੱਡ ਕੇ ਤੁਰ ਜਾਂਦੇ ਹਨ। ਹੁਣ ਮੁਸ਼ਕਲਾਂ ਹਟ ਗਈਆਂ ਹਨ, ਹੁਣ ਅਸੀਂ ਦੈਵੀ ਬਿਸਤਰਿਆਂ ਤੇ ਸ਼ਾਂਤੀ ਪੂਰਵਕ ਆਰਾਮ ਕਰ ਸਕਦੇ ਹਾਂ। ਆਪਣੇ ਖਿਆਲਾਂ ਤੇ ਸੁਪਨਿਆਂ ਨੂੰ ਖੁਸ਼ਾਮਦੀਦ ਕਹਿੰਦੇ ਹੋਏ ਇਸ਼ਾਵਾਂ ਨੂੰ ਗਲੇ ਲਗਾ ਸਕਦੇ ਹਾਂ। ਆਪਣੇ ਆਲ ਦੁਆਲ ਖਿੰਡੇ ਰੋਸ਼ਨੀ ਦੇ ਦਾਇਰੇ ਨੂੰ ਮਜ਼ਬੂਤ ਪਕੜ ਚ ਲੈ ਕੇ ਅਸੀਂ ਖੁੱਲ ਕੇ ਗੱਲ ਕਰ ਸਕਦੇ ਹਾਂ। ਜਿਉਂ ਹੀ ਫਰਿਸ਼ਤਿਆਂ ਦਾ ਟੋਲਾ ਨੱਚਦਾ ਹੋਇਆ ਸਾਡੇ ਕੋਲੋਂ ਲੰਘੇਗਾ, ਉਹ ਸਾਡੇ ਦਿਲ ਦੀਆਂ ਤਮੰਨਾਵਾਂ ਅਤੇ ਰੂਹ ਦੇ ਗੀਤਾਂ ਨਾਲ ਨਸ਼ਿਆ ਜਾਵੇਗਾ। ਕੱਲ ਅਸੀਂ ਸਾਂ ਪਰ ਅੱਜ ਅਸੀਂ ਹਾਂ। ਦੇਵੀ ਦੀ ਆਪਣੇ ਪੁੱਤਰਾਂ ਲਈ ਇਹੋ ਹੀ ਇੱਛਾ ਹੈ। ਉਹ ਬਾਂਦਰ ਪੁੱਤਰੋ, ਤੁਹਾਡੀ ਇੱਛਾ ਕੀ ਹੈ? ਜਦੋਂ ਦੇ ਤੁਸੀਂ ਧਰਤੀ ਤੇ ਆਏ ਹੋ, ਕੀ ਤੁਸੀਂ ਇੱਕ ਕਦਮ ਵੀ ਅੱਗੇ ਵਧੇ ਹੋ? ਜਦ ਤੋਂ ਸ਼ੈਤਾਨ ਨੇ ਤੁਹਾਡੀਆਂ ਅੱਖਾਂ ਖੋਲੀਆਂ ਹਨ, ਕੀ ਤੁਸੀਂ ਦੇਵ ਲੋਕ ਵੱਲ ਝਾਕ ਕੇ ਵੀ ਵੇਖਿਆ ਹੈ? ਜਦ ਤੋਂ ਜ਼ਹਿਰੀਲੇ ਸੱਪਾਂ ਨੇ ਤੁਹਾਡੇ ਹੋਠਾਂ ਤੇ ਜ਼ਹਿਰ ਮੋਹਰ ਲਾਈ ਹੈ, ਕੀ ਤੁਸੀਂ ਸਹੀ ਸ਼ਬਦ ਉੱਤੇ ਇੱਕ ਵਾਰੀ ਵੀ ਗੌਰ ਕੀਤਾ ਹੈ? ਜਾਂ ਮੌਤ ਨੇ ਜਦ ਤੋਂ ਤੁਹਾਡੀ ਸੁਣਨ ਸ਼ਕਤੀ ਖੋਈ ਹੈ, ਕੀ ਤੁਸੀਂ ਇੱਕ ਪਲ ਲਈ ਵੀ ਜ਼ਿੰਦਗੀ ਦਾ ਗੀਤ ਸੁਣਿਆ ਹੈ? 70,000 ਸਾਲ ਪਹਿਲਾਂ ਮੈਂ ਤੁਹਾਨੂੰ ਗੁਫਾਵਾਂ ਚ ਕੀੜਿਆਂ ਵਾਂਗ ਰੇਂਗਦੇ ਵੇਖਿਆ ਸੀ ਅਤੇ 7 ਮਿੰਟ ਪਹਿਲਾਂ ਤੁਹਾਨੂੰ ਆਪਣੀ ਖਿੜਕੀ ਦੇ ਸ਼ੀਸ਼ੇ ਥਾਣੀ ਗੁਲਾਮੀ ਦੀਆਂ ਜੰਜੀਰਾਂ ਚ ਜਕੜੇ ਤੰਗ ਗਲੀਆਂ ਚ ਭਟਕਦੇ ਵੇਖਿਆ, ਜਦਕਿ ਮੌਤ ਤੁਹਾਡੇ ਸਿਰਾਂ ਉੱਤੇ ਮੰਡਰਾ ਰਹੀ ਸੀ। ਤੁਸੀਂ ਅੱਜ ਵੀ ਉਹੀ ਹੋ ਜੋ ਕੱਲ ਸੀ, ਭਲਕੇ ਅਤੇ ਪਰਸੋਂ ਵੀ ਤੁਸੀਂ ਉਹੀ ਰਹੋਗੇ ਜੋ ਸ਼ੁਰੂ ਵਿੱਚ ਸੀ। ਕੱਲ ਅਸੀਂ ਸਾਂ ਪਰ ਅੱਜ ਅਸੀਂ ਹਾਂ। ਦੇਵੀ ਦੀ ਆਪਣੇ ਪੁੱਤਰਾਂ ਲਈ ਇਹੋ ਇੱਛਾ ਹੈ। ਉਹ ਬਾਂਦਰ ਪੁੱਤਰੋ, ਤੁਹਾਡੀ ਇੱਛਾ ਕੀ ਹੈ? ਸੋ ਇਹ ਸੀ ਖਲੀਲ ਜਿਬਰਾਨ ਜੀ ਹੁਣਾਂ ਦੀ ਲਿਖੀ ਹੋਈ ਇੱਕ ਕਹਾਣੀ ਮਹਿਬੂਬ ਦੀ ਵਾਪਸੀ ਵਿੱਚੋਂ। ਕਹਾਣੀ ਮੈਨੂੰ ਚੰਗੀ ਲੱਗੀ, ਸੋਚਿਆ ਕਿ ਤੁਹਾਡੇ ਨਾਲ ਮੈਂ ਇਸ ਸਾਂਝ ਪਾਵਾਂ। ਸੋ ਦੋਸਤੋ, ਹਮੇਸ਼ਾ ਖੁਸ਼ ਰਹੋ, ਤੰਦਰੁਸਤ ਰਹੋ, ਚੰਗੀਆਂ ਸੋਚਾਂ ਦਾ ਮਿਆਰ ਆਪਣੇ ਆਲ ਦੁਆਲ ਘੜੋ, ਚੰਗੀਆਂ ਸੋਚਾਂ ਆਪਣੇ ਮਨ ਦੇ ਵਿੱਚ ਪੈਦਾ ਕਰੋ। ਇੱਕ ਮੈਂ ਗੱਲ ਹਮੇਸ਼ਾ ਕਹਿੰਦੀ ਹੁੰਦੀ ਹਾਂ ਕਿ ਕਦੇ ਵੀ ਕਿਸੇ ਦੇ ਨਾਲ ਕੋਈ ਮੁਕਾਬਲਾ ਨਾ ਕਰੋ। ਮੁਕਾਬਲਾ ਜੇ ਕਰਨਾ ਤਾਂ ਖੁਦ ਨਾਲ ਕਰੋ, ਆਪਣੇ ਨਾਲ ਕਰੋ, ਕਿਉਂਕਿ ਸਾਡਾ ਜਿਹੜਾ ਮੁਕਾਬਲਾ ਸਾਡਾ ਆਪਣੇ ਨਾਲ ਆ। ਅਸੀਂ ਆਪਣੀ ਜਿੱਦ ਆਪ ਤੋੜਨੀ ਆ ਤੇ ਅਸੀਂ ਆਪਣੇ ਆਪ ਨੂੰ ਜਿੱਦੀ ਬਣਾਉਣਾ। ਜਿੱਦ ਉਹ ਤੋੜੋ ਜਿਹੜੀ ਇੱਕ ਹੰਕਾਰ ਭਰੀ ਆ, ਜਿਹੜੀ ਜਿੱਦ ਸਾਨੂੰ ਤਬਾਹੀ ਵੱਲ ਲੈ ਕੇ ਜਾਂਦੀ ਆ, ਜਿਹਦੇ ਵਿੱਚ ਬਹੁਤ ਸਾਰੇ ਦੂਈ ਦਵੇਸ਼ ਆ, ਜਿਹਦੇ ਵਿੱਚ ਨਫ਼ਰਤ ਆ, ਜਿਹਦੇ ਵਿੱਚ ਬਹੁਤ ਸਾਰੇ ਗਿਲੇ ਸ਼ਿਕਵੇ ਆ, ਸ਼ੱਕ ਆ, ਗੁੱਸੇ ਆ, ਉਸ ਨੂੰ ਤੋੜੋ। ਤੇ ਜਿਹਦੇ ਵਿੱਚ ਬਹੁਤ ਸਾਰਾ ਪਿਆਰ ਆ, ਇਨਸਾਨੀਅਤ ਆ, ਕੁਛ ਚੰਗੀਆਂ ਸੋਚਾਂ ਆ, ਕੁਛ ਚੰਗੇ ਸੁਨੇਹੇ ਆ, ਇਸ ਤਰ੍ਹਾਂ ਦੀ ਆਪਣੇ ਆਪ ਨੂੰ ਬਣਾਉਣ ਦੀ ਕੋਸ਼ਿਸ਼ ਕਰੋ। ਸ਼ਰਤ ਜਦ ਵੀ ਲਾਉਣੀ ਆ ਆਪਣੇ ਨਾਲ ਲਾਵੋ। ਆਪਣੇ ਹੰਕਾਰ ਦਾ ਸਿਰ ਅਸੀਂ ਆਪ ਤੋੜਨਾ ਹੁੰਦਾ। ਇਹ ਨਹੀਂ ਕਿ ਅਸੀਂ ਕਿਸੇ ਦੇਵੀ ਦੇਵਤੇ ਨੂੰ ਮੰਨਾਂਗੇ, ਕੋਈ ਵਰਤ ਰੱਖਾਂਗੇ, ਕੋਈ ਮੰਨਤ ਮੰਨਾਂਗੇ, ਸਾਡਾ ਸਿਰ ਝੁਕੂਗਾ, ਅਸੀਂ ਨੀਵੇਂ ਹੋਵਾਂਗੇ, ਨਹੀਂ। ਸਗੋਂ ਜਿੰਨੇ ਅਸੀਂ ਵਰਤਾਂ ਰੱਖ ਕੇ ਆਪਣੀਆਂ ਸ਼ਰਤਾਂ ਮਨਾਉਂਦੇ ਹਾਂ, ਅਸੀਂ ਉਨੇ ਜ਼ਿਆਦਾ ਘਮੰਡੀ ਹੁੰਦੇ ਹਾਂ। ਅਸੀਂ ਉਹ ਟੱਲ ਖੜਕਾਉਂਦੇ ਹਾਂ ਉਸ ਸੁੱਤੇ ਦੇਵਤੇ ਨੂੰ ਜਗਾਉਣ ਦੇ ਲਈ ਜਿਹੜਾ ਜੁਗਾਂ ਜੁਗਾਂ ਤੋਂ ਸੁੱਤਾ ਪਿਆ ਆ। लेकिन असी अपने अंदर एक तल नहीं खड़काउंदे, एक अंदर अपनी जिहड़ी आवाज आउंदी असी ओह टल्ली नहीं खड़काउंदे, असी सुत्ते आ। साडा जेन बेशक असी जागदा, लेकिन जिहड़ी एक अंदरली सोच आ साडी ओह सुत्ती पई आ, ओहनू असी जगाउणा हैगा, अपने आप नू जागरूक करना हैगा। साडे अंदर बहुत सारी रोशनी आ, ब्रह्मांड साडे अंदर आ, असी उथों रोशनी लैनी, ज्ञान लैणा। सो देवी देवते, तुसी किसे भी दीन धर्म नू मानदे आ, थोड़ा अपना निजी मामला हैगा, तुसी ओहनू मनो, बरकरार रहो, लेकिन किसे भी अंध विश्वास दे विच ना फसो। अंध विश्वास वाली दुनिया हमेशा हनेर ते तबाही वाली ही हुंदी आ। अज कल बहुत सारा कुछ चल रहा है कि तुसी जे रब नू देखना आ ते इक कोई फलाने धर्म आ, तुसी उस धर्म दे विच आ जाओ। बहुत सारे बिजनेस जेहे चले हुए, जिस तरह दुकाना दे उत्ते एक ओह ला के बैठे हुंदे आ फट्टे जेहे कि तुसी साडी दुकान ते आ जाओ, आ चीज सोहनी आ, आ चीज सोहनी आ। सो दुकान जेहड़ा अज बिजनेस भी यही बनिया होया धर्म दा, ਕਿ ਇਹ ਧਰਮ ਸਭ ਤੋਂ ਵਧੀਆ, ਇਹਦੇ ਵਿੱਚ ਦੇਵੀ ਦੇਵਤੇ ਆ ਜਿਹੜੇ ਉਹਨਾਂ ਦੇ ਦਰਸ਼ਨ ਹੁੰਦੇ ਆ, ਤੁਸੀਂ ਰੱਬ ਨੂੰ ਮਿਲ ਸਕਦੇ ਆ, ਤੁਹਾਡੀਆਂ ਇੱਛਾ ਪੂਰੀਆਂ ਹੋਣਗੀਆਂ, ਤੁਹਾਡੀਆਂ ਮਨੋਕਾਮਨਾ ਪੂਰੀਆਂ ਹੋਣਗੀਆਂ। ਤੇ ਜੇ ਅਸੀਂ ਸਹੀ ਤਰੀਕੇ ਨਾਲ ਸੋਚੀਏ, ਜਦੋਂ ਸਾਡੀਆਂ ਦੁਨਿਆਵੀ ਇੱਛਾ ਪੂਰੀਆਂ ਹੋਣੀਆਂ ਸ਼ੁਰੂ ਹੋ ਜਾਣਗੀਆਂ, ਉਦੋਂ ਅਸੀਂ ਹਮੇਸ਼ਾ ਲਈ ਇਸ ਦੁਨੀਆਂ ਵਿੱਚ ਰਹਿਣ ਦੀ ਸੋਚਾਂਗੇ। ਸਾਡੇ ਅੰਦਰ ਲਾਲਚ ਇੰਨਾ ਕੁ ਵੱਧ ਜਾਊਗਾ ਕਿ ਅਸੀਂ ਇੱਥੋਂ ਜਾਣ ਦੀ ਸੋਚਾਂਗੇ ਹੀ ਨਹੀਂ। ਅਸੀਂ ਉਹਨਾਂ ਚੀਜ਼ਾਂ ਨੂੰ ਹੋਰ ਪੂਰਤੀ ਦੇ ਲਈ ਅਸੀਂ ਬਹੁਤ ਕੁਛ ਪਾਪ ਕਰਾਂਗੇ, ਅਨਿਆਯ ਕਰਾਂਗੇ, ਕਿਉਂਕਿ ਸਾਨੂੰ ਉਹਨਾਂ ਦੇ ਨਾਲ ਮੋਹ ਪੈ ਜਾਣਾ ਆ। ਸੋ ਪਹਿਲੀ ਗੱਲ ਤਾਂ ਕੋਈ ਵੀ ਏਦਾਂ ਦਾ ਦੇਵੀ ਦੇਵਤਾ ਨਹੀਂ, ਕੋਈ ਦੇਵੀ ਦੇਵਤੇ ਨੂੰ ਮੈਂ ਵਿੱਚ ਨਹੀਂ ਲੈ ਕੇ ਆਉਂਦੀ, ਕਿਉਂਕਿ ਦੇਵੀ ਦੇਵਤਾ ਇੱਕ ਸਿਰਫ ਏਜੰਟ ਹੈਗੇ ਆ, ਜਿੱਦਾਂ ਅਸੀਂ ਕੋਈ ਪ੍ਰੋਪਰਟੀ ਡੀਲਰ ਹੋ ਗਿਆ, ਕੋਈ ਕੁਛ ਹੋ ਗਿਆ, ਜਿਹੜਾ ਵਿੱਚ ਪੈ ਕੇ ਕੋਈ ਕੰਮ ਕਰਵਾਉਂਦਾ। ਰੱਬ ਜਿਹੜੀ ਇੱਕ ਪਵਿੱਤਰ ਜਿਹਨੂੰ ਸ਼ਬਦ ਦਿੱਤਾ ਗਿਆ ਆ, ਰੱਬ ਆ, ਉਹਨੂੰ ਜਦੋਂ ਅਸੀਂ ਮਿਲਣਾ ਆ, ਉਹ ਕੋਈ ਧਰਮ ਦੇ ਜ਼ਰੀਏ ਚ ਨਹੀਂ ਸਾਨੂੰ ਮਿਲ ਸਕਦਾ ਕਿ ਧਰਮ ਨੂੰ ਅਸੀਂ ਅੱਗੇ ਰੱਖੀਏ ਤੇ ਰੱਬ ਆਵੇਗਾ। ਉਹ ਰੱਬ ਹਮੇਸ਼ਾ ਸਾਡੇ ਨਾਲ ਆ, ਅਸੀਂ ਤੁਸੀਂ ਜਦੋਂ ਬੋਲਦੇ ਆ, ਗੱਲਬਾਤ ਕਰਦੇ ਆ, ਉਹ ਹਮੇਸ਼ਾ ਸਾਡੇ ਨਾਲ ਰਹਿੰਦਾ ਆ, ਸਾਨੂੰ ਮਿੰਟ ਮਿੰਟ ਤੇ ਆਪਣੇ ਦੀਦਾਰ ਦਿੰਦਾ ਆ, ਸਾਨੂੰ ਦਰਸ਼ਨ ਕਰਵਾਉਂਦਾ ਆ, ਸਾਨੂੰ ਚੰਗੇ ਮਾੜੇ ਦੀ ਖਬਰ ਦਿੰਦਾ। ਉਹ ਰੱਬ ਆ, ਸਾਨੂੰ ਸੁੱਤਿਆਂ ਪਿਆ ਨੂੰ ਜਗਾਉਂਦਾ ਆ, ਅਸੀਂ ਘੂਕ ਨੀਂਦ ਸੁੱਤੇ ਪਏ ਹੁੰਦੇ ਆ, ਉਹ ਸਾਨੂੰ ਆ ਕੇ ਜਗਾਉਂਦਾ, ਉਹ ਸਾਡਾ ਪਰਮਾਤਮਾ, ਸਾਡੀ ਆਤਮਾ ਜਿਹੜੀ ਸਾਨੂੰ ਅੰਦਰੋਂ ਜਗਾਉਂਦੀ ਆ। ਸੋ ਇਹ ਜਿਹੜਾ ਬਿਜਨਸ ਲੋਕਾਂ ਨੇ ਬਣਾਇਆ ਹੋਇਆ ਕਿ ਇੰਨਾ ਪੈਸੇ ਚੜਾਓ, ਇੰਨੇ ਦੀ ਪਰਚੀ ਕਟਾਓ, ਇਹ ਆਹ ਮੂਲ ਮੰਤਰ ਆ, ਇਹ ਫਲਾਨੇ ਮੰਤਰ ਆ, ਇਹਨੂੰ ਜਪੋ, ਕੌਣ ਕੱਲਿਆਂ ਨੇ ਬਹਿ ਕੇ ਜਪਣਾ ਆ ਕਿ ਤੁਸੀਂ ਪੂਰੀ ਸੰਗਤ ਚ ਬਹਿ ਕੇ ਜਪਣਾ ਆ, ਇੰਨੀਆਂ ਇਹਦੇ ਜਾਪ ਕਰਵਾਉਣੇ ਆ। ਸੋ ਇਹਨਾਂ ਗੱਲਾਂ ਦੇ ਪਿੱਛੇ ਨਾ ਲੱਗੋ। ਅੱਜ ਟਾਈਮ ਜਿਹੜਾ ਸਮਾਂ ਬਦਲ ਗਿਆ ਆ, ਅੱਜ ਦੇ ਟਾਈਮ ਦੇ ਵਿੱਚ ਸਾਨੂੰ ਸਮਝਣਾ ਪਵੇਗਾ ਕਿ ਰੱਬ ਨਾ ਤਾਂ ਕਿਤੇ ਧਾਰਮਿਕ ਸਥਾਨਾਂ ਦੇ ਉੱਤੇ ਰਹਿੰਦਾ, ਨਾ ਰੱਬ ਉੱਤੇ ਨੀਲੀ ਛੱਤ ਦੇ ਉੱਤੇ ਰਹਿੰਦਾ, ਤੇ ਨਾ ਹੀ ਰੱਬ ਦੀ ਕੋਈ ਹੋਰ ਜਗ੍ਹਾ। ਜੇ ਰੱਬ ਦੀ ਜਗ੍ਹਾ ਤੇ ਸਾਡੇ ਅੰਦਰ ਆ, ਉਹਨੂੰ ਪਛਾਣਨ ਦੀ ਕੋਸ਼ਿਸ਼ ਕਰੋ। ਤੇ ਬਾਕੀ ਇਸ ਤੋਂ ਇਲਾਵਾ ਤੁਸੀਂ ਕੀ ਕਰਦੇ ਆ, ਤੁਹਾਡੇ ਕਿਹੜੇ ਸ਼ੌਂਕ ਆ, ਤੁਸੀਂ ਕਿਸ ਤਰ੍ਹਾਂ ਉਹਨੂੰ ਮੰਨਣਾ ਚਾਹੁੰਦੇ ਆ, ਤੁਸੀਂ ਨੀਲੇ ਚੋਲਿਆ ਪਾਉਂਦੇ ਆ, ਤੁਸੀਂ ਭਗਵੇਂ ਪਾਉਂਦੇ, ਤੁਸੀਂ ਚਿੱਟਾ ਪਾਉਂਦੇ ਆ, ਤੁਸੀਂ ਹਰਾ ਪਾਉਂਦੇ ਆ, ਤੁਸੀਂ ਉਸ ਨੂੰ ਮੰਨਦੇ ਆ, ਰੰਗਾਂ ਦੇ ਵਿੱਚ ਤੁਸੀਂ ਉਹਨੂੰ ਦੇਖਦੇ ਆ, ਇਹ ਤੁਹਾਡੀ ਆਪਣੀ ਸ਼ਰਧਾ, ਤੁਸੀਂ ਆਪਣੀ ਸ਼ਰਧਾ ਨਾਲ ਮੰਨੋ, ਪਰ ਬਾਹਰਲਾ ਮਾਹੌਲ, ਸਮਾਜ ਦੇ ਮਾਹੌਲ ਦੇ ਵਿੱਚ ਆਪਣੀ ਸੋਚ ਨੂੰ ਥੋਪਣ ਦੀ ਕੋਸ਼ਿਸ਼ ਨਾ ਕਰੋ, ਕਿਉਂਕਿ ਕੁੱਲ ਮਿਲਾ ਕੇ ਇੱਕ ਅੰਧ ਵਿਸ਼ਵਾਸ ਆ, ਵਹਿਮ ਭਰਮ ਆ, ਤੇ ਸਮਾਜ ਨੂੰ ਅਗਾਂਹ ਵਧਣ ਦੀ ਬਜਾਏ ਪਛਾਹ ਖਿੱਚੂ ਇਹ ਸੋਚ ਆ। ਅੱਜ ਸਾਨੂੰ ਨਵੀਂ ਸੋਚ ਦੀ ਲੋੜ ਆ, ਨਵੇਂ ਯੁੱਗ ਦੀ ਲੋੜ ਆ। ਸੋ ਦੋਸਤੋ, ਖੁਸ਼ ਰਹੋ, ਆਬਾਦ ਰਹੋ, ਤੁਸੀਂ ਜਿੱਥੇ ਵੀ ਰਹਿੰਦੇ ਆ ਤੰਦਰੁਸਤ ਰਹੋ, ਤੇ ਬਸ ਆਪਣੇ ਅੰਦਰ ਇੱਕ ਐਨਰਜੀ ਜਿਹੀ ਪੈਦਾ ਕਰਕੇ ਰੱਖਿਆ ਕਰੋ ਹਮੇਸ਼ਾ। ਜਿੱਦਾਂ ਦੀਆਂ ਵੀ ਰੁੱਤਾਂ ਹੋਣ, ਮੌਸਮ ਹੋਣ, ਆਪਣੇ ਆਪ ਨੂੰ ਐਕਟਿਵ ਤੇ ਵਧੀਆ ਕੁਛ ਕਰਨ ਬਾਰੇ ਸੋਚਦੇ ਰਿਹਾ ਕਰੋ। ਚੰਗੀਆਂ ਕਿਤਾਬਾਂ ਪੜ੍ਹ ਲਿਆ ਕਰੋ, ਨਹੀਂ ਚੰਗੀਆਂ ਕਿਤਾਬਾਂ ਕੋਈ ਮਿਲਣ ਦਾ ਕੋਈ ਜ਼ਰੀਆ ਹੈਗਾ, ਅੱਜ ਕੱਲ੍ਹ ਨੈੱਟ ਤੇ ਬਹੁਤ ਕੁਛ ਪਿਆ, ਤੁਸੀਂ ਨੈੱਟ ਤੇ ਪੜ੍ਹ ਲਓ। ਦੋਸਤ ਮਿੱਤਰ ਕੋਈ ਤੁਹਾਡਾ ਚੰਗਾ ਆ, ਮਿਲਿਆ ਨੂੰ ਬਹੁਤ ਦੇਰ ਹੋ ਗਈ ਹੈ, ਤੇ ਫੋਨ ਕਰਕੇ ਉਹਦੇ ਨਾਲ ਥੋੜੀ ਦੇਰ ਟਾਈਮ ਸਪੈਂਡ ਕਰ ਲਓ, ਪੁਰਾਣੀਆਂ ਯਾਦਾਂ ਯਾਦ ਕਰ ਲਓ, ਕੁਛ ਨਵਾਂ ਉਹਦੇ ਨਾਲ ਬਣਾ ਲਓ, ਕੁਛ ਨਵੀਂ ਸਕੀਮ ਸੋਚ ਲਓ, ਤੇ ਬਸ ਇਹੀ ਜ਼ਿੰਦਗੀ ਹੈ। ਜ਼ਿੰਦਗੀ 'ਚ ਜੋ ਵੀ ਕਰੋ, ਥੋੜਾ ਕਰੋ, ਸੋਹਣਾ ਕਰੋ, ਸਲੀਕੇਦਾਰ ਕਰੋ, ਤੇ ਬਸ ਇਹਦੇ ਨਾਲ ਸਾਰਾ ਕੁਛ ਜੀਣ ਦਾ ਵੀ ਆਨੰਦ ਆ, ਤੇ ਸਾਡਾ ਮਕਸਦ ਵੀ ਉਹਦੇ ਨਾਲ ਪੂਰੇ ਹੋਣ ਦਾ ਪੂਰਾ ਅਨੁਭਵ ਹੈਗਾ। ਸੋ ਤੁਹਾਨੂੰ ਛੱਡ ਕੇ ਜਾ ਰਹੀ ਹਾਂ ਇਸ ਖੂਬਸੂਰਤ ਗੀਤ ਦੇ ਨਾਲ ਅਗਲੇ ਪ੍ਰੋਗਰਾਮ ਦੀ ਉਡੀਕ ਦੇ ਵਿੱਚ। ਤਦ ਤੱਕ ਤੁਹਾਨੂੰ ਬਹੁਤ ਸਾਰੀਆਂ ਸ਼ੁਭੇਸ਼ਾਵਾਂ, ਕ੍ਰਿਸਮਿਸ ਦੀਆਂ ਬਹੁਤ ਸਾਰੀਆਂ ਸ਼ੁਭੇਸ਼ਾਵਾਂ। ਨਵੇਂ ਸਾਲ ਦੇ ਵਿੱਚ ਫਿਰ ਮਿਲਾਂਗੇ। ਤੰਦਰੁਸਤ ਰਹੋ, ਖੁਸ਼ ਰਹੋ, ਆਬਾਦ ਰਹੋ, ਆਪਣੇ ਸੱਭਿਆਚਾਰ, ਆਪਣੇ ਵਿਰਸੇ ਵਿਰਾਸਤ, ਆਪਣੀ ਮਾਤ ਭੂਮੀ ਦੇ ਨਾਲ, ਪੰਜਾਬ ਤੇ ਪੰਜਾਬੀਅਤ ਦੇ ਨਾਲ ਜੁੜੇ ਰਹੋ। ਜਿੰਦਾਬਾਦ।
ਰੱਬ ਵਰਗਾ ਕੋਈ ਸਖੀ ਸੁਲਤਾਨ ਹੈ ਨਹੀਂ, ਜਿਹਨੇ ਸਾਰੇ ਸੰਸਾਰ ਨੂੰ ਲਾਈ ਰੋਟੀ, ਸਦਾ ਜੱਗ ਤੇ ਜੂਦੀਆਂ ਰਹਿਣ ਮਾਵਾਂ। ਉਹ ਜਿੰਨਾ ਬੱਚਿਆਂ ਦੇ ਮੂੰਹ ਪਾਈ ਰੋਟੀ, ਸ਼ੁਕਰੇ ਨੂੰ ਰਾਸ ਨਾ ਆਏ ਰੋਟੀ।